ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਆਵਾਜ਼ ਦੀ ਦੁਨੀਆਂ ਦੇ ਵਿੱਚ ਜਿੱਥੇ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋ, ਆਪ ਸਭ ਨੂੰ ਜੀ ਆਇਆਂ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਆਪ ਸਭ ਦਾ। ਤੇ ਉਮੀਦ ਆ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ। ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਕਹਾਂਗੇ, ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਸੁਣਾਂਗੇ ਤੇ ਅਖੀਰ ਕੋਈ ਵੀ ਇਹੋ ਜਿਹਾ ਨਤੀਜਾ ਕੱਢਣ ਦੇ ਵਿੱਚ ਕੋਸ਼ਿਸ਼ ਕਰਾਂਗੇ ਜੇ ਅਸੀਂ ਕੁਛ ਕੱਢ ਸਕਦੇ ਹੋਏ। ਸੋ ਫਿਲਹਾਲ ਜਿਹੜਾ ਪ੍ਰੋਗਰਾਮ ਦੇ ਵਿੱਚ ਸਾਡੀ ਸੈਟਅਪ ਥੋੜੀ ਜਿਹੀ ਚੱਲ ਰਹੀ ਆ ਤੇ ਇੱਕ ਗੀਤ ਸ਼ੁਰੂਆਤ ਕਰਦੇ ਆ ਗੀਤ ਦੇ ਨਾਲ ਤੇ ਫਿਰ ਮੈਂ ਛੇਤੀ ਹਾਜ਼ਰ ਹੁੰਦਾ।
ਸਤਿਗੁਰੂ ਮਿਹਰ ਕਰ ਸਿਰ ਉੱਤੇ ਹੱਥ ਧਰ, ਹਰ ਇੱਕ ਵੇੜੇ ਲੈ ਕੇ ਆਉਣੀ ਖੁਸ਼ੀਆਂ ਦੀ ਪ੍ਰਭਾਤ। ਰਾਮ ਕੁਮਾਰੀ ਵਿਸ਼ਵਾਸ ਪਰੀ ਪੈਰ ਥਿਰਕਾਵਾਨਾ, ਤੇਰੇ ਦਰ ਬਾਜੋ ਦਾਤਾ ਹੋਰ ਕਿਤੇ ਜਾਵਾਨਾ, ਤੇਰੇ ਦਰ ਬਾਜੋ ਦਾਤਾ ਹੋਰ ਕਿਤੇ ਜਾਵਾਨਾ, ਹੋਰ ਨਾ ਕੁਝ ਮੰਗਾ ਮਾਲਕ ਦੇ ਦੇ ਨਾਮ ਦੀ ਦਾਤ।
ਨਾਮ ਕੁਮਾਰੀ ਹੇਲਾ ਹੋਈ ਮਾਲਕਾ, ਮਤ ਗੁਨਾਹ ਵਾਲਾ ਡਰ ਢੋਵੀ ਮਾਲਕਾ, ਮਤ ਗੁਨਾਹ ਵਾਲਾ ਡਰ ਢੋਵੀ ਮਾਲਕਾ, ਆਪਣੇ ਰੰਗਾਂ ਦੇ ਵਿੱਚ ਰੰਗ ਲੈ ਰੰਗੀ ਜੋ ਕਾਇਨਾਤ।
ਨਾਮ ਕੁਮਾਰੀ ਨਾਨਕਾ ਜੈ ਰਵੇ ਦਿਨ ਰਾਤ, ਨਾਮ ਕੁਮਾਰੀ ਨਾਨਕਾ।
ਲੱਗੀ ਰਹੇ ਪ੍ਰੀਤ ਤੇਰੇ ਚਰਨਾਂ ਦੇ ਨਾਲ ਜੀ, ਵੱਟ ਕੇ ਨਸੁਰ ਸਿੰਘ ਵਾਲਾ ਹਰਪਾਲ ਜੀ, ਵੱਟ ਕੇ ਨਸੁਰ ਸਿੰਘ ਵਾਲਾ ਹਰਪਾਲ ਜੀ, ਕੱਟੀ ਜਾਏ 84 ਮੇਰੀ ਪਵੇ ਮੇਰ ਦੀ ਜਾਤ।
ਨਾਮ ਕੁਮਾਰੀ ਨਾਨਕਾ ਕਰੀ ਰਵੇ, ਨਾਮ ਕੁਮਾਰੀ ਨਾਨਕਾ ਚੜੀ ਰਵੇ।
ਸੋ ਦੋਸਤੋ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬੜਾ ਖੂਬਸੂਰਤ ਗੀਤ ਸੁਰਜੀਤ ਭੁੱਲਰ ਹੋਰਾਂ ਦੀ ਆਵਾਜ਼ ਦੇ ਵਿਚ ਆਪਾਂ ਸੁਣਿਆ ਤੇ ਸੁਬਹ ਸੁਬਹ ਜਦੋਂ ਇਹ ਗੀਤ ਸੁਣਦੇ ਆ ਤੇ ਉਦੋਂ ਆਪਦਾ ਸਹਿ ਪੜਚੋਲ ਕਰਨ ਦਾ ਮੌਕਾ ਵੀ ਆ ਜਾਂਦਾ ਤੇ ਨਾਲ ਨਾਲ ਥੋੜਾ ਬਹੁਤ ਦੁਨੀਆਦਾਰੀ ਦੀਆਂ ਜਿਹੀਆਂ ਗੱਲਾਂ ਦੇ ਵਿਚ ਅਸੀਂ ਚਿੰਤਤ ਵੀ ਹੁੰਦੇ ਆ ਤੇ ਥੋੜੇ ਬਹੁਤ ਦਿਲਾਸੇ ਵੀ ਆਉਂਦੇ ਆ। ਮੈਂ ਕਾਫੀ ਗਹਿਰਾਈ ਨਾਲ ਗੀਤ ਨੂੰ ਸੁਣ ਰਿਹਾ ਸੀ ਤੇ ਤੁਸੀਂ ਵੀ ਇੰਜੋਏ ਕੀਤਾ ਹੋਣਾ ਗੀਤ ਨੂੰ ਤੇ। ਪਰ ਦੋਸਤੋ ਕਈ ਵਾਰੀ ਕੀ ਹੁੰਦਾ ਨਾ ਕੁਝ ਕ ਗੱਲਾਂ ਜਿਵੇਂ ਰੇਡੀਓ ਦੇ ਉੱਤੇ ਗੀਤ ਲਾਤਾ ਜਾਂ ਕੁਛ ਹੋ ਗਿਆ ਤੇ ਉਦੋਂ ਮੌਕੇ ਤੇ ਬਿਜ਼ੀ ਆ ਤੇ ਉਹ ਰੂਹ ਨਾਲ ਨੀ ਕੋਈ ਕੰਮ ਕਰ ਸਕਦਾ ਤੇ ਕੰਮ ਇੱਕੋ ਹੀ ਕੰਮ ਹੁੰਦਾ ਜਿਹੜਾ ਤੁਸੀਂ ਰੂਹ ਨਾਲ ਕਰ ਸਕਦੇ ਹੋ। ਜੇ ਤੁਸੀਂ ਰੂਹ ਨਾਲ ਕੋਈ ਵੀ ਕੰਮ ਨਹੀਂ ਕਰ ਰਹੇ ਤਾਂ ਕੋਸ਼ਿਸ਼ ਕਰਿਆ ਕਰੋ ਉਦੋਂ ਨਾ ਹੀ ਕਰਿਆ ਕਰੋ ਜੇ ਤੁਹਾਡੀ ਰੂਹ ਉੱਥੇ ਨੀ ਤੇ ਜੇ ਤੁਸੀਂ ਉਦੋਂ ਮਜਬੂਰ ਹੋ ਰੂਹ ਨਾਲ ਨਹੀਂ ਲਾ ਸਕਦੇ ਮੰਨ ਲਓ ਹੁਣੇ ਆ ਤੁਸੀਂ ਕੰਮ ਕਰ ਰਹੇ ਹੋ ਆਪਦੇ ਕੰਮ ਚ ਬਿਜ਼ੀ ਹੋ ਜੋਬ ਜ਼ਰੂਰੀ ਆ ਤੇ ਰੇਡੀਓ ਵੀ ਸੁਣਨਾ ਜ਼ਰੂਰੀ ਆ ਪਰ ਕਈ ਵਾਰੀ ਕੋਈ ਜਿਹੜੀਆਂ ਤਾਂ ਤਰਦੀਆਂ ਨਾਰਮਲ ਗੱਲਾਂ ਹੁੰਦੀਆਂ ਕੋਈ ਪ੍ਰੋਬਲਮ ਨਹੀਂ ਪਰ ਕਈ ਵਾਰੀ ਕੋਈ ਰੂਹਦਾਰੀ ਦੀ ਗੱਲ ਆ ਜਾਂਦੀ ਆ ਤਾਂ ਰੂਹਦਾਰੀ ਦੀ ਗੱਲ ਰੂਹ ਨਾਲ ਹੀ ਸਮਝੀ ਜਾਂਦੀ ਆ ਤੇ ਫਿਰ ਮੇਰਾ ਇਹ ਮੰਨਣਾ ਵੀ ਜਾਂ ਤਾਂ ਜੇ ਤੁਸੀਂ ਰੂਹ ਨੀ ਕਿਤੇ ਤੁਹਾਡੀ ਉੱਥੇ ਤੇ ਤੁਹਾਡਾ ਇਕੱਲਾ ਸਰੀਰ ਮੌਜੂਦ ਆ ਤਾਂ ਉਹ ਚੀਜ਼ ਤੋਂ ਅਵਾਇਡ ਹੀ ਕਰੋ ਤੇ ਜੇ ਤੁਸੀਂ ਮੰਨ ਲਓ ਇੱਕੋ ਦਾ ਤਰੀਕਾ ਇਹੀ ਆ ਵੀ ਅੱਜ ਕੱਲ ਹਰ ਚੀਜ਼ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਹੋ ਰਿਕਾਰਡਿੰਗ ਆ ਰੇਡੀਓ ਦੀ ਸ਼ੋਅ ਦੀ ਵੀ ਆ ਗਾਣਿਆਂ ਦੀ ਵੀ ਆ ਕੋਈ ਵੀ ਵੀਡੀਓ ਕੁਛ ਵੀ ਚੀਜ਼ ਤੁਹਾਨੂੰ ਚੰਗੀ ਲੱਗੇ ਤਾਂ ਉਹ ਰੂਹ ਨਾਲ ਤੁਸੀਂ ਜ਼ਰੂਰ ਮਾਣੋ ਕਿਉਂਕਿ ਰੂਹ ਨਾਲ ਚੀਜ਼ ਦੇਖੀ ਸੁਣੀ ਨਹੀਂ ਜਾਂਦੀ ਰੂਹ ਨਾਲ ਚੀਜ਼ ਮਾਣੀ ਜਾਂਦੀ ਆ। ਜੇ ਤੁਸੀਂ ਰੂਹ ਦੀ ਤੋਂ ਰੂਹ ਦੇ ਅੰਦਰ ਤੱਕ ਜਿਸ ਜਿਹੜੀ ਚੀਜ਼ ਨੂੰ ਮਾਣੋਗੇ ਉਹ ਜ਼ਿੰਦਗੀ ਭਰ ਤੁਹਾਡੇ ਅੰਦਰ ਘਰ ਕਰ ਜੂਗੀ ਤੁਸੀਂ ਉਹਦੇ ਤੋਂ ਕਦੇ ਵੀ ਤੁਹਾਨੂੰ ਉਹ ਭੁੱਲੋਗੇ ਨੀ। ਹਰ ਵੇਲੇ ਮਾਹੌਲ ਜਦੋਂ ਵੀ ਕੁਛ ਤੁਸੀਂ ਮੰਨ ਲਓ ਕੋਈ ਤੁਸੀਂ ਕੋਈ ਇਹੋ ਜਿਹੀ ਰੂਹਦਾਰੀ ਦੀ ਗੱਲ ਸੁਣ ਲਈ ਕਿਸੇ ਕਥਾ ਚ ਕਿਸੇ ਗੀਤ ਚ ਕਿਤੇ ਸ਼ਬਦ ਦੇ ਵਿਚ ਜਿਹੜੀ ਕਿ ਤੁਹਾਨੂੰ ਟੱਚ ਕਰ ਗਈ ਤੇ ਤੁਹਾਨੂੰ ਲੱਗਿਆ ਵੀ ਯਾਰ ਹਾਂ ਮੈਂ ਵੀ ਇਹ ਚੀਜ਼ਾਂ ਤਾਂ ਕੋਈ ਖਾਸ ਚੀਜ਼ ਨੀ ਇਸ ਤੇ ਪਹਿਰਾ ਦੇ ਸਕਦਾ ਤਾਂ ਉਸ ਤੋਂ ਬਾਅਦ ਕੀ ਆ ਵੀ ਜਦੋਂ ਵੀ ਕਿਤੇ ਇਹ ਜਾ ਮਾਹੌਲ ਆਉਂਦਾ ਵੀ ਜਦੋਂ ਤੁਹਾਨੂੰ ਲੱਗੂਗਾ ਵੀ ਇਹ ਤਾਂ ਆਹ ਕੰਮ ਕਰ ਲਾ ਤੇ ਪਰ ਉਹ ਚੀਜ਼ ਤੁਹਾਡੇ ਮੂਹਰੇ ਕੰਧ ਬਣ ਕੇ ਆ ਕੇ ਖੜ ਜੂਗੀ ਤੁਹਾਡੀ ਇੱਕ ਅਚੇਤ ਮਨ ਆ ਜਿਹੜਾ ਤੁਹਾਡੇ ਮੂਹਰੇ ਲਿਆ ਕੇ ਉਸ ਚੀਜ਼ ਨੂੰ ਖੜਾ ਕਰ ਦੂਗਾ ਤੇ ਤੁਹਾਡੀ ਰੂਹ ਕਿਉਂਕਿ ਉਸ ਰੂਹ ਨੇ ਉਹਦੇ ਵਿੱਚ ਡੁੱਬ ਕੇ ਸੁਣਿਆ ਹੋਊਗਾ ਤੇ ਕਦੇ ਵੀ ਤੁਹਾਨੂੰ ਗਲਤ ਰਾਹ ਨਹੀਂ ਤੁਰਨ ਦੇਊਗੀ। ਸੋ ਕੋਸ਼ਿਸ਼ ਕਰਿਆ ਕਰੋ ਜੀ ਕੋਈ ਵੀ ਕੰਮ ਕਰੋ ਉਹ ਰੂਹ ਨਾਲ ਕਰਿਆ ਕਰੋ ਪੂਰੇ 100% ਐਫਰਟ ਹੀ ਉਦੋਂ ਲੱਗਦੇ ਆ ਜਦੋਂ ਬੰਦਾ ਰੂਹਦਾਰੀ ਨਾਲ ਕੰਮ ਕਰਦਾ। ਸੋ ਦੋਸਤੋ ਤੜਕੇ ਤੜਕੇ ਗੱਲਾਂ ਚੋਂ ਗੱਲ ਨਿਕਲੇ ਜਾਂ ਕੋਈ ਮੈਂ ਮੱਥ ਕੇ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ ਜਾਂ ਕੋਈ ਪ੍ਰੀ ਪਲਾਨਡ ਨਹੀਂ ਹੁੰਦੀਆਂ। ਸੋ ਤੁਹਾਡੀਆਂ ਇੱਥੋਂ ਗੱਲਾਂ ਚੋਂ ਗੱਲ ਕੋਈ ਨਾ ਕੋਈ ਨਿਕਲ ਕੇ ਤੇ ਉੱਥੇ ਤੁਰ ਪੈਨੇ ਆ। ਸੋ ਰੂਹ ਦੀਆਂ ਗੱਲਾਂ ਮੈਨੂੰ ਲੱਗਦਾ ਅੱਜ ਆਪਾਂ ਤੁਹਾਡੇ ਤੋਂ ਵੀ ਸੁਣੀਏ ਵੀ ਰੂਹਦਾਰੀ ਕੀ ਚੀਜ਼ ਆ ਤੇ ਰੂਹ ਕਿਵੇਂ ਜਿਹੜੀ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਤੇ ਤੁਹਾਡੀਆਂ ਜਿਹੜੀ ਤੁਹਾਡਾ ਜਿਹੜਾ ਰੂਹ ਪ੍ਰਤੀ ਕੀ ਵਿਚਾਰ ਹੈ ਇਹ ਵੀ ਤੁਸੀਂ ਅੱਜ ਸਾਡੇ ਨਾਲ ਸਾਂਝੇ ਕਰਿਓ ਜ਼ਰੂਰ ਕਿਸੇ ਵੇਲੇ ਵੀ ਚਾਹੇ ਮੈਸੇਜ ਜ਼ਰੀਏ ਚਾਹੇ ਕਾਲ ਜ਼ਰੀਏ। ਪਰ ਮੈਨੂੰ ਪਤਾ ਵੀ ਸਾਡੀ ਰੂਹ ਦੀ ਹੁਣ ਮੈਂ ਤੁਹਾਨੂੰ ਅਗਲਾ ਸਟੈਪ ਵੀ ਦੱਸ ਹੀ ਦਿੰਦਾ ਹੁਣ ਗੱਲਾਂ ਗੱਲਾਂ ਚ ਵੀ ਜਿਹੜੀ ਰੂਹਦਾਰੀ ਹੈ ਨਾ ਹੁਣ ਮੈਂ ਤੁਹਾਡੇ ਸਾਹਮਣੇ ਆ ਮੈਂ ਟੌਪਿਕ ਰੱਖ ਦਿੰਦਾ ਅੱਜ ਰੂਹ ਵੀ ਭਾਈ ਰੂਹ ਕੀ ਚੀਜ਼ ਆ ਰੂਹਦਾਰੀ ਕੀ ਚੀਜ਼ ਆ ਕਿਵੇਂ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਰੂਹ ਨਾਲ ਆਪਾਂ ਉਹਦੇ ਵਿੱਚ ਐਂਟਰ ਹੋਈਏ ਤੇ ਉਹਨੂੰ ਕੰਮ ਨੂੰ ਕਰੀਏ ਤਾਂ ਅਖੀਰ ਜਦੋਂ ਮੈਂ ਕਹੂੰਗਾ ਵੀ ਆਜੋ ਜੀ ਹੁਣ ਆਪਾਂ ਫੋਨ ਕਾਲ ਕਰੀਏ ਹੋ ਸਕਦਾ ਇੱਕ ਕਾਲ ਆ ਜੇ ਦੋ ਆ ਜੇ ਤੇ ਫਿਰ ਤੀਜੀ ਕਾਲ ਆਜੂ ਤੇ ਉਹ ਆਖੂਗਾ ਜੀ ਮਿੰਟੂ ਭਾਜੀ ਮੈਂ ਨਾ ਅੱਜ ਤੁਹਾਡਾ ਇੱਕ ਹੋਰ ਮਸਲੇ ਵਾਲੇ ਧਿਆਨ ਦਵਾਉਣਾ ਸੀ ਉਹ ਸੁੱਚਾ ਸਿੰਘ ਲੰਗਾਹ ਸੀ ਨਾ ਜਿਹੜਾ ਉਹਦੀ ਗੱਲ ਵੀਡੀਓ ਆਈ ਤੇ ਮੈਂ ਨਾ 15-20 ਵਾਰੀ ਦੇਖੀ ਤੇ ਫਿਰ ਮੈਂ ਉਹਦੇ ਚ ਆਹ ਨਤੀਜਾ ਕੱਢਿਆ। ਸੋ ਮੈਨੂੰ ਪਤਾ ਜੀ ਤੁਸੀਂ ਸਾਰਿਆਂ ਨੇ ਉਹ ਵੀਡੀਓ ਜਿੰਨਾ ਨੇ ਵੀ ਜਿੰਨਾ ਕੋਲੇ ਪਹੁੰਚੀ ਆ 20-20 ਵਾਰੀ 15-15 ਵਾਰੀ 10-10 ਵਾਰੀ ਜ਼ਰੂਰ ਦੇਖੀ ਆ ਤੇ ਉਹਦੇ ਆਪੋ ਆਪਣੇ ਨਤੀਜੇ ਵੀ ਕੱਢੇ ਆ ਤੇ ਪਛਾਣਨ ਦੀ ਕੋਸ਼ਿਸ਼ ਵੀ ਕੀਤੀ ਆ ਤੇ ਕਈਆਂ ਨੇ ਮੋਹਰਾਂ ਵੀ ਲਾਈਆਂ। ਕੱਲ ਇੱਕ ਮੇਰਾ ਮਿੱਤਰ ਮਿਲਿਆ ਮੈਨੂੰ ਉਹਨੇ ਮੈਨੂੰ ਕਹਿੰਦਾ ਜੀ ਉਹਦਾ ਡਾਇਲੋਗ ਹੀ ਬੜਾ ਪਿਆਰਾ ਸੀ ਧੌਣ ਵਧਾ ਦੂੰ ਜੇ ਸੁੱਚਾ ਸਿੰਘ ਹੋਵੇ ਤਾਂ ਕਹਿੰਦਾ। ਸੋ ਮੈਂ ਤਾਂ ਫਿਰ ਉਦੋਂ ਬਾਅਦ ਮੇਰੇ ਕੋਲ ਤਾਂ ਬੋਲਣ ਨੂੰ ਕੁਛ ਨਹੀਂ ਰਿਹਾ ਕਿਉਂਕਿ ਮੈਂ ਤਾਂ ਇੱਕ ਬੜਾ ਸ਼ਾਂਤੀ ਪ੍ਰਿਯ ਬੰਦਾ ਅਹਿੰਸਾ ਚ ਵਿਸ਼ਵਾਸ ਨੀ ਰੱਖਦਾ ਮੈਂ ਧੌਣ ਵੱਡੋ ਵਢਾਈਆਂ ਦੀਆਂ ਜਿੱਥੇ ਗੱਲਾਂ ਆ ਜਾਂਦੀਆਂ ਉੱਥੋਂ ਪਾਸੇ ਹੋ ਜਾਂਦਾ ਤੇ ਮੈਨੂੰ ਬੜੀ ਫਿਰ ਬਸ ਮੈਂ ਇੱਕ ਛੋਟੀ ਜਿਹੀ ਮੁਸਕਰਾਹਟ ਆਪਦੇ ਚਿਹਰੇ ਤੇ ਲਿਆ ਕੇ ਤੇ ਮੈਂ ਪਾਸੇ ਨੂੰ ਚਲਾ ਗਿਆ। ਪਰ ਦੋਸਤੋ ਕੋਈ ਮੈਂ ਵੀ ਇੱਥੇ ਸਟੈਂਪ ਨੀ ਲਾਉਂਦਾ ਮੋਹਰ ਨੀ ਲਾਉਂਦਾ ਵੀ ਇਹ ਅੱਜ ਦੇ ਆਧੁਨਿਕ ਦੇ ਯੁੱਗ ਦੇ ਵਿੱਚ ਵੀ 100% ਸਹੀ ਆ ਪਰ ਐਡੀ ਵੀ ਗੱਲ ਨੀ ਵੀ ਜੀ ਅੰਨਾ ਹੋਇਆ ਜਾ ਸਕੇ ਜਿਹੜੀ ਚੀਜ਼ ਦੇ ਵਿੱਚ 5-4% ਡਾਊਟ ਹੁੰਦਾ ਨਾ ਉਹਨੂੰ 5-4% ਡਾਊਟ ਤਾਂ ਉਹੀ ਬਹੁਤ ਵੱਡਾ ਹੁੰਦਾ ਤੇ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਡਾਊਟ 50-50 ਵੀ ਨਹੀਂ ਕਹਿ ਸਕਦੇ। ਸੋ ਸਾਰਾ ਕੁਛ ਜੋ ਤੁਹਾਡੇ ਸਾਹਮਣੇ ਆ ਉਹੀ ਆ ਤੇ ਉਹੀ ਕੁਛ ਹੀ ਹੋਇਆ ਤੇ ਹੁਣ ਦੇਖਦੇ ਆ ਵੀ ਕੀ ਇਹਨਾਂ ਚੀਜ਼ਾਂ ਤੇ ਗੱਲ ਬਣਦੀ ਆ। ਪਰ ਕੋਸ਼ਿਸ਼ ਕਰੋ
ਅਹਿੰਸਾ ਦੇ ਪੁਜਾਰੀ ਆ ਤਾਂ ਅਹਿੰਸਾ ਦੇ ਪੁਜਾਰੀ ਬਣ ਕੇ ਰਹੋ। ਮੈਂ ਬਾਰ ਬਾਰ ਅਹਿੰਸਾ ਦੀ ਗੱਲ ਕਰਦਾ ਤਾਂ ਗੱਲ ਇਹ ਆ ਰਹੀ ਹੈ ਜੀ ਵੀ ਅੱਜ ਇੱਕ ਖਾਸ ਦਿਹਾੜਾ ਤੇ ਦਿਹਾੜਾ ਇਹ ਹਰ ਸਾਲ ਜਦੋਂ ਵੀ ਬਚਪਨ ਤੋਂ ਮਨਾਉਂਦੇ ਆ ਰਹੇ ਆ ਜਿਵੇਂ ਜਿਵੇਂ ਸਾਨੂੰ ਐਜੂਕੇਟ ਕੀਤਾ ਗਿਆ ਸਕੂਲਾਂ ਕਾਲਜਾਂ ਚ ਉਵੇਂ ਅਸੀਂ ਮਨਾਉਂਦੇ ਆਏ ਉਵੇਂ ਉਵੇਂ ਸਾਡੇ ਜਹਿਨ ਚ ਗੱਲਾਂ ਬਣਦੀਆਂ ਆਈਆਂ ਪਰ ਜਿਵੇਂ ਜਿਵੇਂ ਫਿਰ ਅਗਲੀ ਸੋਝੀ ਆਉਂਦੀ ਗਈ ਫਿਰ ਅਸੀਂ ਹੋਰ ਪਾਸੇ ਨੂੰ ਚੱਲਦੇ ਗਏ ਹੋਰ ਚੀਜ਼ਾਂ ਦੇਖਦੇ ਗਏ ਪਰ ਅਖੀਰ ਜਿਹੜੀ ਹੁਣ ਜਿਹੜੀ ਅੱਜ ਦੀ ਘੜੀ ਜੇ ਕਹੀਏ ਤਾਂ ਮੇਰੀ ਸੋਚ ਅੱਜ ਜਿਹੜੀ 2 ਅਕਤੂਬਰ ਦੇ ਮਾਮਲੇ ਚ ਜਾਂ ਮਹਾਤਮਾ ਗਾਂਧੀ ਦਾ ਜਿਹੜਾ ਇਹ ਦਿਹਾੜਾ ਮਨਾਇਆ ਜਾਂਦਾ ਇਹਦੇ ਮਾਮਲੇ ਦੇ ਵਿੱਚ ਜੇ ਹੁਣ ਮੇਰੀ ਪਰਸਨਲ ਸੋਚ ਦੇਖੀਏ ਤਾਂ ਮੈਨੂੰ ਲੱਗਦਾ ਵੀ ਹੋ ਸਕਦਾ ਬਹੁਤ ਸਾਰੇ ਲੋਕਾਂ ਲਈ ਕੰਟਰੋਵਰਸੀ ਖੜੀ ਹੋ ਜੇ ਇਸ ਗੱਲ ਨਾਲ ਬਹੁਤ ਸਾਰੇ ਲੋਕ ਮੈਨੂੰ ਗਾਂਧੀਵਾਦੀ ਕਹਿ ਦੇਣ ਉਹਦਾ ਭਗਤ ਕਹਿ ਦੇਣ ਹੋਰ ਗੱਲਾਂ ਬਹੁਤ ਸਾਰੀਆਂ ਹੋ ਸਕਦੀਆਂ ਪਰ ਜੇ ਨਿਊਟਰਲ ਤਰੀਕੇ ਨਾਲ ਦੇਖੀਏ ਜਾਂ ਰੂਹ ਦੀ ਗੱਲ ਨਾਲ ਗੱਲ ਕਰਾਂ ਤਾਂ ਮੇਰਾ ਇਹ ਮੰਨਣਾ ਵੀ ਮੈਂ ਕਦੇ ਵੀ ਜ਼ਿਆਦਾ ਪ੍ਰਭਾਵਿਤ ਨਹੀਂ ਹੋਇਆ ਸਕੂਲ ਟਾਈਮ ਵੀ ਜਾਂ ਪੜ੍ਹਨ ਟਾਈਮ ਵੀ ਜਿਹੜੀਆਂ ਮਹਾਤਮਾ ਗਾਂਧੀ ਦੀਆਂ ਗੱਲਾਂ ਤੋਂ ਉਹ ਮੈਂ ਉਨਾ ਕੁ ਪ੍ਰਭਾਵਿਤ ਹੁੰਦਾ ਸੀ ਜਿੰਨਾ ਕੁ ਮਜਬੂਰੀ ਹੁੰਦੀ ਸੀ ਪੇਪਰ ਦੇ ਨੇ ਜਾਂ ਹੋਰ ਦੇ ਨੇ ਹਾਲਾਂਕਿ ਉਦੋਂ ਕੋਈ ਮੈਂ ਸੋਝੀ ਨਾਲ ਜਾਂ ਜਾਣ ਬੁੱਝ ਕੇ ਨਹੀਂ ਸੀ ਇਹ ਗੱਲ ਉਹ ਕੋਈ ਅੰਦਰੋਂ ਹੀ ਭਾਵਨਾ ਸੀਗੀ ਪਰ ਜੇ ਕੁਛ ਗੱਲਾਂ ਦੇ ਵਿੱਚ ਹੁਣ ਜਿਵੇਂ ਜਿਵੇਂ ਵਕਤ ਆਇਆ ਤਾਂ ਵਕਤ ਆਉਣ ਤੋਂ ਬਾਅਦ ਆਪਣੇ ਆਪ ਦੇ ਵਿੱਚ ਜਿਹੜੀ ਸੋਚ ਤਬਦੀਲੀ ਲਿਆਂਦੀ ਆਪਣੇ ਆਪ ਨੂੰ ਜਾਣਿਆ ਕੀ ਕੀਤਾ ਤਾਂ ਉਹਦੇ ਚ ਇਹ ਆਉਂਦੀ ਆ ਵੀ ਦੇਖੋ ਜੀ ਹਰ ਬੰਦਾ ਹਰ ਲਈ ਮਾੜਾ ਨੀ ਹਰ ਬੰਦਾ ਹਰ ਲਈ ਚੰਗਾ ਨੀ ਹਰ ਬੰਦਾ ਜਦੋਂ ਅਸੀਂ ਅਕਸਰ ਕਹਿੰਦੇ ਆ ਵੀ ਇੱਕ ਬੰਦਾ ਇੱਕ ਲਈ ਕਾਤਲ ਹੁੰਦਾ ਦੂਜੇ ਲਈ ਸ਼ਹੀਦ ਹੁੰਦਾ ਸੋ ਮਹਾਤਮਾ ਗਾਂਧੀ ਨੇ ਜੋ ਕੰਮ ਕਰੇ ਕਾਰਜ ਕੀਤੇ ਜੋ ਵੀ ਕੁਛ ਕੀਤਾ ਤੇ ਉਹ ਕੁਝ ਕੁ ਇਨਸਾਨ ਹੁੰਦੇ ਆ ਜਿਹੜੇ ਘਰ ਦੇ ਰੱਤੀ ਆ ਤੇ ਮਿਲ ਜਾਂਦਾ ਉਹਨਾਂ ਨੂੰ ਰੁਪਈਆ ਤੇ ਕੁਝ ਕੁ ਇਨਸਾਨ ਹੁੰਦੇ ਆ ਵੀ ਘਰ ਦੇ ਰੁਪਈਆ ਤੇ ਮਿਲਦੀ ਉਹਨਾਂ ਨੂੰ ਉਹਦੇ ਵੱਟੇ ਰੱਤੀ ਸੋ ਇਹ ਉਹਨਾਂ ਚੋਂ ਇੱਕ ਤਾਂ ਖੁਸ਼ਕਿਸਮਤ ਇਨਸਾਨ ਦੇ ਤੌਰ ਤੇ ਮੈਂ ਦੇਖਦਾ ਮਹਾਤਮਾ ਗਾਂਧੀ ਨੂੰ ਵੀ ਉਹ ਇਨਸਾਨ ਸਨ ਜਿਨ੍ਹਾਂ ਨੂੰ ਨੇ ਉਹਨਾਂ ਵੱਡੇ ਪੱਧਰ ਦੇ ਉਪਰਾਲੇ ਜਾਂ ਓਡੇ ਕੋਈ ਫੈਸਲੇ ਨਹੀਂ ਕੀਤੇ ਜਿਨ੍ਹਾਂ ਕੀ ਉਹਨਾਂ ਨੂੰ ਰਿਵਾਰਡ ਕਹਿ ਸਕਦੇ ਆ ਸਾਰੀ ਉਮਰ ਲਈ ਮਿਲ ਗਿਆ ਇੱਕ ਦੇਸ਼ ਦੀ ਕਰੰਸੀ ਦੇ ਉੱਤੇ ਆਪਣੇ ਆਪ ਨੂੰ ਸਥਾਪਿਤ ਕਰਾ ਲੈਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਉਹ ਉਸ ਬੰਦੇ ਦੀ ਵਕਾਲੀਅਤ ਜਾਂ ਜੋ ਵਕੀਲ ਸੀ ਜਾਂ ਉਸ ਬੰਦੇ ਦੀ ਦੂਰ ਅੰਦੇਸ਼ੀ ਸੀ ਉਹ ਉਦੋਂ ਹੀ ਪਤਾ ਲੱਗ ਗਈ ਸੀ ਜਦੋਂ ਉਹਨੇ ਆਜ਼ਾਦੀ ਦੀ ਲੜਾਈ ਤੋਂ ਬਾਅਦ ਆਪ ਖੁਦ ਕੁਛ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਜਿਹੜਾ ਬਿਨ ਮੰਗੇ ਤੋਂ ਮੋਤੀ ਮਿਲ ਜਾਂਦੇ ਤੇ ਮੰਗਣ ਨਾਲ ਭੀਖ ਵੀ ਨਹੀਂ ਮਿਲਦੀ ਸੋ ਮੈਨੂੰ ਲੱਗਿਆ ਉਹਨਾਂ ਨੂੰ ਮਹਿਸੂਸ ਹੋਇਆ ਵੀ ਜੇ ਮੈਂ ਰਾਸ਼ਟਰਪਤੀ ਬਣ ਜੂਆ ਤਾਂ ਉਹ 5 ਸਾਲ ਰਹੂੰਗਾ ਪ੍ਰਧਾਨ ਮੰਤਰੀ ਬਣ ਜੂਆ 5 ਸਾਲ ਰਹੂੰਗਾ ਪਰ ਜਿਹੜਾ ਰਾਸ਼ਟਰਪਿਤਾ ਬਣ ਕੇ ਬੈਠ ਗਿਆ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਹੁਣ ਤੁਹਾਨੂੰ ਦਿਖੀ ਜਾਂਦਾ ਕੀ ਕੁਛ ਹੋਇਆ ਤੇ ਕਿੱਥੋਂ ਤੱਕ ਪਹੁੰਚ ਗਏ ਆ ਗੱਲ ਸੋ ਜੇ ਹੁਣ ਮੈਂ ਆਪਦੀ ਗੱਲ ਕਰਾਂ ਵੀ ਮੇਰੇ ਵਿਚਾਰਾਂ ਚ ਕੀ ਕੀ ਤਬਦੀਲੀਆਂ ਆਈਆਂ ਜਾਂ ਮੈਂ ਕੀ ਦੇਖਿਆ ਤਾਂ ਵਿਚਾਰਾਂ ਚ ਤਬਦੀਲੀਆਂ ਦੀ ਇਹ ਹੈ ਜੀ ਵੀ ਇੱਕ ਬੰਦਾ ਜਿਹੜਾ ਸਿਆਸਤ ਦੇ ਵਿੱਚ ਆ ਜੇ ਸਿਆਸਤ ਤੋਂ ਬਿਨਾਂ ਕਦੇ ਵੀ ਇਸ ਰੁਤਬਿਆਂ ਤੇ ਨਹੀਂ ਪਹੁੰਚਿਆ ਜਾ ਸਕਦਾ ਜਿੱਥੇ ਉਹ ਪਹੁੰਚਿਆ ਤੇ ਜਿਹੜਾ ਬੰਦਾ ਸਿਆਸਤ ਚ ਆ ਉਹਨੂੰ ਤੁਸੀਂ ਕਦੇ ਵੀ ਦੁੱਧ ਧੋਤਾ ਜਾਂ ਉਹਨੂੰ 100% ਪਿਓਰ ਨਹੀਂ ਕਹਿ ਸਕਦੇ ਹੋ ਹੀ ਨਹੀਂ ਸਕਦਾ ਸਿਆਸਤ ਦੇ ਵਿੱਚ ਸਿਆਸਤ ਤੇ ਪਿਓਰ ਸ਼ਬਦ ਦਾ ਆਪਸ ਦੇ ਵਿੱਚ ਮੇਲ ਹੈ ਨਹੀਂ ਇਹ ਇੱਕ ਦੁਨਿਆਵੀ ਸੱਚਾਈ ਆ ਸੋ ਜਿਹੜੇ ਬੰਦੇ ਇੱਕ ਮਹਾਤਮਾ ਸ਼ਬਦ ਵਰਤਦੇ ਆ ਜੇ ਅਸੀਂ ਅੱਜ ਸੰਤ ਸ਼ਬਦ ਦੀ ਵਿਰੋਧਤਾ ਕਰਦੇ ਨਾ ਵੀ ਸੰਤ ਸ਼ਬਦ ਵਿਰੋਧੀ ਵੀ ਏਦਾਂ ਨਹੀਂ ਲਿਖਣਾ ਚਾਹੀਦਾ ਏਦਾਂ ਨਹੀਂ ਲਾਉਣਾ ਚਾਹੀਦਾ ਤੇ ਮਹਾਤਮਾ ਸ਼ਬਦ ਦੀ ਮਹਿਮਾ ਵੀ ਸੰਤ ਦੇ ਬਰਾਬਰ ਦੀ ਹੈ ਹਿੰਦੀ ਦਾ ਹੀ ਸ਼ਬਦ ਆ ਫਰਕ ਹੀ ਇੰਨਾ ਸੋ ਜੇ ਬੰਦੇ ਨੂੰ ਮਹਾਤਮਾ ਦਾ ਦਰਜਾ ਦਿੱਤਾ ਗਿਆ ਇੱਕ ਸਿਆਸੀ ਬੰਦੇ ਨੂੰ ਮਹਾਤਮਾ ਦਾ ਦਰਜਾ ਦਿੱਤਾ ਗਿਆ ਤਾਂ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹੀ ਕਹਿ ਸਕਦੇ ਆ ਵੀ ਦੂਜੇ ਜ਼ਿਆਦਾ ਵਿਗੜੇ ਹੋਏ ਸੀ ਜ਼ਿਆਦਾ ਖਰਾਬ ਸੀ ਉਹਨਾਂ ਚੋਂ ਇੱਕ ਥੋੜਾ ਜਿਹਾ ਸਾਫ਼ ਸੁਥਰਾ ਸੀ ਤੇ ਉਹਨੂੰ ਬੰਦੇ ਨੂੰ ਫਿਰ ਕਈ ਵਾਰੀ ਉਹਨਾਂ ਦਾ ਅੰਦੋ ਮੈਂ ਕਾਣਾ ਰਾਜੇ ਵਾਲੀ ਗੱਲ ਹੋ ਜਾਂਦੀ ਹੈ ਮਾਫ਼ੀ ਚਾਹੁੰਦਾ ਇਹਨਾਂ ਸ਼ਬਦਾਂ ਲਈ ਪਰ ਇੱਕ ਉਦਾਹਰਨ ਦੇ ਤੌਰ ਤੇ ਦੱਸਣੀ ਪੈਂਦੀ ਆ ਉਹ ਗੱਲ ਆ ਗਈ ਆ ਸਾਹਮਣੇ ਤੇ ਦੂਜੀ ਜਿਹੜੀ ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਇਹ ਦੱਸਤਾ ਵੀ ਤੁਹਾਨੂੰ ਸਿਆਸੀ ਬੰਦਾ ਹੋਵੇ ਤੇ ਸਿਆਸੀ ਬੰਦੇ ਚ ਬਿੰਗ ਵਾਲਣਾ ਹੋਣ ਜਾਂ ਸਿਆਸੀ ਬੰਦੇ ਨੇ ਜ਼ਿੰਦਗੀ ਚ ਕੋਈ ਗਲਤ ਫੈਸਲਾ ਨਾ ਕੀਤਾ ਹੋਵੇ ਜਾਂ ਗਲਤ ਸੋਚ ਨਾ ਰੱਖੀ ਹੋਵੇ ਇਹ ਦੁਰਲਭ ਕੰਮ ਆ ਜੀ ਬਹੁਤ ਘੱਟ ਮਿਲਣਗੇ ਲਾਲ ਬਹਾਦਰ ਸ਼ਾਸਤਰੀ ਵਰਗੇ ਲਾਲ ਬਹਾਦਰ ਸ਼ਾਸਤਰੀ ਦੇ ਮਾਮਲੇ ਚ ਅਸੀਂ ਜੇ ਅੱਜ ਵੀ ਉਦਾਹਰਨਾਂ ਦਿੰਦੇ ਹਾਂ ਪਰ ਜੇ ਉਹਨੂੰ ਕਹੀਏ ਲਾਲ ਬਹਾਦਰ ਸ਼ਾਸਤਰੀ ਨੇ 100% ਜਿਹੜਾ ਆਪਣਾ ਦਿੱਤਾ ਕਲੀਨ ਦਿੱਤਾ ਤਾਂ ਉਹ ਨਹੀਂ ਦੇ ਸਕੇ ਜੇ ਹੁਣ ਗੱਲ ਕਰੀਏ ਅਬਦੁਲ ਕਲਾਮ ਦੀ ਤਾਂ ਅਬਦੁਲ ਕਲਾਮ ਹੋਰਾਂ ਨੇ ਜਿੰਨਾ ਦਿੱਤਾ ਜਿਵੇਂ ਦਿੱਤਾ ਉਹਨਾਂ ਨੂੰ ਵੀ ਆਪਾਂ 100% ਨਹੀਂ ਕਹਿ ਸਕਦੇ ਪਰ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਸ ਕੈਟਾਗਰੀ ਚ ਲਿਆ ਸਕਦੇ ਹਾਂ ਡਾਕਟਰ ਮਨਮੋਹਨ ਸਿੰਘ ਨੂੰ ਲਿਆ ਸਕਦੇ ਹਾਂ ਉਹਨਾਂ ਦੀ ਬਸ ਮਜਬੂਰੀ ਜਾਂ ਉਹਨਾਂ ਦੀ ਪ੍ਰੋਬਲਮ ਹੀ ਇਹ ਆ ਗਈ ਵੀ ਉਹ ਇੱਕ ਉਸ ਲੋਕਾਂ ਦੇ ਉਹਨਾਂ ਦੀ ਕੁਰਸੀ ਤੇ ਬੈਠ ਗਏ ਜਾਂ ਉਹਨਾਂ ਲੋਕਾਂ ਦੇ ਮੋਢਿਆਂ ਤੇ ਬੈਠ ਕੇ ਉਹਨਾਂ ਨੇ 10 ਸਾਲ ਰਾਜ ਕੀਤਾ ਜਿਹੜੇ ਲੋਕ ਨਫ਼ਰਤ ਦੇ ਭਾਈਵਾਲ ਸਨ। ਸੋ ਇਹ ਇਸ ਕਰਕੇ 100% ਪਰਫੈਕਟ ਪਰਫੈਕਸ਼ਨ ਕਿਤੇ ਵੀ ਨਹੀਂ ਆਉਂਦੀ, ਤੇ ਜਦੋਂ ਨਹੀਂ ਆਉਂਦੀ ਤਾਂ ਫੇਰ ਅਸੀਂ ਉਹ ਮਹਾਤਮਾ ਜਾਂ ਸੰਤ ਸ਼ਬਦ ਨਹੀਂ ਵਰਤ ਸਕਦੇ ਉਹਨਾਂ ਨਾਲ। ਪਰ ਹੁਣ ਜੇ ਕਹੀਏ ਵੀ ਇੱਕ ਬੰਦਾ ਨੋਟਾਂ ਦੇ ਉੱਤੇ ਵੀ ਛਾ ਗਿਆ, ਇੱਕ ਬੰਦਾ ਦੁਨੀਆਂ ਦੇ ਵਿੱਚ ਵੀ ਛਾ ਗਿਆ, ਅੱਜ ਵੀ ਜੇ ਕਿਸੇ ਮੁਲਕ ਦੇ ਕਿਤੇ ਗੱਲ ਕਰਦੇ ਤਾਂ ਅਗਲਾ ਗਾਂਧੀ ਗਾਂਧੀ ਕਰਕੇ ਤੁਹਾਨੂੰ ਪਛਾਣਦਾ। ਤਾਂ ਜੇ ਇੱਥੋਂ ਤੱਕ ਪਹੁੰਚਿਆ ਤੇ ਉਹ ਕੋਈ ਨਾਰਮਲ ਸ਼ਖਸੀਅਤ ਵੀ ਨਹੀਂ ਸੀਗੀ। ਅਸੀਂ ਐਵੇਂ ਜੈਲਸ ਫੈਕਟਰ ਦੇ ਵਿੱਚ ਜਾਂ ਆਪਦੀ ਇੱਕ ਹੋਮਿਆਂ ਦੇ ਰੂਪ ਦੇ ਵਿੱਚ ਕਹੀ ਜਾਈਏ ਵੀ ਉਹ ਤਾਂ ਕੁੱਖ ਵੀ ਨਹੀਂ ਸੀ ਤੇ ਉਹਨੂੰ ਇੱਕ ਛੋਟਾ ਸਾਬਤ ਕਰਨ ਦੀ ਕੋਸ਼ਿਸ਼ ਕਰੀ ਜਾਈਏ, ਤਾਂ ਉਹ ਹੋ ਸਕਦਾ ਵੀ ਅਸੀਂ 10-20 ਬੰਦਿਆਂ ਨੂੰ ਖੁਸ਼ ਕਰਨ ਲਈ ਜਾਂ ਆਪਦੀ ਪੜਾਸ ਕੱਢਣ ਲਈ ਜਾਂ ਆਪਣੇ ਆਪ ਨੂੰ ਖੁਸ਼ ਕਰਨ ਲਈ ਜੀ ਗੱਲਾਂ ਕਰ ਲਈ, ਪਰ ਇਹ ਵੀ ਸੱਚਾਈ ਨਹੀਂ ਹੈ ਵੀ ਉਹ ਕੁਛ ਵੀ ਨਹੀਂ ਸੀਗਾ। ਉਹ ਕੋਈ ਤਾਂ ਉਹਦੇ ਵਿੱਚ ਕਲਾ ਸੀਗੀ। ਜੇ ਹੁਣ ਸੱਸੇ ਵਾਲੇ ਬਾਬੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਉਹ ਚ ਕੁਛ ਨਹੀਂ ਸੀ, ਕੁਛ ਤਾਂ ਨਹੀਂ ਸੀ, ਪਰ ਉਹਦੇ ਚ ਕੋਈ ਤਾਂ ਕਲਾ ਸੀ ਜਿਹੜੇ ਇੰਨੇ ਲੋਕਾਂ ਨੂੰ ਮੂਰਖ ਬਣਾ ਗਿਆ। ਉਹ ਵੀ ਤਾਂ ਕਲਾ ਸੀ ਨਾ, ਜਿਹੜੀ ਇੰਨੀ ਦੁਨੀਆਂ ਇੰਨੇ ਸਾਲ 27 ਸਾਲ ਉਹਦੇ ਮਗਰ ਮੂਰਖ ਬਣਦੀ ਰਹੀ, ਤਾਂ ਕੋਈ ਤਾਂ ਕਲਾ ਸੀਗੀ ਉਹਦੇ ਚ। ਸੋ ਕਲਾ ਕੋਈ ਨਾ ਕੋਈ ਤਾਂ ਮਹਾਤਮਾ ਗਾਂਧੀ ਦੇ ਵਿੱਚ ਵੀ ਸੀਗੀ ਜਿਹੜਾ ਇਸ ਰੁਤਬੇ ਤੇ ਪਹੁੰਚੇ। ਉਹਨਾਂ ਕਲਾਵਾਂ ਦੀ ਜੇ ਆਪਾਂ ਸਮੀਖਿਆ ਕਰਦੇ ਹਾਂ, ਉਹਨਾਂ ਕਲਾਵਾਂ ਦੀ ਜੇ ਸਮੀਖਿਆ ਕਰੀਏ ਤਾਂ ਉਹ ਚੋਂ ਜਿਹੜੀ ਵਧੀਆ ਕਲਾ ਜਿਹੜੀ ਵਧੀਆ ਗੱਲ ਲੱਗੀ ਉਹ ਅਹਿੰਸਾ ਦਾ ਪੁਜਾਰੀ ਹੋਣਾ, ਜਿੱਥੋਂ ਮੈਂ ਜੀ ਗੱਲ ਸ਼ੁਰੂ ਕਰੀ ਸੀ। ਤਾਂ ਉਹ ਜਿਹੜੀ ਅਹਿੰਸਾ ਨੂੰ ਕਿਤੇ ਵੀ ਥਾਂ ਨਾ ਦੇਣਾ ਕਿਸੇ ਵੀ ਗੱਲ ਦੇ ਵਿੱਚ, ਉਹ ਇੱਕ ਵੱਡੀ ਜਿਹੜੀ ਉਹਨਾਂ ਦੀ ਪ੍ਰਾਪਤੀ ਰਹੀ ਤੇ ਵੱਡੀ ਉਹਨਾਂ ਦੀ ਜਿਹੜੀ ਸੋਝ ਸੋਝੀ ਰਹੀ, ਜਿਹਨੇ ਕਿ ਉਹਨਾਂ ਨੂੰ ਅੱਜ ਵੀ ਦੁਨੀਆਂ ਦੇ ਵਿੱਚ ਇੱਕ ਸ਼ਾਂਤੀ ਦੇ ਪੁਜਾਰੀ ਦੇ ਤੌਰ ਤੇ ਮਾਨਤਾ ਮਿਲੀ ਜਾਂ ਉੱਥੋਂ ਤੱਕ ਪਹੁੰਚੇ। ਸੋ ਗੱਲ ਇਹ ਆ ਜਾਂਦੀ ਹੈ ਜਿਹੜੀ, ਹੋ ਸਕਦਾ ਵੀ ਕਿਤੇ ਨਾ ਕਿਤੇ ਇੱਕ ਦੋ ਇਹੋ ਜਿਹੀਆਂ ਗੱਲਾਂ ਆਉਂਦੀਆਂ ਜਿੱਥੇ ਕਿਹਾ ਜਾਂਦਾ ਵੀ ਇਹੋ ਜਿਹੀਆਂ ਉਦਾਹਰਨਾਂ ਵੀ ਫਿਲੋਸਫਰਾਂ ਨੇ ਕੱਢ ਕੇ ਰੱਖੀਆਂ ਵੀ ਹੁਣ ਅਹਿੰਸਾ ਕਿੱਥੇ ਗਈ ਸੀ ਮਹਾਤਮਾ ਗਾਂਧੀ ਦੀ, ਭਗਤ ਸਿੰਘ ਵੇਲੇ ਜਾਂ ਹੋਰ ਇੱਕ ਦੋ ਚੀਜ਼ਾਂ ਦੇ ਵਿੱਚ ਕਿੱਥੇ ਗਈ ਸੀ ਜਦੋਂ ਉਹਨਾਂ ਨੇ ਕਿਹਾ ਵੀ ਕੋਈ ਚੱਕਰ ਨੀ, ਉਹਨਾਂ ਨੂੰ ਦੇ ਦਿਓ ਫਾਂਸੀ। ਸੋ ਇਹ ਚੀਜ਼ਾਂ ਬਾਰੇ ਵੀ ਕਿੰਤੂ ਪਰੰਤੂ ਆਉਂਦੇ ਆ। ਪਰ ਮੇਰਾ ਮੰਨਣਾ ਇਹ ਆ ਵੀ ਹਿਸਟਰੀ ਦੇ ਵਿੱਚ ਨਾ ਜਿਹੜੇ ਪਾਸੇ ਨੂੰ ਝੁਕਾ ਚੱਲ ਜੇ ਤੇ ਉਹ 20 ਸਾਲਾਂ ਦੇ ਵਿੱਚ ਹਿਸਟਰੀ ਚ ਤਬਦੀਲੀ ਆ ਜਾਂਦੀ ਆ। ਤੇ 20 ਸਾਲਾਂ ਦੇ 20 ਸਾਲ ਲਗਾਤਾਰ ਲੱਗੇ ਰਹੋ ਕਿਸੇ ਬੰਦੇ ਨੂੰ ਦੇਵਤਾ ਕਹਿਣ, ਉਹ ਦੇਵਤਾ ਬਣ ਜਾਂਦਾ, ਤੇ ਕਿਸੇ ਬੰਦੇ ਨੂੰ ਦੈਂਤ ਬਣਾਉਣ ਲੱਗ ਜੇ ਸਾਰੀ ਦੁਨੀਆਂ, ਤਾਂ ਉਹ 20 ਸਾਲਾਂ ਦੇ ਵਿੱਚ ਜਿਹੜੀ ਅਗਲੀ ਜਨਰੇਸ਼ਨ ਆ ਉਹਦੇ ਭਾਦੀ ਉਹ ਦੈਂਤ ਹੀ ਹੁੰਦਾ। ਸੋ ਇਹ ਚੀਜ਼ਾਂ ਦੇ ਵੀ ਅਸਰ ਆਏ ਆ। ਉਸ ਟਾਈਮ ਦੇ ਵਿੱਚ ਜਿਹੜੀ ਜਿਹੜਾ ਪਾਵਰ ਸੀ ਉਹ ਕਾਂਗਰਸ ਇੱਕ ਸੁਪਰੀਮ ਪਾਵਰ ਸੀ ਤੇ ਕਾਂਗਰਸ ਦਾ ਇੱਕ ਨੁਮਾਇੰਦਾ ਸੀ, ਤੇ ਉਸ ਬੰਦੇ ਨੂੰ ਇੱਕ ਵੱਡੇ ਹੀਰੋ ਦੇ ਸੁਪਰ ਹੀਰੋ ਦੇ ਤੌਰ ਦੇ ਉੱਤੇ ਜਿਹੜਾ ਇੰਸਟਾਲ ਕਰ ਦਿੱਤਾ ਗਿਆ, ਤੇ ਉਹ ਇੰਸਟਾਲੇਸ਼ਨ ਜਿਹੜੀ ਉਹ ਅੱਜ ਤੱਕ ਚੱਲੀ ਆ ਰਹੀ ਆ। ਸੋ ਦੂਜੀ ਮੈਨੂੰ ਲੱਗਦਾ ਉਸ ਟਾਈਮ ਦੇ ਵਿੱਚ ਜਿਹੜੀ ਮੀਡੀਆ ਸੀ ਉਹ ਮੀਡੀਆ ਦੀ ਵੀ ਘਾਟ ਸੀ, ਕਿਉਂਕਿ ਜਿਹੜਾ ਭਾਰਤੀ ਜਿਹੜਾ ਵਿਦੇਸ਼ੀ ਮੀਡੀਆ ਸੀ, ਵਿਦੇਸ਼ੀ ਮੀਡੀਆ ਦਾ ਤਾਂ ਕੰਮ ਇਹ ਸੀ ਵੀ ਉਹ ਚਾਹੁੰਦੇ ਸੀ ਵੀ ਕੋਈ ਇਸ ਢੰਗ ਨਾਲ ਕੋਈ ਚੀਜ਼ ਸਥਾਪਿਤ ਕੀਤੀ ਜਾਵੇ ਜਿਹੜੀ ਕਿ ਪਾੜੋ ਤੇ ਰਾਜ ਕਰੋ, ਜਿਹਨੂੰ ਅਕਸਰ ਅਸੀਂ ਡਿਵਾਈਡ ਐਂਡ ਰੂਲ ਦੀ ਨੀਤੀ ਕਹਿੰਦੇ ਹਾਂ, ਤੇ ਉਹ ਵਿਦੇਸ਼ੀ ਮੀਡੀਆ ਤਾਂ ਉਹਦੇ ਵਿੱਚ ਸਹਿਯੋਗ ਦਿੰਦਾ ਰਿਹਾ। ਜਿਹੜਾ ਭਾਰਤੀ ਮੀਡੀਆ ਸੀ ਉਹ ਇੰਨਾ ਕੁ ਹਜੇ ਸਟਰੋਂਗ ਨਹੀਂ ਸੀ, ਉਹ ਗੋਰਿਆਂ ਤੋਂ ਕੁੱਟ ਹੀ ਖਾ ਰਿਹਾ ਸੀ ਉਦੋਂ ਤੱਕ, ਵੀ ਉਹ ਕੋਈ ਇਹੋ ਜਿਹਾ ਕੁਛ ਬਿਲਟ ਕਰ ਸਕਦਾ ਜਿਹੜੀ ਚੀਜ਼ ਜਾਂ ਕੋਈ ਇਹੋ ਜਿਹੇ ਕੱਚੇ ਚਿੱਟੇ ਜਾਂ ਇਹੋ ਜਿਹੀਆਂ ਗੱਲਾਂ ਸਾਹਮਣੇ ਲਿਆ ਸਕਦਾ ਜਿਹੜੀਆਂ ਕਿ ਇਹ ਮਹਾਤਮਾ ਬਣਨ ਤੱਕ ਜਾਂ ਇੱਥੋਂ ਤੱਕ ਦੇ ਸਫ਼ਰ ਦੇ ਵਿੱਚ ਅੜਿੱਕਾ ਲੱਗਦੀਆਂ। ਦੇਖੋ ਹੁਣ ਕਹਿਣ ਨੂੰ ਤਾਂ ਕੱਲ ਤੱਕ ਸੁੱਚਾ ਸਿੰਘ ਲੰਗਾਹ ਵੀ ਜਥੇਦਾਰ ਸਨ, ਸ਼੍ਰੋਮਣੀ ਕਮੇਟੀ ਦੇ ਜਿੱਤੇ ਹੋਏ ਮੈਂਬਰ ਸਨ, ਕ੍ਰਿਸ਼ੀ ਮੰਤਰੀ ਸਨ, ਤੇ ਪੂਰੀ ਜਿਹੜੀ ਉਹਨਾਂ ਦੇ ਕਕਾਰਾਂ ਦੀ ਜਿਹੜੀ ਕਕਾਰਾਂ ਨੂੰ ਦੇਖ ਕੇ, ਕਿਉਂਕਿ ਜਦੋਂ ਸਾਨੂੰ ਤਾਂ ਗੁਰੂ ਸਾਹਿਬਾਨ ਨੇ ਕਿਹਾ ਵੀ ਜੇ ਕਿਤੇ ਕੋਈ ਗੁਰਸਿੱਖੜਾ ਮਿਲਦਾ ਤਾਂ ਉਹਦੇ ਨੂੰ ਸੀਸ ਨਵਾਓ ਤੁਸੀਂ, ਤਾਂ ਅਸੀਂ ਉਹਨਾਂ ਦੇ ਉਹ ਕਕਾਰਾਂ ਨੂੰ ਜਿਹੜਾ ਅਸੀਂ ਸੀਸ ਨਵਾਉਂਦੇ ਹੁੰਦੇ ਸੀ, ਸੀਸ ਨਵਾਉਂਦੇ ਅਸੀਂ, ਚੱਲ ਦੂਰ ਆ ਨੇੜੇ ਦੇ ਲੋਕ ਹੈ, ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਹੜੇ ਕੱਲੇ ਮੰਤਰੀ ਪਦ ਨਹੀਂ ਤੇ ਉਹਨਾਂ ਦੇ ਰੂਪ ਸਰੂਪ ਨੂੰ ਵੀ ਸੀਸ ਚੁਕਾਉਂਦੇ ਹੋਣਗੇ, ਤੇ ਹੁਣ ਤੁਸੀਂ ਕੱਲ ਦਾ ਦੇਖ ਹੀ ਲਿਆ ਹੋਣਾ ਵੀ ਉਹ ਕਕਾਰਾਂ ਦੀ ਜਿਹੜੀ ਦਿਖਾਵੇ ਲਈ ਕਕਾਰ ਆ, ਤੇ ਉਂਝ ਕਕਾਰਾਂ ਦੀ ਉਹ ਕਿਹੜੀ ਕਦਰ ਕਰ ਰਿਹਾ ਉਹ ਪਹਿਲੀ ਵੀਡੀਓ ਦੇ ਪਹਿਲੇ ਸੈਕਿੰਡ ਤੋਂ ਲੈ ਕੇ ਐਂਡ ਦੇ ਸੈਕਿੰਡ ਤੱਕ ਤੁਸੀਂ ਦੇਖ ਹੀ ਲਿਆ ਹੋਣਾ ਵੀ ਕਿੰਨੇ ਕੁ ਉਹ ਗੁਰਸਿੱਖੜੇ ਸਨ ਉਹ। ਸੋ ਗੱਲ ਇਹ ਆ ਜਾਂਦੀ ਹੈ ਜੀ ਵੀ ਉਸ ਟਾਈਮ ਦੇ ਵਿੱਚ ਹੋ ਸਕਦਾ ਵੀ ਇਹ ਮੀਡੀਆ ਦਾ ਪਸਾਰ ਨਹੀਂ ਸੀ, ਘਰ ਘਰ ਸੋਸ਼ਲ ਮੀਡੀਆ ਨਹੀਂ ਸੀ, ਹਰ ਜੇਬ ਚ ਕੈਮਰਾ ਨਹੀਂ ਸੀ, ਜੇ ਜਾਂ ਕੁਛ ਹੁੰਦਾ। ਹੁਣ ਤਾਂ ਸਾਡੇ ਕੋਲ 2-3 ਫੋਟੋਆਂ ਜਿਹੜੀਆਂ ਕਿ ਜਵਾਹਰ ਲਾਲ ਨਹਿਰੂ ਦੀਆਂ ਜਾਂ ਮਹਾਤਮਾ ਗਾਂਧੀ ਦੀਆਂ ਜਿਹੜੀਆਂ ਅਸੀਂ ਸ਼ੇਅਰ ਕਰਦੇ ਹਾਂ, ਜਿਹਦੇ ਵਿੱਚ ਦੱਸਿਆ ਜਾਂਦਾ ਵੀ ਮਹਾਤਮਾ ਗਾਂਧੀ ਦਾ ਵੀ ਇਹ ਸ਼ੌਂਕ ਸੀ, ਪੁੱਠੇ ਸਿੱਧੇ ਸ਼ੌਂਕ ਸੀ, ਨਹਿਰੂ ਦੇ ਦੱਸੀ ਗਏ ਸੀਗੇ। ਤਾਂ ਪਰ ਜੇ ਉਸ ਟਾਈਮ ਦੇ ਵਿੱਚ ਕੈਮਰਾ ਹੁੰਦਾ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਨੋਟਾਂ ਦੇ ਉੱਤੇ ਫੋਟੋ ਲੱਗਣ ਤੱਕ ਦੀ ਨੌਬਤ ਨਾ ਆਉਂਦੀ, ਇੱਥੋਂ ਤੱਕ ਨਾ ਆਉਂਦੀ। ਤੇ ਪਰ ਦੇਖੋ ਇਹ ਤਾਂ ਇੱਕ ਦੁਨੀਆਦਾਰੀ ਆ, ਦੁਨੀਆਦਾਰੀ ਦੇ ਵਿੱਚ ਉਸ ਟਾਈਮ ਦੇ ਵਿੱਚ ਵੀ ਨਾ ਪਸੰਦ ਕਰਨ ਵਾਲੇ ਲੋਕ ਸਨ, ਭਾਵੇਂ ਉਹ ਆਰ ਐਸ ਐਸ ਦੇ ਸਨ ਤੇ ਭਾਵੇਂ ਕੋਈ ਵੀ ਸਨ, ਪਰ ਉਸ ਟਾਈਮ ਵੀ ਮਹਾਤਮਾ ਗਾਂਧੀ ਦੇ ਜਿਹੜੇ ਵਿਰੋਧੀ ਸਨ ਤੇ ਉਹਨਾਂ ਵਿਰੋਧੀਆਂ ਦੇ ਵਿਚੋਂ ਇੱਕ ਨੱਥੂ ਰਾਮ ਗੋਡਸੇ ਹੋਰਾਂ ਨੇ ਜਿਹੜਾ ਇੱਕ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਉਸ ਟਾਈਮ ਤੇ ਹੁਣ ਕਈ ਲੋਕਾਂ ਦੀ ਨਜ਼ਰ ਚ ਜਿਹੜਾ ਨੱਥੂ ਰਾਮ ਗੋਡਸੇ ਜਿਹੜਾ ਸ਼ਹੀਦ ਆ ਤੇ ਕਈ ਲੋਕਾਂ ਦੀ ਨਜ਼ਰ ਚ ਮਹਾਤਮਾ ਗਾਂਧੀ ਸ਼ਹੀਦ ਆ ਪਰ ਦੇਖੋ ਜੀ ਕੁੱਲ ਮਿਲਾ ਕੇ ਅਸੀਂ 100% ਮਾਈਨਸ ਨਹੀਂ ਕਰ ਸਕਦੇ ਆਜ਼ਾਦੀ ਦੀ ਉਸ ਲੜਾਈ ਦੇ ਵਿਚੋਂ ਚਾਹੇ ਅਸੀਂ ਲੱਖ ਪਸੰਦ ਨਾ ਪਸੰਦ ਕਰੀਏ ਤੇ ਉਹ ਜਿਹੜੀਆਂ ਦੁਨੀਆਂ ਇੰਨੀ ਦੁਨੀਆਂ ਚਾਹ ਰਹੀ ਆ ਜਾਂ ਇੰਨੀ ਦੁਨੀਆਂ ਨੇ ਉਹਨਾਂ ਦੇ ਜਿਹੜੀਆਂ ਸਟੈਂਪਸ ਲਾਈਆਂ ਜਾਂ ਜਿੱਥੋਂ ਤੱਕ ਉਹ ਪਹੁੰਚੇ ਆ ਤੇ ਕੋਈ ਗੱਲ ਤਾਂ ਉਸ ਬੰਦੇ ਚ ਸੀਗੀ ਪਰ 100% ਪਰਫੈਕਟ ਹੋਣਾ ਖਾਲਾ ਜੀ ਦਾ ਬੜਾ ਨੀ 100% ਜੇ ਪਰਫੈਕਟ ਹੋਏ ਤਾਂ ਬਾਬਾ ਨਾਨਕ ਹੋਏ ਤੇ ਬਾਬਾ ਨਾਨਕ ਨੂੰ ਅੱਜ ਜਗਤ ਗੁਰੂ ਕਿਹਾ ਜਾਂਦਾ ਤੇ ਜਗਤ ਗੁਰੂ ਨੀ ਕਿਹਾ ਜਾਂਦਾ ਕਿਸੇ ਵੀ ਬੰਦੇ ਕੋਲੇ ਜੇ ਤੁਸੀਂ ਬਾਬੇ ਨਾਨਕ ਦੀ ਗੱਲ ਕਰਦੇ ਹੋ ਤਾਂ ਮੂਹਰਲੇ ਦਾ ਤੁਸੀਂ ਹਾਲਾਤ ਦੇਖਣ ਵਾਲੀ ਹੁੰਦੀ ਆ ਵੀ ਕਿਵੇਂ ਉਹ ਆਪਣੇ ਆਪ ਨੂੰ ਨੀਵਤਾ ਦੇ ਵਿੱਚ ਬਹਾ ਰਿਹਾ ਹੁੰਦਾ ਜਦੋਂ ਗੁਰੂ ਨਾਨਕ ਦੀ ਕੋਈ ਗੱਲ ਛਿੜਦੀ ਆ ਤਾਂ ਕਿਸੇ ਬੰਦੇ ਕੋਲੇ ਕੋਈ ਸਵਾਲ ਜਵਾਬ ਨੀ ਰਹਿੰਦਾ ਸੋ ਉਹ ਪਰਫੈਕਸ਼ਨ ਹੋਣੀ ਜਾਂ ਉਸ ਲੈਵਲ ਦਾ ਹੋਣਾ ਬਹੁਤ ਔਖੀ ਗੱਲ ਸੀ ਤੇ ਪਰ ਰਹੀ ਗੱਲ ਜਿਹੜੀ ਬਹੁਤ ਸਾਰੇ ਸੱਜਣ ਮਿੱਤਰ ਨੋਟਾਂ ਤੇ ਫੋਟੋ ਲੱਗਣ ਤੋਂ ਦੁਖੀ ਹੋ ਜਾਂਦੇ ਆ ਬਹੁਤ ਪਿੱਛੇ ਜੇ ਇੱਕ 2-3 ਸਾਲ ਪਹਿਲਾਂ ਬੀੜਾ ਚੱਲਿਆ ਸੀ ਵੀ ਭਗਤ ਸਿੰਘ ਦੀ ਫੋਟੋ ਕਿਉਂ ਨਹੀਂ ਲੱਗਦੀ ਨੋਟਾਂ ਤੇ ਫਿਰ ਉਹਦਾ ਜਵਾਬ ਆਏ ਵੀ ਭਗਤ ਸਿੰਘ ਕਹਿੰਦਾ ਵੀ ਚੰਗੀ ਗੱਲ ਆ ਮੇਰੀ ਨਹੀਂ ਲੱਗਦੀ ਨੀ ਮੈਂ 10-10 ਰੁਪਈਆਂ ਚ ਵਿਕੀ ਜਾਂਦਾ ਉੱਥੇ ਲੋਕਾਂ ਨੇ ਨਿੱਕੇ ਨਿੱਕੇ ਦੁਸ਼ਟ ਲੋਕ ਮੈਨੂੰ ਖਰੀਦੀ ਜਾਂਦੇ ਮੈਂ ਚੰਗਾ ਹੋਇਆ ਨਹੀਂ ਇਸ ਚੀਜ਼ ਦਾ ਸੋ ਹਰ ਪਹਿਲੂ ਹਰ ਥਾਂ ਪਰ ਮੇਰਾ ਮੰਨਣਾ ਇਹ ਹੈ ਵੀ 100 ਹੱਥ ਰੱਸਾ ਸਿਰੇ ਤੇ ਗੰਢ ਜੋ ਚੰਗੀਆਂ ਗੱਲਾਂ ਸਨ ਮਹਾਤਮਾ ਗਾਂਧੀ ਚ ਉਹਨਾਂ ਨੂੰ ਅਪਣਾ ਲਓ ਐਵੇਂ ਨਿੰਦਿਆ ਕਰਕੇ ਚੁਗਲੀ ਕਰਕੇ ਲੜ ਕੇ ਭਿੜ ਕੇ ਕਿਸੇ ਨੂੰ ਛੋਟਾ ਦਿਖਾ ਕੇ ਕੁਝ ਨੀ ਨਿਕਲਣਾ ਇਹਦੇ ਚੋਂ ਬਸ ਆਪਦੇ ਦਿਲ ਨੂੰ ਇੱਕ ਭੜਾਸ ਜ਼ਰੂਰ ਨਿਕਲੂਗੀ ਇਸ ਤੋਂ ਸਿਵਾਏ ਕੁਛ ਨੀ ਪਰ ਕੋਸ਼ਿਸ਼ ਇਹ ਕਰੀਏ ਮੰਨ ਲੈਂਦੇ ਹਾਂ ਮਹਾਤਮਾ ਗਾਂਧੀ ਬਹੁਤ ਬੁਰਾ ਇਨਸਾਨ ਸੀ ਪਰ ਜਿਹੜੀਆਂ ਉਹਦੇ ਚ ਗੁਣਾਈਆਂ ਸੀ ਗੁਣ ਸੀ ਚੰਗਾਈਆਂ ਸੀ ਉਹਨਾਂ ਦੀ ਸਮੀਖਿਆ ਕਰੋ ਤੇ ਉਹਨਾਂ ਨੂੰ ਅਪਣਾ ਲਓ ਬਾਕੀਆਂ ਨੂੰ ਪਿੱਛੇ ਛੱਡ ਦਿਓ ਸੋ ਇਸ ਫਾਰਮੂਲੇ ਦੇ ਤਹਿਤ ਮੈਨੂੰ ਲੱਗਦਾ ਜ਼ਿੰਦਗੀ ਜ਼ਿਆਦਾ ਬਿਹਤਰ ਰਹੂਗੀ ਪਰ ਮੈਨੂੰ ਪਤਾ ਜੀ ਮੇਰੀ ਵੀ ਇਸ ਸਮੀਖਿਆ ਦੇ ਵਿੱਚੋਂ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਬੂ ਆਊਗੀ ਬਹੁਤ ਸਾਰੇ ਲੋਕ ਹੋਰ ਵੀ ਗੱਲਾਂ ਬਾਤਾਂ ਕਰਨਗੇ ਠੀਕ ਆ ਸਿੱਧੇ ਰੂਪ ਚ ਤਾਂ ਨਹੀਂ ਕਰਦੇ ਗੇ ਚਲੋ ਮੰਨ ਲੈਂਦੇ ਆ ਵੀ ਉਹ ਰਿਕਾਰਡ ਕਰਦੇ ਆ ਪਰ ਅਸਿੱਧੇ ਰੂਪ ਦੇ ਵਿੱਚ ਰੋਜ਼ ਹੀ ਸ਼ਾਮ ਤੱਕ ਸਾਡੇ ਕੋਲੇ ਆ ਜਾਂਦੀਆਂ ਗੱਲਾਂ ਵੀ ਫਲਾਨੇ ਰੇਡੀਓ ਤੇ ਜਾਂ ਫਲਾਨੇ ਥਾਂ ਤੇ ਇਸ ਗੱਲ ਦੇ ਆ ਜਵਾਬ ਦਿੱਤਾ ਗਿਆ ਫਲਾਨੇ ਥਾਂ ਤੇ ਇਹ ਗੱਲ ਬੋਲੀਗੀ ਕੱਲ ਹੀ ਮੈਨੂੰ ਕਿਸੇ ਦਾ ਕੈਨੇਡਾ ਤੋਂ ਕਿਸੇ ਰੇਡੀਓ ਦਾ ਕਲਿੱਪ ਆਇਆ ਤੇ ਮੇਰੀ ਕਿਸੇ ਗੱਲ ਦੇ ਮਾਮਲੇ ਚ ਉਹਨਾਂ ਨੇ ਕਾਫੀ ਲੰਮਾ ਚੌੜਾ ਪ੍ਰੋਗਰਾਮ ਕੀਤਾ ਪਰ ਕੋਈ ਗੱਲ ਨੀ ਜੀ ਦੇਖੋ ਜੇ ਤਾਂ ਉਹ ਪ੍ਰੋਗਰਾਮ ਕਰ ਰਹੇ ਆ ਉਸ ਗੱਲ ਨੂੰ ਅੱਗੇ ਤੋਰ ਰਹੇ ਆ ਜੇ ਤਾਂ ਹੁਣ ਅਸੀਂ ਗੱਲ ਛੇੜੀ ਆ ਮੈਂ ਆਪਦੀ ਅਧੂਰੀ ਜਾਣਕਾਰੀ ਤੁਹਾਡੇ ਤੇ ਝਾੜਤੀ ਆ ਤੇ ਇਸ ਨੂੰ ਪੂਰੀ ਕਰਨ ਲਈ ਕੋਈ ਹੋਰ ਰੇਡੀਓ ਕੋਈ ਹੋਰ ਅਦਾਰਾ ਕੋਈ ਹੋਰ ਬੁੱਧੀਜੀਵੀ ਇਸ ਨੂੰ ਗੱਲ ਕਰਦੇ ਆ ਤੇ ਉਸ ਦੇ ਵਿੱਚ ਸਿਰਫ ਜਿੱਤ ਹਾਰ ਨਾ ਹੋਵੇ ਉਹਦੇ ਵਿੱਚ ਮੈਨੂੰ ਦਲੀਲਾਂ ਦਿੱਤੀਆਂ ਜਾਣ ਵੀ ਤੂੰ ਇੱਥੇ ਗਲਤ ਸੀ ਤੇ ਮੈਂ ਉਹ ਦਲੀਲਾਂ ਖੁੱਲੇ ਦਿਲ ਨਾਲ ਆ ਕੇ ਮੰਨੂਗਾ ਤੇ ਪਬਲਿਕਲੀ ਮੈਂ ਮਾਫੀ ਮੰਗੂਗਾ ਜਿੱਥੇ ਵੀ ਗਲਤ ਹੋਊਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਜੇ ਉਹਦੇ ਚ ਮਸਲਾ ਹੀ ਬਣਿਆ ਵੀ ਹਾਂ ਜੇ ਮਿੰਟੂ ਬਰਾੜ ਨੇ ਗੱਲ ਕਹਿਤੀ ਜਾਂ ਮਨਦੀਪ ਨੇ ਗੱਲ ਕਹਿਤੀ ਤਾਂ ਉਹ ਤਾਂ ਗਲਤ ਆ ਜੀ ਫੇਰ ਉਹਨੂੰ ਅਸੀਂ ਝੂਠਾ ਹੀ ਸਾਬਤ ਕਰਨਾ ਤੇ ਫੇਰ ਇਹਨਾਂ ਚੀਜ਼ਾਂ ਦੇ ਵਿੱਚ ਸਾਡੇ ਕੋਲੇ ਵੀ ਸਮਾਂ ਨਹੀਂ ਤੇ ਨਾ ਹੀ ਅਸੀਂ ਇਹਨਾਂ ਚੀਜ਼ਾਂ ਬਹਿਸਾਂ ਦੇ ਵਿੱਚ ਪੈਣਾ ਚਾਹੁੰਦੇ ਆ ਸੋ ਦੋਸਤੋ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਜ਼ਿਆਦਾ ਹੋ ਗਈਆਂ ਤੇ ਮੈਂ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਹੋਰ ਗੀਤ ਸੁਣ ਲਈਏ ਤੇ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦਾ ਜੀ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਅੱਖੀ ਵੇਦਿਆ ਵੇਖ ਮਾਨਾ ਤੁਰ ਗਈਆਂ ਨੇ ਜਿੰਦੜੀਆਂ ਕਾਲੀਆਂ ਜਾਣਦੀਆਂ ਤੁਰ ਗਈਆਂ ਚਿੰਦੜੀਆਂ ਹਾਣਦੀਆਂ ਤੈਨੂੰ ਪਈਆਂ ਕਾਲੀਆਂ ਜਾਣਦੀਆਂ ਹਰ ਕਦਮ ਕਦਮ ਹਰ ਪੈਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ ਚੱਲਿਆ ਕਿਤੇ ਕੱਲ ਪਰਦੇਸੀ ਹੋ ਜਾਣਾ ਕੋਈ ਹੱਸ ਪਰਦੇਸੀ ਹੋ ਚੱਲਿਆ ਨੀ ਕਿਸੇ ਰੋ ਪਰਦੇਸੀ ਹੋ ਜਾਣਾ ਇਹ ਛੱਡ ਸੱਜਣਾ ਦਾ ਸ਼ਹਿਰ ਇਹ ਛੱਡ ਸੱਜਣਾ ਦਾ ਸ਼ਹਿਰ ਅਜੇ ਮੈਂ
ਥੋੜੀ ਬਹੁਤ ਜਿਹੜੀ ਆਵਾਜ਼ ਦੇ ਵਿੱਚ ਦਿੱਕਤ ਆ ਰਹੀ ਹੈ ਜੀ ਤੇ ਹੋਪਫੁਲੀ ਅਸੀਂ ਛੇਤੀ ਇਹਨੂੰ ਕਵਰ ਕਰ ਲੈਂਦੇ ਹਾਂ। ਸੋ ਦੋਸਤੋ ਮੈਂ ਗੱਲਬਾਤ ਕਰ ਰਿਹਾ ਸੀਗਾ ਹਰਭਜਨ ਮਾਨ ਹੋਰਾਂ ਦੇ ਇਸ ਗੀਤ ਦੀ ਤੇ ਮੈਨੂੰ ਕੱਲ ਜੀ ਜਦੋਂ ਬਾਗੀ ਹੋਰਾਂ ਨੇ ਦੱਸਿਆ ਵੀ ਕਹਿੰਦੇ ਜੀ ਦੇਖੋ ਬਹੁਤ ਖੂਬਸੂਰਤ ਗੀਤ ਆ ਇੱਕ ਨਵੇਕਲਾ ਕੰਮ ਕਰਿਆ ਤੇ ਤੁਹਾਡਾ ਫਰਜ਼ ਬਣਦਾ ਇਸ ਦੇ ਬਾਰੇ ਚ ਰਿਵਿਊ ਕਰੋ ਜਾਂ ਲਿਖੋ। ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਥੋੜੇ ਜਿਹੇ ਰਜੇਵਿਆਂ ਚ ਹੋਣ ਕਰਕੇ ਸੁਣ ਨਹੀਂ ਪਾਇਆ ਪਰ ਮੈਂ ਸੁਣੂਗਾ ਲਿਖੂੰਗਾ। ਪਰ ਗੱਲ ਇਹ ਆ ਜਾਂਦੀ ਹੈ ਵੀ ਜਿਹੜਾ ਹੁਣ ਜਿਹੜਾ ਵਿੱਚ ਬਿਜ਼ੀ ਹੋਣ ਕਾਰਨ ਤੇ ਉਹ ਰੂਹਦਾਰੀ ਨਾਲ ਨਹੀਂ ਸੁਣ ਸਕਿਆ ਜਿੱਦਾਂ ਅਸੀਂ ਸ਼ੁਰੂ ਚ ਕਿਹਾ ਤੇ ਜ਼ਰੂਰ ਰੂਹ ਨਾਲ ਸੁਣਾਂਗੇ ਤੇ ਰੂਹ ਨਾਲ ਸੁਣ ਕੇ ਇਹਦੀ ਜਿਹੜੀ ਸਮੀਖਿਆ ਵੀ ਆਪਾਂ ਕਰਾਂਗੇ। ਸੋ ਦੇਖਦੇ ਹਾਂ ਜੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੱਜਣ ਮਿੱਤਰ ਵੀ ਜੁੜਨੇ ਸ਼ੁਰੂ ਹੋ ਗਏ ਆ। ਬਹੁਤ ਸਾਰੇ ਸੱਜਣ ਮਿੱਤਰਾਂ ਦੇ ਜਿਹੜੇ ਮੈਸੇਜ ਸੁਨੇਹੇ ਆ ਰਹੇ ਆ ਜੀ ਤੇ ਆਪਾਂ ਉਹ ਸੁਨੇਹਿਆਂ ਨੂੰ ਵੀ ਲੈਣਾ ਗਾ ਤੇ ਨਾਲ ਨਾਲ ਜਿਹੜੀਆਂ ਗੱਲਾਂ ਬਾਤਾਂ ਵੀ ਆਪਾਂ ਜਾਰੀ ਰੱਖਣੀਆਂ। ਸੋ ਇੱਧਰ ਸਾਡੇ ਕੋਲ ਪਿੰਡਾ ਬਾਈ ਸ਼ੈਪਟਨ ਤੋਂ ਜੁੜੇ ਆ ਤੇ ਉਹਨਾਂ ਨੇ ਬੜਾ ਪਿਆਰਾ ਖੂਬਸੂਰਤ ਮੈਸੇਜ ਸਤਿ ਸ੍ਰੀ ਅਕਾਲ ਦੇ ਰੂਪ ਦੇ ਵਿੱਚ ਇੱਕ ਬਹੁਤ ਵਧੀਆ ਫੋਟੋ ਬਣਾ ਕੇ ਭੇਜੀ ਹੈ ਜੀ। ਬਹੁਤ ਮਿਹਰਬਾਨੀ ਸ਼ੈਪਟਨ ਵਾਲਿਓ ਤੇ ਉਮੀਦ ਆ ਜੀ ਤੁਹਾਡੇ ਪ੍ਰੋਗਰਾਮ ਜਿਹੜੇ ਕੰਮ ਕਾਜ ਦੇ ਜਿਹੜੇ ਅੱਜ ਕੱਲ ਰੁਝੇਵੇਂ ਆ ਬਹੁਤ ਵਧੇ ਹੋਣਗੇ ਕਿਉਂਕਿ ਅੱਜ ਕੱਲ ਜਿਹੜੀ ਜਿਹੜੀ ਥਿਨਿੰਗ ਦਾ ਕੰਮ ਉਹ ਸਟਾਰਟ ਹੁੰਦਾ ਜਾ ਰਿਹਾ ਹੈ। ਸੋ ਇਹੀ ਮੈਨੂੰ ਲੱਗਦਾ ਵੀ ਤੁਸੀਂ ਵੀ ਅੱਜ ਕੱਲ ਥਿਨਿੰਗ ਚ ਬਿਜੀ ਹੋਵੋਗੇ। ਕੁਲਜੀਤ ਸਿੰਘ ਹੋਰਾਂ ਨੇ ਕਿਹਾ ਜੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜਾ ਰਿਹਾ ਜੀ ਤੇ ਬਾਈ ਜੀ ਨਾਈਸ ਸੌਂਗ ਐਂਡ ਨਾਈਸ ਵਿਚਾਰ ਥੈਂਕਸ ਬਾਈ ਜੀ ਆਲ ਯੂਰ ਹੈਲਪ। ਸੋ ਬਹੁਤ ਮਿਹਰਬਾਨੀ ਕੁਲਦੀਪ ਬਾਈ ਤੁਸੀਂ ਕੁਲਜੀਤ ਬਾਈ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਪਾ ਰਹੇ ਹੋ। ਗੁਰਪ੍ਰੀਤ ਸਿੰਘ ਸੰਧੂ ਜੁੜਿਆ ਜੀ ਸਾਨੂੰ ਉਹਨਾਂ ਨੇ ਦੱਸਿਆ ਜੀ ਐਨ ਡੀ ਪੀ ਦੇ ਜਿਹੜੇ ਨਿਊ ਲੀਡਰ ਆ ਉਹ ਕੈਨੇਡਾ ਦੇ ਇਸ ਟਾਈਮ ਜਗਮੀਤ ਸਿੰਘ ਬਣ ਚੁੱਕੇ ਆ ਜੀ। ਪਿਛਲੇ ਸਾਲ ਜਾਂ ਕੁਝ ਕੁ ਚਿਰ ਪਹਿਲਾਂ ਉਹ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਵੀ ਆਏ ਸੀ ਤੇ ਅਸੀਂ ਉਹਨਾਂ ਦੇ ਵਿੱਚ ਜਿਹੜੀ ਕਾਫੀ ਪੋਟੈਂਸ਼ੀਅਲ ਸੀ ਤੇ ਉਹ ਆਪਦੀ ਪਾਰਟੀ ਲਈ ਕਾਫੀ ਕੁਛ ਕਰ ਰਹੇ ਆ। ਸੋ ਉਮੀਦ ਆ ਮੈਨੂੰ ਲੱਗਦਾ ਵੀ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਮੱਲਾਂ ਮਾਰਨਗੇ। ਇੱਧਰ ਚਹਿਲ ਸਾਹਿਬ ਜੁੜਿਆ ਜੀ ਤੇ ਜਿਹੜੀ ਉਮਰ ਚ ਕਹਿੰਦੇ ਦੰਦ ਲਵਾਉਣੇ ਸੀ ਲੰਗਾਹ ਨੇ 376 ਲਵਾ ਲਈ ਜੀ। ਕੱਲ ਦਾ ਇਹ ਬਹੁਤ ਹੀ ਜਿਹੜਾ ਫਲੋਟ ਹੋਇਆ ਜਿਹੜਾ ਇੱਕ ਮੈਸੇਜ ਜਾਂ ਕੋਮੈਂਟ ਆ ਤੇ ਉਹ ਦੁਨੀਆਂ ਭਰ ਦੇ ਵਿੱਚ ਕਈ ਗੱਲਾਂ ਕਈ ਵਾਰੀ ਅਚਨਚੇਤ ਨਿਕਲੀਆਂ ਗੱਲਾਂ ਤੇ ਉਹ ਇੱਕ ਲੋਕ ਗੱਲ ਬਣ ਜਾਂਦੀ ਆ ਤੇ ਪਰ ਸਭ ਤੋਂ ਵੱਡਾ ਜਿਹੜਾ ਇੱਕ ਗੱਲ ਜਿਹੜੀ ਸੋਚਣ ਦੀ ਗੱਲ ਇਹ ਆ ਜਾਂਦੀ ਆ ਵੀ ਪਿੱਛੇ ਜੇ ਭੱਲੇ ਦੀ ਇੱਕ ਕਮੇਡੀ ਵੀ ਆਈ ਸੀ ਵੀ ਨਾਂ ਕੁਛ ਹੋਰ ਰੱਖ ਲੈਂਦੇ ਆ ਤੇ ਨਾਂ ਦੇ ਜਿਹੜੇ ਜਿਹੜੀ ਨਾਂ ਨੂੰ ਜਿਹੜੀ ਲਾਜ ਲਾਉਣ ਵਾਲੇ ਬੰਦੇ ਤੇ ਉਹ ਦੁਨੀਆਂ ਚ ਜ਼ਿਆਦੇ ਹੁੰਦੇ ਆ ਤੇ ਉਵੇਂ ਹੀ ਨਾਂ ਹੁਣ ਸੁੱਚਾ ਤੇ ਦੇਖ ਲੋ ਜੀ ਹੁਣ ਤੁਸੀਂ ਕੰਮ ਕੀ ਕੀਤਾ ਉਹ ਤੁਹਾਨੂੰ ਲੋੜ ਨੀ ਕਹਿਣ ਦੀ ਸਾਨੂੰ ਸੋ ਇਸ ਕਰਕੇ ਸਾਨੂੰ ਥੋੜੀ ਜੀ ਮੈਨੂੰ ਲੱਗਦਾ ਜਦੋਂ ਬੱਚੇ ਦਾ ਨਾਮਕਰਨ ਵੀ ਕਰਦੇ ਆ ਨਾ ਉਦੋਂ ਨਾਲ ਬੱਚੇ ਦੇ ਨਾਮਕਰਨ ਦੇ ਨਾਲ ਨਾਲ ਬੱਚੇ ਨੂੰ ਉਸ ਚੀਜ਼ ਲਈ ਅਵੇਅਰ ਬਚਪਨ ਤੋਂ ਹੀ ਕਰ ਦਿੱਤਾ ਜਾਵੇ ਤੇ ਉਹਨੂੰ ਦੱਸ ਦਿੱਤਾ ਜਾਵੇ ਵੀ ਆਹ ਤੇਰਾ ਸੁਰੱਖਿਆ ਕਵਚ ਆ ਤੇਰਾ ਨਾਂ ਨੀ ਹੈ ਇਹ ਤੇਰਾ ਸੁਰੱਖਿਆ ਕਵਚ ਆ ਜਿਹੜਾ ਤੇਰੇ ਚਾਰ ਚੁਫੇਰੇ ਬਣਾਇਆ ਇਸ ਨਾਂ ਨੂੰ ਜੇ ਤੂੰ ਚਾਹੁੰਦਾ ਦੁਨੀਆਂ ਦੇ ਵਿੱਚ ਇਸ ਨਾਂ ਦੀ ਕੋਈ ਮਹਿਮਾ ਹੋਵੇ ਤੇਰਾ ਨਾਂ ਦੀ ਕੋਈ ਇੱਜ਼ਤ ਹੋਵੇ ਤੇਰੇ ਨਾਂ ਦੁਨੀਆਂ ਚ ਬੋਲੇ ਤਾਂ ਇਸ ਦੇ ਦਾਇਰੇ ਚ ਰਹੀ ਭਾਈ ਇਹਦਾ ਦਾਇਰਾ ਕੀ ਆ ਜੇ ਤੇਰਾ ਨਾਂ ਸੁੱਚਾ ਰੱਖਿਆ ਤਾਂ ਸੁੱਚਾ ਰਹਿਣ ਦੀ ਕੋਸ਼ਿਸ਼ ਕਰੀ ਸੁੱਚਾ ਸ਼ਬਦ ਦੇ ਮੀਨਿੰਗ ਬਹੁਤ ਉੱਚੇ ਆ ਕੱਲਾ ਸੁੱਚਾ ਸੂਰਮੇ ਤੋਂ ਨਾ ਲਾਓ ਵੀ ਸੁੱਚਾ ਸੂਰਮਾ ਸੀਗਾ ਇੱਕ ਸੁੱਚਾ ਸ਼ਬਦ ਬਹੁਤ ਜ਼ਿਆਦਾ ਉੱਚਾ ਸ਼ਬਦ ਆ ਸੁੱਚ ਸੁੱਚਮ ਸੁੱਚਾ ਰਹਿਣਾ ਸੁੱਚ ਰੱਖਣੀ ਬਹੁਤ ਵੱਡੀ ਗੱਲ ਆ ਤੇ ਪਰ ਤੁਸੀਂ ਹੁਣ ਦੇਖ ਹੀ ਲਈ ਆ ਜੀ ਇਸ ਇਹ ਸੁੱਚੇ ਦੀ ਜਿਹੜੀ ਗੱਲਬਾਤ ਜਾਂ ਸੁੱਚੇ ਦੀਆਂ ਜਿਹੜੀਆਂ ਕਾਰਨਾਮੇ ਹੋਏ ਆ ਉਹ ਤੁਸੀਂ ਦੇਖ ਲਏ ਆ ਸੋ ਕੋਸ਼ਿਸ਼ ਕਰਿਆ ਕਰੀਏ ਮੈਨੂੰ ਲੱਗਦਾ ਆਪਾਂ ਇਹ ਸਾਰੇ ਮਾੜੇ ਘਟਨਾਕ੍ਰਮ ਦੇ ਵਿੱਚੋਂ ਜੇ ਸਿੱਖਿਆ ਗ੍ਰਹਿਣ ਕੀਤੀ ਤਾਂ ਮੈਨੂੰ ਲੱਗਦਾ ਸਿੱਖਿਆ ਸਭ ਤੋਂ ਟੌਪ ਦੀ ਆ ਵੀ ਅੱਜ ਹੀ ਆਪਾਂ ਆਪਣੇ ਬੱਚਿਆਂ ਦੇ ਬੜੇ ਮੀਨਿੰਗਫੁਲ ਨਾਂ ਰੱਖਦੇ ਹਾਂ ਤੇ ਅੱਜ ਹੀ ਉਹਨਾਂ ਬੱਚਿਆਂ ਨੂੰ ਦੱਸੀਏ ਵੀ ਭਾਈ ਤੁਸੀਂ ਤੇਰਾ ਨਾਂ ਜਿਹੜਾ ਸੀ ਕਿਉਂ ਰੱਖਿਆ ਗਿਆ ਸੀ ਨਾਂ ਮੀਨਿੰਗਫੁਲ ਹੋਣਾ ਚਾਹੀਦਾ ਇਹਦੇ ਤੋਂ ਸਾਡੀਆਂ ਕੀ ਭਾਵਨਾਵਾਂ ਸੀ ਤੇਰੀਆਂ ਇਸ ਨਾਂ ਪ੍ਰਤੀ ਕੀ ਜ਼ਿੰਮੇਵਾਰੀਆਂ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਬਹੁਤ ਛੋਟਾ ਬੱਚਾ ਤੇ ਇਹਨੂੰ ਕੀ ਸਮਝ ਆ ਜੇ ਪਰ ਨਹੀਂ ਦੋਸਤੋ 7 ਸਾਲ ਤੋਂ ਪਹਿਲਾਂ ਬੱਚੇ ਦਾ ਦਿਮਾਗ ਕੋਰਾ ਹੁੰਦਾ ਜਿਹੜੀ ਚੀਜ਼ ਵੀ ਤੁਸੀਂ ਉਹਨੂੰ ਸਮਝਾ ਦਿਓਗੇ ਉਹ ਛਪ ਜਾਣੀ ਆ ਉਹਨੂੰ ਲੋੜ ਨਹੀਂ ਪੈਣੀ ਕਿਤੇ ਸਪੇਸ ਬਣਾਉਣ ਦੀ ਉਹਦੇ ਲਈ ਸਪੇਸ ਆਲਰੇਡੀ ਹੁੰਦਾ ਉਹਨਾਂ ਚੀਜ਼ਾਂ ਦਾ ਸੋ ਜੰਮਦੇ ਬੱਚੇ ਨੂੰ ਉਹਦੇ ਨਾਂ ਬਾਰੇ ਜ਼ਰੂਰ ਇੰਨਾ ਚਾਨਣਾ ਪਾਓ ਵੀ ਦੋਸਤੋ ਤੇਰਾ ਮਿੱਤਰਾ ਤੇਰਾ ਨਾਂ ਇਹ ਰੱਖਿਆ ਤੇ ਤੂੰ ਉਹ ਬਣ ਕੇ ਦਿਖਾਈ ਮੈਂ ਹੁਣ ਜੇ ਕਹਾਂ ਤਾਂ ਮੇਰੇ ਪੁੱਤਰ ਦਾ ਨਾਂ ਅਨਮੋਲ ਆ ਤਾਂ ਮੈਂ ਉਹਨੂੰ ਇਹੀ ਅਹਿਸਾਸ ਕਰਾ ਰਿਹਾ ਤੇ ਇਹੀ ਅਹਿਸਾਸ ਕਰਾਵਾਂ ਵੀ ਤੈਨੂੰ ਅਨਮੋਲ ਸ਼ਬਦ ਲਿਖਿਆ ਤਾਂ ਅਨਮੋਲ ਬਣ ਕੇ ਵੀ ਦਿਖਾਈ ਜਿਹਦਾ ਕੋਈ ਮੁੱਲ ਨਾ ਹੋਏ ਵਿਕ ਨਾ ਜਾਈ ਕਦੇ ਕਿਸੇ ਗੱਲ ਦੇ ਉੱਤੇ ਸੋ ਇਹ ਸਿੱਖਿਆ ਮੈਨੂੰ ਦੇਣੀ ਬਣਦੀ ਆ ਆਪਦੇ ਜਵਾਕ ਨੂੰ ਚਾਹੇ ਉਹ ਕਿਸੇ ਵੀ ਰੂਪ ਚ ਹਾਂ ਦੇਰੀ ਆ ਦੇਰੀ ਨਾਲ ਸੀ ਪਰ ਕੋਈ ਗੱਲ ਨੀ ਜਦੋਂ ਵੀ ਜਾਗੋ ਸਵੇਰਾ ਉਦੋਂ ਹੁੰਦਾ ਸੋ ਅੱਜ ਇਹ ਸਾਰੇ ਘਟਨਾਕ੍ਰਮ ਦੇ ਵਿੱਚੋਂ ਅਸੀਂ ਜਿਹੜੇ ਦੂਜਿਆਂ ਨੂੰ ਉਂਗਲਾਂ ਠਾ ਕੇ ਜਾਂ ਦੂਜਿਆਂ ਨੂੰ ਕਹਿ ਕੇ 2-4 ਮਿੰਟ ਮੁਸਕਰਾ ਕੇ ਉਹਦੇ ਨਾਲੋਂ ਬਿਹਤਰ ਆ ਵੀ ਆਪਾਂ ਇਹਦੇ ਚੋਂ ਕੁਝ ਸਿੱਖੀਏ ਤੇ ਆਪਾਂ ਆਪਦੇ ਬੱਚਿਆਂ ਨੂੰ ਇਹ ਜਿਹੜੀ ਅੱਗੇ ਐਡਵਾਈਸ ਦਈਏ ਵੀ ਦੋਸਤੋ ਜੇ ਤੇਰਾ ਨਾਂ ਇਹ ਰੱਖਿਆ ਮਿੱਤਰਾ ਤਾਂ ਤੂੰ ਇਹ ਚੀਜ਼ ਦੀ ਜ਼ਰੂਰ ਜਿਹੜੀ ਗੱਲਬਾਤ ਕਰੀ ਸਾਡੇ ਨਾਲ ਘੁੰਮਣ ਭੁੱਲਰ ਜੁੜਿਆ ਬਾਈ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਪ੍ਰੋਗਰਾਮ ਬਹੁਤ ਵਧੀਆ ਚੱਲ ਪਿਆ ਹੈ ਬਾਕੀ ਕੱਲ ਵੀ ਮੈਨੂੰ ਪੁੱਛਿਆ ਸੀ ਕਿ ਸ਼ਿਪ ਫਾਰਮ ਤੋਂ ਕਾਓ ਫਾਰਮ ਬਾਰੇ ਵੀ ਅੱਛਾ ਸ਼ੀਪ ਫਾਰਮ ਤੇ ਕਾਓ ਫਾਰਮ ਬਾਰੇ ਵੀ ਜ਼ਰੂਰ ਗੱਲ ਕਰਿਓ ਲਓ ਜੀ ਆਪਾਂ ਗੱਲ ਹੀ ਕਰਨੀ ਆ ਆਪਣੇ ਕਿਹੜੇ ਕੋਈ ਉਹ ਕਰਨੀ ਆ ਆਪਾਂ ਗੱਲ ਨੂੰ ਇੱਧਰ ਨੂੰ ਮੋੜ ਲੈਂਦੇ ਹਾਂ ਤੇ ਆਪਾਂ ਸ਼ੀਪ ਤੇ ਕਾਓ ਫਾਰਮ ਦੀ ਵੀ ਗੱਲ ਕਰ ਲੈਂਦੇ ਹਾਂ ਦੇਖੋ ਜੀ ਵੈਸੇ ਤਾਂ ਇਹ ਜਿਹੜਾ ਵਿਸ਼ਾ ਇਹ ਜੇ ਮੈਂ ਤੇ ਅਮਨਦੀਪ ਦੋਨੋਂ ਡਿਸਕਸ ਕਰਦੇ ਤਾਂ ਥੋੜਾ ਜਿਹਾ ਜ਼ਿਆਦਾ ਇਹਦਾ ਖਲਾਰਾ ਪੈ ਜਾਂਦਾ ਜ਼ਿਆਦਾ ਵਧੀਆ ਨਿਕਲ ਆਉਂਦੀਆਂ ਚੋਂ ਗੱਲਾਂ ਕਿਉਂਕਿ ਚਲੋ ਦੋਨਾਂ ਦਾ ਇੱਕ ਇੰਟਰਸਟ ਜਾ ਇਸ ਪਾਸੇ ਬੰਦਾ ਥੋੜੀ ਬਹੁਤ ਗੱਲਬਾਤ ਕਰ ਲੈਂਦਾ ਪਰ ਜੇ ਸ਼ੀਪ ਕਾਓ ਫਾਰਮ ਦੀ ਗੱਲ ਕਰੀਏ ਜੀ ਤਾਂ ਤੁਸੀਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਆ ਨਾ ਜੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਸ਼ੀਪ ਫਾਰਮ ਆ ਉਹ ਖਾਸ ਕਰਕੇ ਜੇ ਅੱਜ ਤੋਂ 20-30-40 ਸਾਲ ਪਹਿਲਾਂ ਦੀ ਗੱਲ ਕਰਦੇ ਆ ਤਾਂ ਆਸਟ੍ਰੇਲੀਆ ਦੇ ਮਾਮਲੇ ਦੇ ਵਿੱਚ ਸਾਡੇ ਕੋਲੇ ਵੀ ਇਹ ਆਉਂਦੀ ਸੀ ਵੀ ਆਸਟ੍ਰੇਲੀਆ ਚ ਭੇਡਾਂ ਹੀ ਭੇਡਾਂ ਮੇਰੇ ਯਾਦ ਆ 10-12 ਸਾਲ ਪਹਿਲਾਂ ਜਦੋਂ ਮੈਂ ਇੱਧਰ ਆਉਣ ਦੀ ਤਿਆਰੀ ਕਰ ਰਿਹਾ ਸੀਗਾ ਤਾਂ ਉਸ ਟਾਈਮ ਮੇਰਾ ਇੱਕ ਦੋਸਤ ਸਨ IAS ਆਫਿਸਰ ਤਾਂ ਉਹਨਾਂ ਨੂੰ ਜਦੋਂ ਮੈਂ ਜਾ ਕੇ ਦੱਸਿਆ ਨਾ ਜਲੰਧਰ ਆਫਿਸ ਚ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਚੱਲਿਆ ਆਸਟ੍ਰੇਲੀਆ ਨੂੰ ਤੇ ਮੈਨੂੰ ਉਹਨਾਂ ਦਾ ਪਹਿਲਾ ਸਵਾਲ ਸੀ ਅੱਛਾ ਉੱਥੇ ਭੇਡਾਂ ਰੱਖੇਗਾ ਕਿਉਂਕਿ ਸਾਡੀ ਜਿਹੜੀ ਇਮੇਜ ਆ ਨਾ ਸਾਡੇ ਕੋਲੇ ਜਿਹੜੀ ਚੀਜ਼ ਦੀ ਕਰੀ ਇਮੇਜ ਬਣ ਜੇ ਜਿਹੜੇ ਦੇ ਮਾਮਲੇ ਤੇ ਅਸੀਂ ਉਹੀ ਬਣਾ ਲੈਂਦੇ ਹਾਂ ਸੋ ਆਸਟ੍ਰੇਲੀਆ ਦੇ ਮਾਮਲੇ ਦੇ ਵਿੱਚ ਇਹੀ ਗੱਲ ਦੁਨੀਆਂ 'ਚ ਮਸ਼ਹੂਰ ਸੀ ਜੀ ਵੀ ਆਸਟ੍ਰੇਲੀਆ ਦੇ ਵਿੱਚ ਭੇਡਾਂ ਤੇ ਉਹਨਾਂ ਦਾ ਕਾਰੋਬਾਰ ਬਹੁਤ ਵੱਡਾ ਤੇ ਉਹੀ ਜਿਹੇ ਢੰਗ ਨਾਲ ਅਸੀਂ ਇਹਦੀ ਇਮੇਜ ਬਣਾਈ ਹੋਈ ਆ ਪਰ ਹਾਂ ਇਹ 'ਚ ਕੋਈ ਦੋ ਰਾਏ ਵੀ ਨਹੀਂ ਵੀ ਆਸਟ੍ਰੇਲੀਆ ਦੀ ਆਬਾਦੀ ਤੋਂ ਵੱਧ ਆਸਟ੍ਰੇਲੀਆ ਦੇ ਵਿੱਚ ਸੂਰ ਆ ਆਸਟ੍ਰੇਲੀਆ ਦੀ ਆਬਾਦੀ ਤੋਂ ਦੁੱਗਣੇ ਕੈਂਗਰੂ ਆਸਟ੍ਰੇਲੀਆ ਦੀ ਆਬਾਦੀ ਤੋਂ ਵੱਧ ਇੱਥੇ ਭੇਡਾਂ ਬੰਦਿਆਂ ਦੀ ਆਬਾਦੀ ਤੋਂ ਵੱਧ ਤੇ ਇਹਨਾਂ ਭੇਡਾਂ ਦੇ ਵਿੱਚ ਜਿਹੜੀਆਂ ਦੋ ਕਿਸਮ ਦਾ ਜਿਹੜਾ ਰੱਖਿਆ ਜਾਂਦਾ ਜੀ ਖੁੱਲੇ ਜਿਹੜੇ ਫਾਰਮ ਹਾਊਸ ਲਏ ਜਾਂਦੇ ਆ ਜਿਨ੍ਹਾਂ 'ਚ ਹਜ਼ਾਰਾਂ ਏਕੜ ਦੇ ਵਿੱਚ ਉਹ ਫੈਲੇ ਹੁੰਦੇ ਆ ਤੇ ਉਹ ਕੁਦਰਤ ਦਾ ਦੇਖਿਆ ਜਾਂਦਾ ਵੀ ਉਸ ਏਰੀਏ ਚ ਰੇਨ ਕਿੰਨੀ ਕਾ, ਤਾਂ ਉਸ ਰੇਨ ਦੇ ਹਿਸਾਬ ਨਾਲ ਉਸਦੀ ਜਿਹੜੀ ਉੱਥੇ ਇਸ ਏਰੀਏ ਦੇ ਵਿੱਚ ਉਹਨਾਂ ਦੀ ਖਾਦ ਖੁਰਾਕ ਦਾ ਜਿਹੜਾ ਇੰਤਜ਼ਾਮ ਹੁੰਦਾ, ਕਿਉਂਕਿ ਜੇ ਮੀਂਹ ਪਊਆ ਤਾਂ ਉਹ ਹਜ਼ਾਰਾਂ ਏਕੜ ਦੇ ਵਿੱਚ ਕੁਛ ਨਾ ਕੁਛ ਉੱਗੂਆ ਤੇ ਉਹਨਾਂ ਨੇ ਖਾਣਾ ਵੀ ਹੁੰਦਾ। ਤੇ ਉੱਥੇ ਪਾਣੀ ਦੇ ਲਈ ਡੈਮ ਬਣਾਏ ਜਾਂਦੇ ਆ ਜੀ, ਤੇ ਡੈਮ ਪਰ ਅੱਜ ਦੀ ਘੜੀ ਜਿਹੜੀ ਇਹਨੂੰ ਭੇਡਾਂ ਦਾ ਜਿਹੜਾ ਬਿਜ਼ਨਸ ਆ ਉਹ ਉਸ ਤੋਂ ਜਿਹੜਾ ਅੱਜ ਦਾ ਮਾਡਰਨ ਨੌਜਵਾਨ ਆ ਜਾਂ ਜਿਹੜਾ ਨਵਾਂ ਲੋਕ ਆ ਉਹ ਦੂਰ ਜਾ ਰਹੇ ਆ, ਉਹ ਜੁੜ ਨਹੀਂ ਰਹੇ, ਉਹ ਤੋਂ ਕਿਤੇ ਨਾ ਕਿਤੇ ਪਾਸੇ ਜਾ ਰਹੇ ਆ। ਤੇ ਉਹ ਪਾਸੇ ਜਾਣ ਦਾ ਕਾਰਨ ਹੈ ਜੀ ਵੀ ਜਿਹੜਾ ਉਹਦੇ ਚ ਸ਼ੀਅਰਿੰਗ ਸਟੇਸ਼ਨ ਬਣਿਆ ਹੁੰਦਾ, ਸ਼ੀਅਰਿੰਗ ਸਟੇਸ਼ਨ ਦੇ ਵਿੱਚ ਜ਼ਿਆਦਾਤਰ ਜਿਹੜਾ ਕੰਮ ਆ ਉਹ ਹੱਥੀ ਹੁੰਦਾ, ਤੇ ਉੱਥੇ ਤੁਸੀਂ ਜਿਹੜੀ ਭੇਡਾਂ ਦੀ ਉੱਨ ਦੀ ਜਿਹੜੀ ਕਟਾਈ ਹੁੰਦੀ ਹੈ ਜਾਂ ਭੇਡ ਮੁੰਨਣੀ ਨੀ ਕਹਿੰਦੇ, ਅਕਸਰ ਅਸੀਂ ਸਾਡੇ ਲੀਡਰਾਂ ਨੂੰ ਵੀ ਕਹਿ ਦਿੰਦੇ ਵੀ ਜਨਤਾ ਨੂੰ ਮੁੰਨਦੇ ਆ, ਤਾਂ ਉਹ ਭੇਡ ਮੁੰਨਣੀ ਵੀ ਜਿਹੜੀ ਬਹੁਤ ਔਖਾ ਕਾਰਜ ਆ। ਤੁਸੀਂ ਕਿਤੇ ਵੀ ਆਸਟ੍ਰੇਲੀਆ ਦੇ ਵਿੱਚ ਮੈਨੂੰ ਗਰੰਟੀ ਕਰਦਾ ਜੇ ਤੁਸੀਂ 10 ਸਾਲ ਹੋ ਗਏ ਆਸਟ੍ਰੇਲੀਆ 'ਚ ਰਹਿੰਦੇ ਨੇ, ਤੁਹਾਨੂੰ ਇੱਕ ਫੋਟੋ ਜ਼ਰੂਰ ਕਿਸੇ ਨਾ ਕਿਸੇ ਦੀ ਕੰਧ ਤੇ ਟੰਗੀ ਮਿਲੇਗੀ ਜਿਹਦੇ 'ਚ ਇੱਕ ਬੰਦਾ ਜਿਹੜਾ ਕਿ ਕੋ ਵਾਏ ਹੈਟ ਲਿਆ ਹੋਇਆ ਤੇ ਪੂਰਾ ਉਹ ਭੇਡ ਨੂੰ ਆਪਦੀ ਕੱਛ 'ਚ ਲੈ ਕੇ ਤੇ ਦਵਾ ਦਾ ਭੇਡ ਨੂੰ ਮੁੰਨ ਰਿਹਾ। ਇੱਕ ਬਹੁਤ ਪੁਰਾਣੀ ਸ਼ੀਅਰਿੰਗ ਸਟੇਸ਼ਨ ਦੀ ਇੱਕ ਫੋਟੋ ਆ ਜਿਹੜੀ ਆਸਟ੍ਰੇਲੀਆ ਦੇ ਵਿੱਚ ਮੋਨਾਲੀਜ਼ਾ ਦੀ ਪੋਸਟਿੰਗ ਵਾਂਗੂ ਮਸ਼ਹੂਰ ਹੋਈ ਹੋਈ ਆ, ਤੇ ਤੁਹਾਨੂੰ ਹਰ ਦੂਜੇ ਚੌਥੇ ਘਰ ਦੇ ਵਿੱਚ ਉਹ ਪੋਸਟਰ ਲੱਗਿਆ ਮਿਲ ਜੂਗਾ। ਪਰ ਮੈਨੂੰ ਬਹੁਤ ਸਾਰੇ ਸ਼ੀਅਰਿੰਗ ਸਟੇਸ਼ਨ ਤੇ ਜਾਣ ਦਾ ਮੌਕਾ ਵੀ ਮਿਲਿਆ, ਤੇ ਇੱਕ ਨਾ ਸਾਡੇ ਇੱਥੇ ਸਵੈਨ ਰੀਚ ਨਾਂ ਦਾ ਇੱਕ ਕਸਬਾ, ਉਹਦੇ ਲਾਗੇ ਇੱਕ ਪੁਆਇੰਟ ਬਣਿਆ। ਮੈਂ ਸਾਊਥ ਆਸਟ੍ਰੇਲੀਆ ਰਹਿੰਦੇ ਲੋਕਾਂ ਨੂੰ, ਸੱਜਣਾ ਮਿੱਤਰਾਂ ਨੂੰ ਬੇਨਤੀ ਕਰੂੰਗਾ ਜੇ ਉਹਨਾਂ ਨੂੰ ਟਾਈਮ ਮਿਲੇ ਨਾ ਤੇ ਉਹ ਜ਼ਰੂਰ ਜਾ ਕੇ ਦੇਖ ਕੇ ਆਉਣ। ਤੇ ਇੱਕ ਜਾਂ ਜੇ ਬਾਹਰੋਂ ਵੀ ਤੁਸੀਂ ਆਉਣੇ ਹੋ ਤਾਂ ਉਹ ਬੜਾ ਕੰਟਰੀ ਏਰੀਆ ਚ ਇੱਕ ਸੁੰਨਸਾਣ ਜਿਹੇ ਏਰੀਏ ਦੇ ਵਿੱਚ ਇੱਕ ਬਣਿਆ ਹੋਇਆ ਪੁਆਇੰਟ ਬਣਿਆ ਹੋਇਆ ਜਿਹਦੇ ਵਿੱਚ ਕਿ ਤੁਹਾਨੂੰ ਦਿਖਾਇਆ ਜਾਂਦਾ ਵੀ ਇਹ ਸਾਰਾ ਪ੍ਰੋਸੈਸ ਕਿਵੇਂ ਚੱਲਦਾ ਸੀ ਭੇਡਾਂ ਦੀ, ਜਿਵੇਂ ਜਿਹੜੀ ਸ਼ੇਅਰਿੰਗ ਦਾ ਸਟੇਸ਼ਨ ਦੇ ਉੱਤੇ ਕਿਵੇਂ ਭੇਡਾਂ ਨੂੰ ਲਿਆਂਦਾ ਜਾਂਦਾ, ਫਿਰ ਕਿਵੇਂ ਉਹਨਾਂ ਦੀ ਉੱਨ ਕੱਟੀ ਜਾਂਦੀ। ਪਰ ਓਵਰਆਲ ਆ ਜਿਹੜਾ ਜੀ ਇਹ ਸੌਖਾ ਕੰਮ ਨੀ ਹੈ, ਕਾਫੀ ਔਖਾ ਕੰਮ ਆ। ਇਹਦੇ ਵਿੱਚ ਇਹ ਤਾਂ ਸੌਖਾ ਵੀ ਭਾਈ ਤੁਸੀਂ ਇੱਥੇ ਚਾਰ ਸਪਰੇ ਵਾੜ ਲਾਤੀ ਵਿੱਚ ਛੱਡਤੇ ਆ, ਜੇ ਛੋਟਾ ਫਾਰਮ ਆ ਤਾਂ ਕਈ ਵਾਰੀ ਦੋ ਫਾਰਮ ਹੁੰਦੇ ਆ ਤੇ ਇੱਕ ਫਾਰਮ ਚੋਂ ਦੂਜੇ ਚ ਲੈ ਜਾਂਦੇ ਭੇਡਾਂ, ਇੱਦਾਂ ਕਿ ਤਾਂ ਗੱਲ ਹੋ ਜਾਂਦੀ ਆ। ਪਰ ਜਿਹੜੀ ਓਵਰਆਲ ਜਿਹੜੀ ਉਹਦੇ ਪੈਸਿਆਂ ਚ ਮਨੀ ਚ ਕਨਵਰਟ ਕਰਨੀ ਚੀਜ਼ ਆ ਉਹ ਕਾਫੀ ਔਖੀ ਆ। ਦੂਜਾ ਜਿਹੜਾ ਭੇਡਾਂ ਨੂੰ ਮੀਟ ਲਈ ਵਰਤਿਆ ਜਾਂਦਾ, ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਮੀਟ ਮਾਸ ਬਹੁਤ ਜ਼ਿਆਦਾ ਆ, ਤੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਸਾਡੀ ਕਮਿਊਨਿਟੀ ਦੇ ਵਿੱਚ, ਸਾਡੀ ਕਮਿਊਨਿਟੀ ਦਾ ਕੋਈ ਵੀ ਬੰਦਾ ਜਿਹੜਾ ਮੀਟ ਮਾਸ ਦੇ ਮਾਮਲੇ ਲਈ ਜਦੋਂ ਜਾਨਵਰ ਪਾਲਦਾ ਉਹ ਬਹੁਤ ਰੇਅਰ ਆ ਸਾਡੀ ਕਮਿਊਨਿਟੀ। ਸਾਡੀ ਕਮਿਊਨਿਟੀ 1-2% ਲੋਕ ਹੀ ਰਹਿ ਜਾਂਦੇ ਆ, 5% ਤਾਂ ਵਾਲੇ ਕਹਿ ਦੂੰਗਾ ਜਿਹੜੇ ਕਿ ਇਹ ਬਿਜ਼ਨਸ ਕਰ ਸਕਦੇ। ਸਾਡਾ ਜਿਗਰਾ ਜਿਹਾ ਨੀ ਪੈਂਦਾ, ਸਾਨੂੰ ਐਂ ਲੱਗਦਾ ਵੀ ਇਹ ਪਾਪ ਵਾਲਾ ਕੰਮ ਆ। ਅਸੀਂ ਜੇ ਕੋਈ ਪੋਲਟਰੀ ਦੇ ਵਿੱਚ ਵੀ ਜੇ ਚਿਕਨ ਦੇ ਰੂਪ ਚ ਰੱਖਣਾ ਚਾਹੁੰਦੇ ਆ ਜਾਂ ਕਿਤੇ ਇਹ ਚੀਜ਼ਾਂ ਰੱਖਣਾ ਚਾਹੁੰਦੇ ਆ ਤੇ ਅਸੀਂ ਉਸ ਤੋਂ ਹੋਰ ਬਿਜ਼ਨਸ ਕਰਨ ਨੂੰ ਤਰਜੀਹ ਦਿੰਦੇ ਆ, ਉਦੋਂ ਬਚਣ ਦੀ ਕੋਸ਼ਿਸ਼ ਕਰਦੇ ਆ। 2-4% ਹੀ ਹੁੰਦੇ ਆ ਜਿਹੜੇ ਲੋਕ ਇਸ ਮਾਮਲੇ ਚ ਸੋਚਦੇ ਆ। ਤੇ ਜੇ ਕਰੀਏ ਗਾਈਆਂ ਦੀ ਗੱਲ ਤੇ ਗਾਵਾਂ ਦੇ ਮਾਮਲੇ ਚ ਵੀ ਦੋ ਕਿਸਮ ਦੇ ਹੀ ਹੈਗੇ ਜੀ, ਇੱਕ ਗਾਵਾਂ ਜਿਹੜੀਆਂ ਕਿ ਮੀਟ ਲਈ ਤਿਆਰ ਕੀਤੀਆਂ ਜਾਂਦੀਆਂ ਤੇ ਇੱਕ ਗਾਵਾਂ ਜਿਹੜੀਆਂ ਆਈਆਂ ਜੀ ਦੁੱਧ ਲਈ। ਹੁਣ ਦੁੱਧ ਦੇ ਮਾਮਲੇ ਦੇ ਵਿੱਚ ਤਾਂ ਇਹੀ ਆ ਗਿਆ ਜੀ ਵੀ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾ ਗਈਆਂ ਇੱਥੇ ਵੀ। ਜਿਹੜਾ ਛੋਟਾ ਜ਼ਿਮੀਦਾਰ ਜਾਂ ਛੋਟਾ ਬਿਜ਼ਨਸਮੈਨ ਸਾਰੇ ਕਿਤੇ ਜਿਵੇਂ ਰੋਲ ਰਿਹਾ ਉਹੀ ਚੀਜ਼ ਡੇਅਰੀ ਫਾਰਮ ਦੇ ਵਿੱਚ ਆ। ਡੇਅਰੀ ਫਾਰਮ ਛੋਟੇ ਪੱਧਰ ਦੇ ਤਾਂ ਕਾਮਯਾਬੀ ਹੈ ਨੀ ਜੀ, ਤੇ ਵੱਡੇ ਪੱਧਰ ਦੇ ਜਿਹੜੇ ਵੱਡੇ ਵੱਡੇ ਡੇਅਰੀ ਫਾਰਮ ਆ ਉਹਨਾਂ ਦੇ ਉਹ ਇਸ ਚੀਜ਼ ਨੂੰ ਸਾਰੇ ਨੂੰ ਬਿਜ਼ਨਸ ਨੂੰ ਆਪਦੇ ਹੱਥ ਹੇਠ ਲੈ ਚੁੱਕੇ ਆ। ਪਰ ਤੁਸੀਂ ਹੈਰਾਨ ਹੋਵੋਗੇ ਵੀ ਅਸੀਂ ਸਾਨੂੰ ਇਹ ਤਾਂ ਪਤਾ ਵੀ ਸਾਨੂੰ ਦੁੱਧ 90 ਸੈਂਟ ਨੂੰ ਲੀਟਰ ਮਿਲ ਜਾਂਦਾ ਆਸਟ੍ਰੇਲੀਆ ਦੇ ਵਿੱਚ, ਜੇ ਅਸੀਂ ਦੇਖੀਏ ਲੌਂਗ ਲਾਈਫ ਦੁੱਧ 90 ਸੈਂਟ ਨੂੰ ਆਮ ਹੀ ਤੁਹਾਨੂੰ ਲੱਗਿਆ ਮਿਲ ਜਾਂਦਾ। ਬੜੀ ਹੈਰਾਨੀ ਹੁੰਦੀ ਆ ਵੀ ਜਦੋਂ ਇੱਕ ਸ਼ੋਪਿੰਗ ਸੈਂਟਰ ਵਾਲਾ ਇੰਨੇ ਚ ਦੁੱਧ ਵੇਚ ਰਿਹਾ ਤਾਂ ਉਹ ਦੁੱਧ ਖਰੀਦਦਾ, ਸਾਨੂੰ ਪਤਾ ਹੀ ਆ ਵੀ 50% ਉਦੋਂ ਮਿਨੀਮਮ ਜੇ ਖਰੀਦੂਗਾ ਤਾਂ ਉਹਨੂੰ ਉਨੇ ਚ ਪੈਂਦਾ ਕੋਸਟ ਪੈਂਦੀ ਆ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਲੇਬਰ ਟਰਾਂਸਪੋਰਟੇਸ਼ਨ ਉਹਦੀ ਰੱਖ ਰਖਾਵ ਫਰੀਜਿੰਗ ਉਹ ਸਭ ਚੀਜ਼ਾਂ ਨੂੰ ਜੇ ਲਾਉਣੇ ਆ ਤਾਂ ਉਹ ਤੁਸੀਂ ਜਾ ਕੇ ਜੇ ਪੁੱਛੋਗੇ ਵੱਡੀ ਡੇਅਰੀ ਤੋਂ ਤਾਂ 40 ਸੈਂਟ ਨੂੰ ਲੀਟਰ ਜਿਹੜਾ ਦੁੱਧ ਆ ਉਹ ਚੱਲਦਾ। ਹੁਣ ਮੰਨ ਲਓ ਇੱਕ ਗਾਂ 30-35 ਕਿਲੋ ਦੁੱਧ ਦੇਣ ਵਾਲੀਆਂ ਇੱਥੇ ਗਾਵਾਂ ਐਵਰੇਜ ਆ, ਪਰ ਜਦੋਂ ਸਾਲ ਦੀ ਐਵਰੇਜ ਕੱਢਦੇ ਨਾ, ਕਿਉਂਕਿ ਗਾਂ ਸਾਲ ਭਰ ਦੁੱਧ ਨਹੀਂ ਦਿੰਦੀ, ਉਹਦੇ ਵਿੱਚੋਂ ਫਿਰ ਕੁਛ ਜਿਹੜਾ ਪੀਰੀਅਡ ਉਹਦਾ ਨਵੇਂ ਹੋਣ ਦਾ ਆ ਜਾਂਦਾ ਤਾਂ ਉਸ ਟਾਈਮ ਵੀ ਜਾਂਦਾ, ਤਾਂ ਕੁੱਲ ਮਿਲਾ ਕੇ ਐਵਰੇਜ ਆ ਉਹ 15-18 ਕਿਲੋ ਹੀ ਦੁੱਧ ਦੀ ਪੈਂਦੀ ਆ, ਤੇ 15-18 ਨੂੰ ਜੇ ਤੁਸੀਂ 20 ਨੂੰ ਵੀ ਗੁਣਾ 40 ਸੈਂਟ ਨਾ ਕਰੋਗੇ ਤਾਂ $8 ਦਾ ਦੁੱਧ ਉਹ ਡੇਲੀ ਦਿੰਦੀ ਆ, ਤੇ ਹੁਣ $8 ਨੂੰ 365 ਨਾਲ ਕਰਕੇ ਦੇਖ ਲਓ ਤਾਂ ਤੁਹਾਨੂੰ ਇਹ ਲੱਗੂਗਾ ਸਿਰਫ ਇੰਨਾ। ਤੇ ਫਿਰ ਉਦੋਂ ਬਾਅਦ ਉਹਨੇ ਖਾਣਾ ਪੀਣਾ ਵੀ ਆ ਤੇ ਫੂਡ ਵੀ ਉਹਨੂੰ ਦਿੱਤਾ ਜਾਂਦਾ, ਕਿਉਂਕਿ 60-70% ਜੇ ਉਹਨੂੰ ਫੂਡ ਦੇਵੋਗੇ ਤਾਂ ਜਾ ਕੇ ਉਹਦੀ ਪ੍ਰੋਡਕਸ਼ਨ ਆਉਂਦੀ ਆ, ਜਿੰਨੀ ਉਹ ਪ੍ਰੋਡਕਸ਼ਨ ਦਿੰਦੀ ਆ ਉਹਦੇ ਤੋਂ 60-70% ਵੱਧ ਫੂਡ ਦੇਣਾ ਪੈਂਦਾ। ਸੋ ਇਹ ਇਹ ਚੀਜ਼ਾਂ ਕਰਕੇ ਜਿਹੜੀਆਂ ਟੈਕਨੀਕਲੀ ਤੌਰ ਦੇ ਉੱਤੇ ਜੇ ਕਹੀਏ ਤਾਂ ਉਹ ਐਡਾ ਸੁਖਾਲਾ ਕੰਮ ਨਹੀਂ ਹੈ ਇਹ ਫਾਰਮ ਹਾਊਸ ਬਣਾਉਣੇ। ਤੇ ਬਾਕੀ ਜੇ ਤੁਸੀਂ ਗਾਈਆਂ ਦੇ ਫਾਰਮ ਹਾਊਸ ਬਾਰੇ ਜਾਣਕਾਰੀ ਜ਼ਿਆਦਾ ਲੈਣੀ ਆ ਵੀ ਕਿਵੇਂ ਉਹ ਚੱਲਦੇ ਆ, ਤਾਂ ਤੁਸੀਂ ਪਿੰਡ ਆਸਟ੍ਰੇਲੀਆ ਦਾ ਇੱਕ ਸੀਰੀਅਲ ਆ ਜੀ, ਨਿਊਜ਼ੀਲੈਂਡ ਦੇ ਵਿੱਚ ਆਪਾਂ ਫਿਲਮਾਇਆ ਸੀਗਾ, ਤਾਂ ਉਸ ਸੀਰੀਅਲ ਦੇ ਵਿੱਚ ਉਹ ਫਾਰਮ ਦੇ ਉੱਤੇ ਅਸੀਂ ਗਏ ਆ ਤੇ ਸਾਰਾ ਕੁਛ ਉਹਦੇ ਵਿੱਚ ਅਸੀਂ ਦਿਖਾਇਆ ਵੀ ਕਿਵੇਂ ਕਿਵੇਂ ਉੱਥੇ ਜਿਹੜੀਆਂ ਗੱਲਾਂ ਚੱਲਦੀਆਂ ਤੇ ਕਿਵੇਂ ਉਹਨੂੰ ਸਾਂਭਿਆ ਜਾਂਦਾ, ਕਿਵੇਂ ਉਹਨੂੰ ਖੁਰਾਕਾਂ ਬਣਾਈਆਂ ਜਾਂਦੀਆਂ, ਕਿਵੇਂ ਉਹਨਾਂ ਦਾ ਦੁੱਧ ਵੇਚਿਆ ਜਾਂਦਾ ਤੇ ਕੀ ਉਹਦੇ ਚ ਹੈ। ਸੋ ਦੋਸਤੋ ਜੇ ਕਹੀਏ ਵੀ ਧੰਦਾ ਮੁਨਾਫੇ ਦਾ ਨਹੀਂ ਤਾਂ ਇਹ ਨਹੀਂ ਕਹਿ ਸਕਦੇ, ਧੰਦੇ ਚ ਮੁਨਾਫਾ ਹੈ ਪਰ ਜਿਹੜੇ ਧੰਦੇ ਚ ਬਹੁਤ ਸਾਰੀਆਂ ਜਾਨਾਂ ਇਨਵੋਲਵ ਹੋ ਜਾਣ, ਬਹੁਤ ਸਾਰਾ ਜਿਹ ਚ ਕੰਮ ਇਨਵੋਲਵ ਹੋ ਜੇ ਤੇ ਬਗਾਨਾ ਬੱਸ ਇਨਵੋਲਵ ਹੋ ਜੇ, ਉਸ ਧੰਦੇ ਦੇ ਵਿੱਚ ਕਿਤੇ ਨਾ ਕਿਤੇ ਪਰੇਸ਼ਾਨੀ ਬਹੁਤ ਰਹਿੰਦੀ ਆ। ਜਾਨਾਂ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਜੇ ਤੁਸੀਂ 200 ਗਾਂ ਰੱਖੋਗੇ ਨਾ ਤਾਂ 200 ਜਾਨ ਆ, ਅਸੀਂ ਸਾਡੀ ਇਕੱਲੀ ਜਾਨ ਆ, ਅਸੀਂ ਉਹਨੂੰ ਰੋਜ਼ ਡਾਕਟਰਾਂ ਦੇ ਰੋਜ਼ ਉਹਦੇ ਇਲਾਜ ਕਰਾਉਣੇ ਆ, ਕਿੰਨਾ ਉਹਨੂੰ ਸਕੇਅਰ ਕਰਦੇ ਆ, ਤਾਂ 200 ਜਾਨ ਨੂੰ ਵੀ ਤੁਹਾਨੂੰ ਉਵੇਂ ਹੀ ਕੇਅਰ ਕਰਨਾ ਪੈਣਾ ਕਿਉਂਕਿ ਤੁਸੀਂ ਇਗਨੋਰ ਨਹੀਂ ਕਰ ਸਕਦੇ ਉਹਨਾਂ ਜਾਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ। ਸੋ ਦੂਜਾ ਗਾਵਾਂ ਦਾ ਜਿਹੜਾ ਆਉਂਦਾ ਜੀ ਉਹ ਹੈ ਜੀ ਮੀਟ ਲਈ, ਇਹ ਥੋੜਾ ਜਿਹਾ ਸੁਖਾਲਾ ਪ੍ਰੋਸੈਸ ਆ। ਮੈਨੂੰ ਇੱਕ ਫਾਰਮ ਤੇ ਜਾਣ ਦਾ ਵੀ ਮੌਕਾ ਮਿਲਿਆ ਸੀ ਇਸ ਮਾਮਲੇ ਦੇ ਵਿੱਚ, ਐਂਗਸਟਨ ਦੇ ਵਿੱਚ ਫਾਰਮ ਸੀਗਾ ਜੀ ਬਰੋਸਾ ਵੈਲੀ ਦੇ ਵਿੱਚ, ਤੇ ਉਹ ਦੋ ਬਜ਼ੁਰਗ ਜੋੜੇ ਚਲਾਉਂਦਾ ਸੀ ਉੱਥੇ ਤੇ ਉਹਨਾਂ ਨੂੰ ਮੈਂ ਪੁੱਛਿਆ ਵੀ ਕੀ ਸਿਸਟਮ ਆ, ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਸਾਨੂੰ ਜਿਹੜਾ ਬੱਚੜਾ ਛੋਟਾ ਬੱਚਾ ਸੀ, ਕਹਿੰਦੇ ਕਿਉਂਕਿ ਅਸੀਂ ਆਪ ਨਹੀਂ ਕੁਛ ਵੀ ਤਿਆਰ ਕਰਦੇ ਕੁਛ ਵੀ, ਅਸੀਂ ਸਾਰਾ ਰੈਡੀਮੇਡ ਕਰਦੇ ਹਾਂ, ਰੈਡੀਮੇਡ ਲੈਂਦੇ ਹਾਂ, ਤੇ ਇਸ ਕਰਕੇ ਅਸੀਂ $100 ਦੇ ਇੱਕ ਬੱਚਾ ਲੈਂਦੇ ਹਾਂ ਛੋਟਾ। ਤੇ ਉਹਨਾਂ ਕੋਲੇ ਉੱਥੇ 50 ਏਕੜ ਜਿਹੜੀ ਇੱਕ ਪਹਾੜੀ ਸੀਗੀ ਜਿਹੜੀ ਕਿ ਜ਼ਿਆਦਾ ਟਾਈਮ ਹਰੀ ਰਹਿੰਦੀ ਸੀਗੀ ਜਿੱਥੇ ਮੀਂਹ ਪੈਂਦਾ ਸੀ, ਤੇ ਉਹਦੇ ਚ ਉਹਨਾਂ ਨੇ ਇੱਕ ਡੈਮ ਬਣਾਇਆ ਸੀ। ਤੇ ਕਹਿੰਦੇ ਅਸੀਂ 100 ਕੁ ਜਿਹੜੀ ਗਾਂ ਇੱਥੇ ਰੱਖਦੇ ਹਾਂ, ਅਸੀਂ $100 ਦਾ ਇੱਕ ਬੱਚਾ ਲੈਂਦੇ ਹੁੰਦੇ ਹਾਂ, ਤੇ ਤਕਰੀਬਨ 1 ਸਾਲ ਬਾਅਦ ਉਹ $1,000 ਤੋਂ $1,200 ਦਾ ਜਿਹੜਾ ਵਿਕ ਜਾਂਦਾ ਤੇ ਸਾਨੂੰ ਵਧੀਆ ਮੁਨਾਫਾ। 100 ਬੱਚੇ ਚੋਂ ਅਸੀਂ ਦੋਨੇ ਮੀਆਂ ਬੀਬੀ ਇੱਥੇ $1,00,000 ਜਿਹੜਾ ਸਾਲ ਦਾ ਬਣਾ ਰਹੇ ਹਾਂ, ਤੇ ਅਸੀਂ ਜਿਹ ਚ ਕੰਮ ਕੁਛ ਵੀ ਨਹੀਂ ਕਰ ਰਹੇ, ਅਸੀਂ ਕੋਈ ਵੀ ਬਾਹਰਲੀ ਖੁਰਾਕ ਨਹੀਂ ਦਿੰਦੇ, ਅਸੀਂ ਕੋਈ ਉਹਨਾਂ ਨੂੰ ਹੋਰ 4 ਰੁਪਏ ਜਿਹੜੀ ਉਹਦੀ ਸਾਡੀ ਬਾੜ ਲੱਗੀ ਹੋਈ ਆ ਉਹਦੇ ਚੋਂ ਘੁੰਮਦੇ ਰਹਿੰਦੇ ਆ, ਤੇ ਇੱਕ ਟਰੱਕ ਜਿਹੜਾ ਆਉਂਦਾ ਹੈਗਾ ਜਿਹੜੀ ਕੰਪਨੀ ਨੂੰ ਅਸੀਂ ਦਿੰਨੇ ਆ ਤੇ ਉਹ ਉਹਨਾਂ ਨੂੰ ਲੋਡ ਕਰਕੇ ਲੈ ਜਾਂਦਾ। ਉਹਨਾਂ ਨੇ ਮੈਨੂੰ ਜਿਹੜਾ ਕੰਮ ਸਾਰਾ ਮਿਨੀਮਮ ਦੱਸਿਆ, ਪਰ ਮੈਨੂੰ ਜੇ ਮੈਂ ਪਰਸਨਲ ਪੱਧਰ ਤੇ ਦੇਖਾਂ ਤਾਂ ਮੈਂ ਦੇਖਿਆ ਵੀ ਉਹਨਾਂ ਦੀਆਂ ਜਿਹੜੀਆਂ ਗਾਵਾਂ ਨਾ ਜਦੋਂ ਉਹਨਾਂ ਨੇ ਆਵਾਜ਼ ਮਾਰਿਆ ਕਰਨ ਉਹ ਉੱਥੇ ਆ ਜਾ ਕਰਨ ਭੱਜ ਕੇ, ਤਾਂ ਉਹ ਮੈਨੂੰ ਕਹਿੰਦੇ ਵੀ ਸਾਡਾ ਇਹਨਾਂ ਨਾਲ ਜੀ ਲੱਗਿਆ ਰਹਿੰਦਾ ਸੀ, ਇਹਨਾਂ ਦੇ ਨਾਂ ਰੱਖੇ ਹੋਏ ਆ, ਇਹ ਬੜੀਆਂ ਸਿਆਣੀਆਂ, ਇਹ ਆ ਜਾਂਦੀਆਂ ਜਿਹਨਾਂ ਨੂੰ ਅਸੀਂ ਕਿਵੇਂ ਵੀ ਕਹਿੰਦੇ ਆ, ਤਾਂ ਉਵੇਂ ਇਹ ਮੰਨਦੀਆਂ ਕਹਿੰਦੇ। ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਦਿਖਾਓ, ਤਾਂ ਉਹਨਾਂ ਨੇ ਮੈਨੂੰ 2-3 ਗਾਵਾਂ ਨਾਲ ਤਜਰਬੇ ਦਿਖਾਏ ਵੀ ਗਾਂ ਨੂੰ ਸੱਦਣਾ, ਉਹਨੇ ਆਉਣਾ, ਉਹਨਾਂ ਨੇ ਆ ਕੇ ਉਵੇਂ ਜਿਹਾ ਉਹਨੇ ਪਿਆਰ ਕਰਨਾ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਕਿੰਨੇ ਚਿਰ ਦੀ, ਉਹ ਕਹਿੰਦੇ ਜੀ 8-9 ਮਹੀਨਿਆਂ ਦੀ, ਤਾਂ ਮੇਰੇ ਉਹਦੀ ਜਿਹੜੇ ਦਿਮਾਗ ਚ ਗਈ ਵੀ ਸਿਰਫ 2-3 ਮਹੀਨੇ ਰਹਿ ਗਏ, ਉਦੋਂ ਬਾਅਦ ਇਹਨੂੰ ਵੱਢ ਕੇ ਮੀਟ ਬਣਾ ਲਿਆ ਜਾਊਗਾ। ਤਾਂ ਮੈਨੂੰ ਬੜਾ ਤਰਸ ਜਿਹਾ ਆਇਆ, ਮੈਂ ਉਹਨਾਂ ਨੂੰ ਵੀ ਪੁੱਛਿਆ, ਉਹ ਆਵੇ ਉਹ ਮੈਨੂੰ ਕਹਿੰਦੇ ਤੂੰ ਛੱਡ ਬਹਿਣ, ਇਹ ਕਿਹੜੀਆਂ ਗੱਲਾਂ ਚ ਪੈ ਗਿਆ, ਮੈਨੂੰ ਇੰਜ ਕਰਕੇ ਉਹਨਾਂ ਨੇ ਉਸ ਚੋਂ ਕੱਢਿਆ ਬਾਹਰ। ਪਰ ਦੇਖੋ ਇਹ ਆਪੋ ਆਪਦੀ ਸੋਚ ਆ ਵੀ ਜੇ ਤੁਸੀਂ ਇਹ ਜਾਂ ਕੁਛ ਨੂੰ ਇੱਕ ਤਾਂ ਇਹ ਮੰਨਦੇ ਹੋ ਵੀ ਇਹ ਵੀ ਇੱਕ ਸਿਸਟਮ ਹੀ ਹੈ, ਇਹ ਵੀ ਸਬਜ਼ੀਆਂ ਬਾਗ ਜਾਂ ਉਹਨਾਂ ਵਾਂਗੂ ਚੀਜ਼ਾਂ, ਇਹਨਾਂ ਚ ਵੀ ਉਵੇਂ ਜਾਣ ਆ ਜਿਵੇਂ ਦਰਖਤਾਂ ਚ ਹੁੰਦੀ ਆ, ਤਾਂ ਵੱਖਰੀ ਗੱਲ ਆ, ਇਹ ਆਪੋ ਆਪਦਾ ਮੰਨਤਾ ਜੀ ਵੀ ਤੁਸੀਂ ਕਿੱਧਰ ਨੂੰ ਮੰਨਦੇ ਹੋ। ਪਰ ਕੁੱਲ ਮਿਲਾ ਕੇ ਆ ਜੀ ਇਹ ਇਹਨਾਂ ਧੰਦਿਆਂ ਦੇ ਮਾਮਲੇ ਚ ਅਸੀਂ ਵਿਸਤਾਰ ਦੇ ਵਿੱਚ ਜੇ ਤੁਸੀਂ ਚਾਹੋਗੇ ਤਾਂ ਪਿੰਡ ਆਸਟ੍ਰੇਲੀਆ ਵੀ ਦੇਖ ਸਕਦੇ ਹੋ, ਤੇ ਕਿਤੇ ਨਹੀਂ ਤਾਂ ਫਿਰ ਸਾਨੂੰ ਪਰਸਨਲ ਤੌਰ ਤੇ ਕਾਲ ਲਾ ਲਿਓ। ਹੋਰ ਬਹੁਤ ਸਾਰੀਆਂ ਜਿਹੜੀਆਂ ਹਰੇਕ ਵਿਸ਼ੇ ਦੇ ਉੱਤੇ ਗੱਲਾਂ ਹੁੰਦੀਆਂ ਕਰਨ ਵਾਲੀਆਂ, ਉਹ ਆਪਾਂ ਜ਼ਰੂਰ ਕਰਾਂਗੇ। ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਵਾਲੇ ਜੁੜੇ ਆ ਜੀ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ਼ੁਭ ਸਵੇਰ ਕਹਿ ਰਹੇ ਆ ਜੀ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਗੁਰਨਾਮ ਸਿੰਘ ਭੁੱਲਰ ਹੋਰਾਂ ਦਾ ਮੈਸੇਜ ਲੈ ਲਿਆ ਸੀ, ਗੁਰਪ੍ਰੀਤ ਸੰਧੂ ਹੋਰਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਵੀ ਤੁਹਾਡੇ ਤੱਕ ਦੇ ਦਿੱਤੀ ਹੈ ਜੀ। ਸੋ ਦੋਸਤੋ ਸੱਜਣਾ ਮਿੱਤਰਾਂ ਦੇ ਸੁਨੇਹੇ ਮੈਸੇਜ ਆਉਂਦੇ ਰਹਿਣਗੇ, ਤੇ ਪਰ ਆਪਾਂ ਅੱਜ ਤੁਹਾਡੀਆਂ ਵੀ ਗੱਲਾਂ ਬਾਤਾਂ ਸੁਣਨੀਆਂ, ਤੁਹਾਡੀਆਂ ਫੋਨ ਕਾਲਸ ਵੀ ਲੈਣੀਆਂ, ਤੇ ਤੁਹਾਡੀ ਥੋੜਾ ਜਿਹਾ ਸਾਡਾ ਸਰਬਜੀਤ ਜਿਹੜੀ ਫੋਨ ਕਾਲ ਲੈਣ ਲਈ ਸੈਟਅਪ ਕਰ ਰਹੇ ਸੀ ਤੇ ਉਹ ਕਰ ਲਈਏ। ਤੁਸੀਂ ਇੱਕ ਬ੍ਰੇਕ ਤੇ ਇੱਕ ਗੀਤ ਜਿਹੜਾ ਸੁਣੋ ਇਹਨੇ, ਤੇ ਫਿਰ ਮੈਂ ਹਾਜ਼ਰ ਹੁੰਦਾ ਜੀ ਤੁਹਾਡੀਆਂ ਫੋਨ ਕਾਲਸ ਦੇ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ। ਸਬਸਿਡੀ ਬੈਚਿਸ ਨਾਲ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਆਪਣੇ ਬਾਈ ਲਾਰਸ ਨੂੰ ਪਿਓ ਸਮਝਦਾ, ਪਿਓ ਉਹ ਮਰਨੀ ਮਰਜੂ, ਆਪਣਾ ਟਰੈਕਟਰ ਨਹੀਂ ਵੇਚਦਾ।
ਵਾਈਟ ਹਿਲ ਪ੍ਰੋਡਕਸ਼ਨ ਪ੍ਰਾਊਡਲੀ ਪ੍ਰੈਜ਼ੈਂਟਸ ਬਾਈ ਲਾਰਸ, ਇੱਕ ਕਹਾਣੀ ਕਿਸਾਨ ਤੇ ਉਹਦੇ ਟਰੈਕਟਰ ਦੀ।
ਜਿੱਦਾਂ ਮੈਂ ਤਾਂ ਲੈ ਜੇ ਆਪਣਾ ਬਾਈ ਲਾਰਸ ਆ ਕੇ
ਉਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ।
ਡਾਰਲਿੰਗ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਪ੍ਰਾਚੀ ਤਹਿਲਾ, ਇੱਕ ਮੁਕਾਬਲਾ ਜਿਗਰੇ ਦਾ ਪਿਆਰ ਲਈ, ਬਾਈ ਲਾਰਸ ਲਈ, ਕਿਉਂਕਿ ਇਹ ਸਿਰਫ ਟਰੈਕਟਰ ਨਹੀਂ ਲਾੜੀਦਾਰ ਹੈ। ਬਾਈ ਲਾਰਸ 6 ਅਕਤੂਬਰ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ।
ਦਸ ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Galaxy Migration, har tarah de student visa, TRPR, employer nomination, 457 RSMS ate taziyan tabdiliyan layi professional sevaan dende ne. Gagandeep Sharma, migration consultant, mara agent number 1575771, jinna nu bhartiyan vallon darpesh aundiyan samasyaan di khaas jankari hai. Inna da mukh daftar Canberra de vich te dooja daftar Ludhiana, India de vich maujood hai ji. Wajib qeemat de upar ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405 8755, ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0406-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
कुलाल हस्पताल मोटापे ले मिनी गैस्ट्रिक बाईपास दा इंडिया दा सब तो पहला हस्पताल है। अपना वजन घटाने ले तुसी भी पता नोट कर लो। कुलाल हस्पताल जीटी रोड बीजा नेड़े खन्ना पंजाब इंडिया। संपर्क नंबर 9878090001 9780 90001। वेबसाइट विजिट करो kulalhospital.com।
ब्रिस्बेन तो जसपाल संधू हरमन रेडियो दी दिलों सपोर्ट करते हैं जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधू नूं। फोन नंबर 04117263 48। वधेरे जानकारी लई लॉगिन करो www.jaspalsandhu.com। माइग्रेशन एजेंट रजिस्ट्रेशन नंबर 0851410।
जिला पिली वाले AMW आटो एक्सपर्ट और नमी लोकेशन होते अपनी नमी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने ले संपर्क करो नवदीप नाथ। नवदीप नाथ मोबाइल नंबर 04122923080 होते। इसको अलावा नमिया कारा दे कंप्यूटर नुस्ख कढ़ने लई साडे कोल टूल मौजूद हैं। एयर कंडीशनर वेटिंग रूम अते मुफ्त चाह पानी दा भी प्रबंध है। साडे नाल संपर्क कर सकते हो सोमवार तो शनिवार सवेरे 9:30 बजे तो शाम 7:30 बजे तक। साडा नवा पता है 7 लूसी स्ट्रीट मरूका ब्रिस्बेन। लेट आवर सर्विस नाल अपने दिन दा समा बचाउण लई साडे नाल अज ही संपर्क करो। वधिया सर्विस ते वाजिब रेट लई हमेशा याद रखो AMW आटो एक्सपर्ट मोबाइल नंबर 04122923080।
जी इन्ना वेट लूज कर लिया ना पाबी खान नु नहीं दिंदी तुहानू।
ए सब कमाल है हेल्थ ड्रॉप दा।
पर तुहानू पता है भुक्के साथ रहनी हुंदा ना एक्सरसाइज दा किन्ना गो टाइम हुंदा तुहानू पता ही है।
ओ जी यही ता कमाल है हेल्थ ड्रॉप दा। ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नु 0411-229-631 या विजिट करो www.healthdrops.com.au।
घर बनाने वास्ते सोच रहे हो ता पहला मिलो बिल्डर्स नेगोशिएटर्स नू। हेल्पिंग यू गेट ए शार्प डील। समा ही पैसा है। सही बिल्डर लभण दे लई अपना कीमती समा बचाओ। हरविंदर गर्चा जी तुहानू बिल्कुल सही सलाह देणगे। सही बिल्डर लभण अते कागज पत्र करन दे लई भी मदद करनगे। ओ आप भी लाइसेंस्ड बिल्डर ने। रियल एस्टेट दीआं सुविधावां भी दिंदे ने। मेलबर्न दे विच घर बनाउण दे लई हुणे संपर्क करो हरविंदर गर्चा नू 04775006000 ते या वेबसाइट नोट करो negotiators.com.au ते।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो
24
घंटे 24 घंटे 7 दिन हरमन रेडियो रेडियो हरमन रेडियो हरमन रेडियो 24 घंटे 7 दिन तुहाडी खिदमत च हाजिर है जी। ते आप सब जे सहयोग नाल अज हरमन रेडियो तुहाडे घर घर दा जेड़ा श्रृंगार बनिया ते ओ बड़ा चंगा लगदा जी। जदों जिथे भी मेले मसब्या च किते भी जाने आ सज्जन मित्र गल्लां करदे आ प्रोग्राम दीआं गल्लां करदे आ गल्लां बातां नाल इंजॉय करदे आ ओहदीआं गल्लां करदे आ तां चंगा लगदा ते ओही इक कमाई आ जिहड़ी कि तड़के उठ के इस टाइम ठंड दे विच वी ਤੁਹਾਨੂੰ ਤੁਹਾਡੀ ਖਿਦਮਤ ਲਈ ਜਿਹੜੀ ਸਾਨੂੰ ਮਜਬੂਰ ਕਰਦੀ ਆ। ਸੋ ਦੋਸਤੋ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ, ਇਸੇ ਤਰ੍ਹਾਂ ਜੁੜੇ ਰਹੋ। ਜੇ ਕੋਈ ਸਾਡੀ ਗਲਤੀ ਹੋਈ ਤਾਂ ਸਾਨੂੰ ਜ਼ਰੂਰ ਅਹਿਸਾਸ ਕਰਾਇਓ, ਸਾਨੂੰ ਜ਼ਰੂਰ ਕਾਲ ਕਰਿਓ, ਦੱਸਿਓ। ਤੇ ਜੇ ਕੋਈ ਸਾਡਾ ਤੁਹਾਨੂੰ ਚੰਗੀ ਗੱਲ ਲੱਗੇ ਤਾਂ ਆਪਦੇ ਗਾਂਢ ਗੁਆਂਢ ਸੱਜਣਾ ਮਿੱਤਰਾਂ ਦੋਸਤਾਂ ਪਿਆਰਿਆਂ ਨੂੰ ਜ਼ਰੂਰ ਦੱਸਿਓ। ਬਸ ਇਹੀ ਫਾਰਮੂਲੇ ਨਾਲ ਹਰਮਨ ਰੇਡੀਓ ਹੁਣ ਤੱਕ ਇੱਥੇ ਪਹੁੰਚਿਆ। ਨਾ ਆਪਾਂ ਲਾਈਕ ਖਰੀਦੇ, ਨਾ ਆਪਾਂ ਸ਼ੇਅਰ ਖਰੀਦੇ, ਨਾ ਆਪਾਂ ਕਿਸੇ ਨੂੰ ਇਸ ਲਈ ਕੋਈ ਹੋਰ ਐਕਸਟਰਾ ਜਿਹੜੀ ਮਿਹਨਤ ਕੀਤੀ ਆ। ਸੱਜਣਾ ਮਿੱਤਰਾਂ ਦੀਆਂ ਦੁਆਵਾਂ ਪਿਆਰ ਇੱਕ ਦੂਜੇ ਦੀ ਫੀਡਬੈਕ ਉਹਦੇ ਨਾਲ ਹੀ ਜਿਹੜਾ ਹਰਮਨ ਰੇਡੀਓ ਅੱਜ ਤੁਹਾਡੇ ਇੰਨੇ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਬਣਿਆ। ਤੇ ਚੰਗਾ ਲੱਗਦਾ ਜਦੋਂ ਕੈਨੇਡਾ ਅਮਰੀਕਾ ਵਰਗੇ ਮੁਲਕ ਦੇ ਲੋਕ ਵੀ ਇਹ ਗੱਲ ਕਹਿੰਦੇ ਆ ਵੀ ਨਹੀਂ ਅਸੀਂ ਹਰਮਨ ਰੇਡੀਓ ਸੁਣਦੇ ਆ, ਹਰਮਨ ਰੇਡੀਓ ਦੇ ਵਿੱਚ ਇਹ ਗੱਲ ਦੀ ਤਸਦੀਕ ਕਰਦੇ ਆ, ਤਾਂ ਸਾਨੂੰ ਇਹ ਚੀਜ਼ਾਂ ਸਾਡੇ ਵੀ ਲਈ ਵੀ ਮਾਣ ਮੱਤੀਆਂ ਗੱਲਾਂ ਨੇ ਜੀ। ਸੋ ਦੋਸਤੋ ਸੱਜਣੋ ਮਿੱਤਰੋ ਫੋਨ ਲਾਈਨਾਂ ਖੋਲ ਚੁੱਕੀਆਂ 02-85-99-88-11 02-85-99-88-11 ਤੇ ਜਾਂ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਸਕਾਈਪ ਦੇ ਉੱਤੇ harman.radio.com ਦੇ ਉੱਤੇ ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਤੁਹਾਨੂੰ ਪਤਾ ਲੱਗ ਜੂਗਾ ਸਾਰਾ ਕੁਛ। ਐਪ ਵੀ ਹੁਣ ਤਾਂ ਬੜੇ ਆਧੁਨਿਕ ਸਰਬਜੀਤ ਹੋਰਾਂ ਨੇ, ਤੇ ਐਪ ਦਾ ਵੀ ਤੁਸੀਂ ਇੰਜੋਏ ਕਰੋ ਜੀ। ਜੇ ਐਪ ਦੇ ਵਿੱਚ ਕੋਈ ਵੀ ਕਮੀ ਲੱਗੇ ਕੁਛ ਵੀ ਲੱਗੇ ਤਾਂ ਉਹ ਵੀ ਸਾਨੂੰ ਜ਼ਰੂਰ ਦੱਸਿਓ। ਕੱਲ ਇੱਕ ਸੱਜਣ ਮਿੱਤਰ ਨੇ ਧਿਆਨ ਦਵਾਇਆ ਸੀ ਐਪ ਦੇ ਵਿੱਚ, ਉਹ ਕਹਿੰਦੇ ਵੀ ਜੇ ਇੱਕ ਹੋਰ ਫੀਚਰ ਲੱਗ ਜੇ ਜਿਹਦੇ ਚ ਕਿ ਗਾਂਹ ਨੂੰ ਪਤਾ ਲੱਗੇ ਵੀ ਨੈਕਸਟ ਪ੍ਰੋਗਰਾਮ ਕਿਹੜਾ ਆ ਰਿਹਾ ਤਾਂ ਅਸੀਂ ਸਟੇ ਟਿਊਨ ਰਹੀਏ, ਜਾਂ ਪੰਜ ਮਿੰਟ ਪਹਿਲਾਂ ਕੋਈ ਨੋਟੀਫਿਕੇਸ਼ਨ ਜਾਰੀ ਹੋ ਜੇ ਵੀ ਭਾਈ ਹੁਣ ਅਗਲਾ ਪ੍ਰੋਗਰਾਮ ਤਾਂ ਵਿਛਣੇ ਦਾ ਆ ਰਿਹਾ ਜਾਂ ਏਦਾਂ ਦਾ ਕੋਈ, ਤਾਂ ਹੋਰ ਵੀ ਸਾਡੇ ਲਈ ਲਾਹੇਵੰਦ ਹੋਵੇ। ਸੋ ਕੋਸ਼ਿਸ਼ ਆ ਜੀ, ਕੋਈ ਨੀ ਜਦੋਂ ਵੀ ਤੇ ਉਹਦੀ ਅਗਲੀ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਚਾਹੇ ਰੀਕ ਕਰੋ ਨੈਕਸਟ ਜਨਰੇਸ਼ਨ ਦੀ, ਜਿਹਦੇ ਤੇ ਸਰਬਜੀਤ ਹੋਰਾਂ ਨੇ ਕੰਮ ਸ਼ੁਰੂ ਕਰ ਦਿੱਤਾ ਤੇ ਉਹਦੇ ਵਿੱਚ ਹੋਰ ਚੀਜ਼ਾਂ ਵੀ ਐਡ ਆਨ। ਦੋਸਤੋ ਤੁਸੀਂ ਵੀ ਸਾਡੇ ਨਾਲ ਸਾਂਝ ਪਾਇਓ ਜੀ ਰੂਪ ਦੇ ਵਿੱਚ ਜੇ ਤੁਸੀਂ ਪਾਉਣਾ ਚਾਹੋ। ਤੇ ਫਿਲਹਾਲ ਜਿਹੜਾ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜਿਆ ਜੀ ਜਗਵੀਰ ਸਿੰਘ ਸੇਖੋਂ ਮੈਲਬਨ ਤੋਂ, ਤੇ ਉਹਨਾਂ ਨੇ ਕਹਿੰਦੇ ਜੀ ਇੱਕ ਮੈਨੂੰ ਲੱਗਦਾ ਬਾਈ ਜੀ ਕਹਿੰਦੇ ਇੱਕ ਗਾਂ ਲਈ ਨਾ 1.5 ਏਕੜ ਜ਼ਮੀਨ ਚਾਹੀਦੀ ਹੈ ਜੀ। ਸੋ ਬਿਲਕੁਲ ਜੀ, ਤਕਰੀਬਨ ਇਸ ਲਈ ਗਾਵਾਂ ਭੇਡਾਂ ਦੇ ਜਿਹੜੇ ਫਾਰਮ ਆ ਉਹ ਬਹੁਤ ਵੱਡੇ ਵੱਡੇ ਤੇ ਬਹੁਤ ਦੂਰ ਤੱਕ ਫੈਲੇ ਹੁੰਦੇ ਆ, ਕਿਉਂਕਿ ਸਾਰਾ ਨੇਚਰ ਤੇ ਡਿਪੈਂਡ ਕਰਦਾ। ਅਸੀਂ ਉੱਥੇ ਕੋਈ ਤੂੜੀ ਬਣਾ ਕੇ ਜਾਂ ਸੰਨੀ ਨਹੀਂ ਰਲਾਉਣੀ ਹੁੰਦੀ, ਜਿਹੜੀ ਇੰਡੀਆ ਚ ਸ਼ਾਇਦ ਸੰਨੀ ਸ਼ਬਦ ਤੁਹਾਡੇ ਚੋਂ ਬਹੁਤ ਘੱਟ ਸੁਣਿਆ ਹੋਵੇ। ਅਸੀਂ ਸਾਡੇ ਮਾਲਵੇ ਦਾ ਬਹੁਤ ਪਾਪੂਲਰ ਸੀ ਸੰਨੀ ਸ਼ਬਦ ਵੀ ਸੰਨੀ ਰਲਾਤੀ ਪਸ਼ੂਆਂ ਨੂੰ, ਤੇ ਮੈਨੂੰ ਨੀ ਲੱਗਦਾ ਤੁਹਾਡੇ ਚੋਂ ਕਿਸੇ ਨੇ ਇੰਜੋਏ ਕੀਤਾ ਉਹ ਵੀ ਜੋ ਖਲ ਭਿਉਂ ਕੇ ਬਾਲਟੀ ਦੇ ਵਿੱਚ ਤੇ ਬੜੇਵੇਂ ਭਿਉਂ ਕੇ ਤੇ ਤੂੜੀ ਪਾ ਕੇ ਤੇ ਫਿਰ ਉਹਦੇ ਚ ਹੱਥ ਮਾਰ ਮਾਰ ਕੇ ਉਹਨੂੰ ਸੰਨੀ ਰਲਾਈ ਹੋਵੇ, ਇਹੋ ਜਿਹਾ ਬਟਭਾਗਾ ਮੈਨੂੰ ਨੀ ਲੱਗਦਾ ਕੋਈ ਤੁਹਾਡੇ ਚ ਹੋਊਗਾ। ਪਰ ਮੈਂ ਆਪਣੇ ਆਪ ਨੂੰ ਮੰਨਦਾ ਵੀ ਆਪਾਂ ਵੀ ਇਹ ਸੰਨੀ ਰਲਾਉਂਦੇ ਰਹੇ ਆ, ਤੇ ਮੇਰੇ ਇੱਕ ਸੰਨੀ ਨਾਲ ਰਲਦਾ ਮਿਲਦਾ ਇੱਕ ਹੋਰ ਹੁਣ ਗੱਲਾਂ ਚੋਂ ਗੱਲ ਨਿਕਲਦੀ ਆ, ਇੱਕ ਹੋਰ ਚੁਟਕਲਿਆਂ ਵਾਲੀ ਕੀ ਗੱਲ ਵੀ ਚੇਤੇ ਆ ਜਾਂਦੀ ਆ। ਮੇਰਾ ਇੱਕ ਮਿੱਤਰ ਸੀਗਾ ਜੀ, ਅੱਜ ਕੱਲ ਸ਼ਾਇਦ ਅਮਰੀਕਾ ਚ ਕਿਤੇ ਰਹਿੰਦਾ, ਮੈਂ ਕੋਸ਼ਿਸ਼ ਕਰੂੰਗਾ ਉਹਨੂੰ ਲੱਭਣ ਦੀ। ਬਹੁਤ ਸਾਲ ਹੋ ਗਏ ਹੁਣ ਤਾਂ, 30 ਸਾਲ ਦੇ ਲਾਗੇ ਹੋ ਗਏ, ਤੇ ਪਰ ਉਹਦੀਆਂ ਛੋਟੀਆਂ ਛੋਟੀਆਂ ਗੱਲਾਂ ਮੈਨੂੰ ਸਦਾ ਹੀ ਚੇਤੇ ਰਹਿੰਦੀਆਂ। ਤਾਂ ਉਹ ਬੜਾ ਇੱਕ ਪੇਂਡੂ ਜੇ ਏਰੀਏ ਚੋਂ ਆਇਆ ਸੀ, ਪੇਂਡੂ ਜਾਂ ਨੌਜਵਾਨ ਸੀ, ਉਵੇਂ ਜੇ ਪੱਗ ਜੀ ਬੰਨ ਕੇ ਕੁੜਤਾ ਪਜਾਮਾ ਪਾ ਕੇ ਕਾਲਜ ਆਉਂਦਾ। ਤਾਂ ਉਹ ਬੜਾ ਇੱਕ ਜਿਹੜਾ ਸ਼ਰੀਫ ਤੇ ਸਿੱਧਾ ਜਿਹਾ ਮੁੰਡਾ ਸੀ, ਤੇ ਪੜ੍ਹਾਈ ਲਿਖਾਈ ਦੇ ਮਾਮਲੇ ਚ ਵੀ ਹੁਸ਼ਿਆਰ ਨੀ ਸੀ, ਇੰਟੈਲੀਜੈਂਟ ਨੀ ਸੀ। ਉਹਨੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਮੈਨੂੰ ਪੁੱਛਦਾ ਰਹਿਣਾ, ਆਹ ਕਿਵੇਂ ਆ ਜੀ, ਉਹ ਕਿਵੇਂ ਆ ਜੀ। ਇੱਕ ਵਾਰੀ ਉਹ ਕਲਾਸ ਦੇ ਵਿੱਚ ਉਹਨੇ ਮੈਨੂੰ ਪਿੱਛੋਂ ਨਕਲ ਮਾਰਨ ਲਈ ਪੁੱਛਿਆ ਵੀ ਆਹ ਕੀ ਇੱਥੇ ਕੀ ਲਿਖਣਾ। ਮੈਂ ਕੋਈ ਸ਼ਬਦ ਦੱਸਤਾ, ਜਿਵੇਂ ਕਹਿਤਾ ਵੀ ਵਿਕਟਰੀ ਲਿਖਣਾ ਜਾਂ ਕੁਛ ਵੀ ਹੋਰ, ਤਾਂ ਉਹ ਮੈਨੂੰ ਕਹੀ ਜਾਵੇ ਕਹਿੰਦਾ ਵੀ ਬੀ ਕਿਹੜੀ ਪੈਣੀ, ਐ ਤਾਂ ਦੱਸਦੇ ਵਿਚਾਰੇ ਨੂੰ ਪਤਾ ਨੀ ਸੀ। ਤੇ ਉਹ ਬੀ ਦਾ ਵੀ ਨਾ ਫਿਰ ਹੱਥ ਬਣਾਇਆ ਨੀ, ਕਹਿ ਰਿਹਾ ਸੀ ਵਿਕਟਰੀ ਵਾਲੀ ਕਿ ਬੁੱਕ ਵਾਲੀ, ਤੇ ਉਹ ਹੱਥ ਬਣਾ ਕੇ ਦਿਖਾ ਰਿਹਾ ਸੀ ਮੈਨੂੰ ਪਿੱਛੇ ਬੈਠਾ ਵੀ ਐ ਵਾਲੀ ਪਾਵਾਂ ਬੀ ਕੇ ਐ ਵਾਲੀ ਪਾਵਾਂ। ਸੋ ਮੈਨੂੰ ਉਹ ਸੀਨ ਸਦਾ ਹੀ ਚੇਤੇ ਰਹਿੰਦਾ। ਤੇ ਪਰ ਉਹਦੀ ਇੱਕ ਗੱਲ ਜਿਹੜੀ ਕਿ ਸਾਡੇ ਕਲਾਸ ਦੇ ਜਿੰਨੇ ਵੀ ਕਲਾਸ ਮੇਟ ਆ ਉਹ ਅੱਜ ਵੀ ਜੇ ਕਿਤੇ ਮਿਲੀਏ ਤਾਂ ਉਹ ਗੱਲ ਜ਼ਰੂਰ ਚੇਤੇ ਕਰਦੇ ਆ। ਸਾਡਾ ਇੱਕ ਕਲਾਸ ਦਾ ਜਿਹੜਾ ਪੀਰੀਅਡ ਸੀ ਆ ਉਹ 2:30 ਵਜੇ 2:40 ਤੇ ਲੱਗਦਾ ਹੁੰਦਾ ਸੀਗਾ, ਪਹਿਲਾਂ ਜਿਹੜੇ ਸਟਾਰਟਿੰਗ ਚ ਖਤਮ ਹੋ ਜਾਂਦੇ ਤੇ ਇੱਕ ਪੰਜਾਬੀ ਦਾ ਜਿਹੜਾ ਪੀਰੀਅਡ ਸੀ ਉਹ 2:40 ਤੇ ਲੱਗਦਾ, ਵਿੱਚ ਦੀ 1 ਜਾਂ 2 ਪੀਰੀਅਡ ਮਿਸ ਹੁੰਦੇ ਸਨ। ਤੇ ਉਹ DAV ਕਾਲਜ ਦੇ ਲਾਗੇ ਹੀ ਆਪਦੀ ਭੂਆ ਦੇ ਘਰ ਰਹਿੰਦਾ ਸੀ ਨੌਜਵਾਨ, ਤੇ ਉਹ ਇੱਕ ਦਿਨ ਜਦੋਂ ਕਲਾਸ ਦੇ ਵਿੱਚ ਥੋੜਾ ਜਿਹਾ ਲੇਟ ਆਇਆ, ਉਹ ਕਦੇ ਕਲਾਸ ਮਿਸ ਨਹੀਂ ਕਰਦਾ ਸੀ, ਖਾਸ ਕਰਕੇ ਪੰਜਾਬੀ ਸਾਡੇ ਪ੍ਰੋਫੈਸਰ RK ਰਾਏ ਸਨ, ਬੜੇ ਵਧੀਆ ਮਜ਼ਾਕੀਆ ਜਿਹੇ ਪ੍ਰੋਫੈਸਰ ਸੀ, ਜੀ ਲੱਗਦਾ ਸੀ ਉਹਨਾਂ ਦੀ ਕਲਾਸ ਚ। ਤਾਂ ਉਹਨਾਂ ਨੇ ਜਦੋਂ ਕਲਾਸ ਚ ਉਹ ਲੇਟ ਆਇਆ ਨਾ, ਤੇ ਉਹਨੂੰ ਪੁੱਛਿਆ ਵੀ ਕੀ ਗੱਲ ਭਾਈ ਰਣਜੀਤ ਸਿੰਘ ਤੂੰ ਲੇਟ ਆਇਆ, ਕਿੱਧਰ ਰਹਿ ਗਿਆ ਸੀ? ਉਹ ਕਹਿੰਦਾ ਜੀ ਭੂਆ ਕੇ ਘਰੇ ਨਾ ਗਾਂ ਨੂੰ ਸੰਨੀ ਰਲਾਉਣ ਲੱਗ ਗਿਆ ਸੀਗਾ। ਉਹਨੇ ਪ੍ਰੋਫੈਸਰ ਜਿਹੜੀ ਕਲਾਸ ਦੇ ਵਿੱਚ ਜਿਹੜੇ ਸ਼ਬਦ ਬੋਲੇ ਤੇ ਸਾਰੀ ਕਲਾਸ ਉਸ ਟਾਈਮ ਹੱਸਣ ਲੱਗ ਗਈ, ਕਿੱਦਾਂ ਦਾ ਮਾਹੌਲ ਬਣਿਆ ਵੀ ਕਿੱਦਾਂ ਅਣਭੋਲ ਤੇ ਕਿੱਦਾਂ ਇੱਕ ਨਾਰਮਲ ਜਵਾਕ ਸੀ ਜਿਹੜਾ ਜਦੋਂ ਕਿ ਟਾਈਮ ਸੀ ਲੋਕ ਆਪਦੀਆਂ ਫੜਾ ਮਾਰਦੇ ਸੀ, ਹਵਾ ਕਰਦੇ ਸੀ ਵੀ ਮੈਂ ਐ ਕੀਤਾ ਮੈਂ ਬੋ ਕਰਤਾ, ਤੇ ਉਹਨੇ ਬੜੇ ਭੋਲੇ ਪੰਜ ਚ ਆ ਕੇ ਕਹਿੰਦਾ ਜੀ ਗਾਂ ਨੂੰ ਸੰਨੀ ਰਲਾਉਣੀ ਸੀ ਭੂਆ ਜੀ ਕੇ, ਉਹ ਰਲਾਉਣ ਚਲਾ ਗਿਆ ਸੀਗਾ। ਸੋ ਉਹ ਸੰਨੀ ਹੈ ਜੀ ਇਹ। ਤੇ ਪਰ ਹਾਂ ਜਗਵੀਰ ਬਾਈ, ਜਿਹੜਾ ਇੱਥੇ ਕੋਈ ਸੰਨੀ ਨੀ ਰਲਾਉਣੀ ਹੁੰਦੀ, ਇੱਥੇ ਖੁੱਲੇ ਖੇਤਾਂ ਦੇ ਵਿੱਚ ਹੀ ਚਰਨਾ ਹੁੰਦਾ। ਸੋ ਘੱਟੋ ਘੱਟ ਉਨੇ ਕੁ ਸਪੇਸ ਉਹਨੂੰ ਹੋਣਾ ਚਾਹੀਦਾ ਵੀ ਸਾਲ ਦੇ ਵਿੱਚ ਉਹਦੀ ਪ੍ਰੋਡਕਸ਼ਨ ਆ ਜਿਹੜੀ ਉਸ ਖੇਤ ਚੋਂ ਬਣੇ, ਤਾਂ ਕਿ ਉਹ ਆਪਦਾ ਜਿਹੜੀ ਖੁਰਾਕ ਪੂਰੀ ਕਰ ਸਕੇ। ਸੋ ਦੋਸਤੋ ਅੱਗੇ ਸਾਡੇ ਨਾਲ ਜੁੜੇ ਆ ਜੀ ਤਰਨ ਸਿੱਧੂ। ਕਹਿੰਦੇ ਬਰਾੜ ਸਾਹਿਬ ਤੁਸੀਂ ਕੱਲੇ ਨੀ, ਜਦੋਂ ਅਸੀਂ ਛੁੱਟੀਆਂ ਕੱਟਣ ਪਿੰਡ ਜਾਂਦੇ ਸੀ ਬੁਢਲਾਡਾ, ਚਾਚੇ ਤੇ ਦਾਦੇ ਨਾਲ ਮੈਂ ਵੀ ਸੰਨੀ ਰਲਾਉਂਦਾ ਹੁੰਦਾ ਸੀ ਪਸ਼ੂਆਂ ਨਾਲ, ਟਾਈਮ ਸਪੈਂਡ ਕਰਨਾ ਸਭ ਤੋਂ ਵਧੀਆ ਲੱਗਦਾ ਸੀ, ਬਟ ਹੁਣ ਸਮੇਂ ਬਦਲ ਗਏ ਆ। ਬਿਲਕੁਲ ਜੀ, ਸਮੇਂ ਬਹੁਤ ਬਦਲ ਗਏ ਆ। ਉਹ ਵੀ ਟਾਈਮ ਸੀ ਜਦੋਂ ਸੰਨੀ ਰਲਾਉਂਦੇ ਹੁੰਦੇ ਸੀ, ਤੇ ਹੁਣ ਵੀ ਗੱਲਾਂ ਬਾਤਾਂ ਨਾਲ ਹੀ ਉਹਦੇ ਅੱਖ ਨੂੰ ਖਲ ਦੀ ਸਮੈਲ ਜੀ ਆਉਣ ਲੱਗ ਗਈ ਆ, ਤੇ ਗੱਲਾਂ ਫੀਲ ਕਰਕੇ ਵੀ ਕਿਵੇਂ ਕਿਵੇਂ ਹੁੰਦਾ ਸੀ। ਤਾਂ ਮੇਰੇ ਕਈ ਗੱਲਾਂ ਉਦਾਹਰਨਾਂ ਬਣ ਜਾਂਦੀਆਂ ਜ਼ਿੰਦਗੀ ਚ। ਸਾਡੇ ਇੱਕ ਮਿਸਤਰੀ ਹੁੰਦਾ ਸੀਗਾ ਇੰਦਰ ਫੌਜੀ, ਬੇਚਾਰਾ ਫੌਜ ਚੋਂ ਰਿਟਾਇਰ ਹੋਇਆ ਸੀ, ਤੇ ਉਹਦੀਆਂ ਮੈਨੂੰ ਦੋ ਤਿੰਨ ਗੱਲਾਂ ਬੜੀਆਂ ਲੱਗਦੀਆਂ। ਉਹ ਕੋਈ ਲੇਬਰ, ਮਿਸਤਰੀ ਵਾਲੀ ਲੇਬਰ ਨਹੀਂ ਲੈਂਦਾ ਸੀ, ਤੇ ਉਹ ਆਪਣੇ ਬਾਗ ਚ ਆ ਜਾਂਦਾ ਤੇ ਬਸ ਜਾਂਦਾ ਆਪਦੇ ਸਾਈਕਲ ਤੇ ਹਰੇ ਦੀ ਭਰੀ ਜੀ ਲੈ ਜਾਂਦਾ, ਤੇ ਜਾਂ ਕੁਝ ਫਰੂਟ ਤੇ ਸਬਜ਼ੀ ਲੈ ਜਾਂਦਾ, ਤੇ ਉਹ ਵਿਚਾਰਾ ਸਾਰਾ ਦਿਨ ਕੋਈ ਨਾ ਕੋਈ ਮਿਸਤਰੀਆਂ ਵਾਲਾ ਕੰਮ ਜਿਹੜਾ ਵੀ ਟੁੱਟ ਭੱਜ ਹੁੰਦੀ ਹੈ ਘਰਾਂ ਚ ਕਰਦਾ। ਉਦੋਂ ਅੰਗੂਰਾਂ ਦੀਆਂ ਬੁਰਜੀਆਂ ਹੁੰਦੀਆਂ, ਉਹ ਥੱਲੇ ਬੁਰਜੀਆਂ ਕੱਢਦਾ, ਤੇ ਜਦੋਂ 7-6 ਫੁੱਟ ਤੇ ਬੁਰਜੀ ਜਾਂਦੀ ਤੇ ਉਦੋਂ ਫਿਰ ਮੇਰੇ ਤਾਏ ਨੂੰ ਕਹਿੰਦਾ, ਉਹ ਗੁਰਚਰਨ ਸਿੰਘ ਐਂ ਲੱਗਦਾ ਬੁਰਜੀ ਆਉਂਦੀ ਆ, ਇੱਧਰ ਨੂੰ ਪਾਸੇ ਹੋ ਜਾ, ਤੇ ਉੱਤੋਂ ਡਿੱਗ ਪੈਂਦੀ, ਕਿਉਂਕਿ ਵਿਚਾਰੇ ਕੋਲ ਕਿਹੜਾ ਲਾਟੂ ਸਾਲਾਂ ਹੁੰਦੀਆਂ ਸੀ, ਤੇ ਉਹ ਫੇਰ ਕੱਢ ਲੈਂਦਾ, ਕੋਈ ਅਣਖੇ ਚ ਬੰਦਾ ਸੀ। ਤੇ ਇੱਕ ਵਾਰ ਉਹਨੂੰ ਅਸੀਂ ਖੁਰਲੀਆਂ ਜਿਹੜੀਆਂ ਕਿ ਅੱਜ ਪਸ਼ੂਆਂ ਦੀ ਗੱਲ ਚੱਲੀ ਆ, ਤੇ ਖੁਰਲੀਆਂ ਬਣਾਉਣ ਲਈ ਅਸੀਂ ਉਹਨੂੰ ਕਿਹਾ ਵੀ ਖੁਰਲੀਆਂ ਬਣਾ ਦੇ ਫੌਜੀਆ। ਫੌਜੀ ਨੇ ਜਦੋਂ ਖੁਰਲੀਆਂ ਬਣਾਈਆਂ ਨਾ, ਤੇ ਉਹਦੇ ਵਿੱਚ ਨਾ ਉਹਨੂੰ ਕਹਿਤਾ ਤਾਇਆ ਜੀ ਨੇ ਕਿ ਥੋੜੀ ਜੀ ਢਾਲ ਰੱਖੀ ਫੌਜੀਆ, ਕਿਤੇ ਮੀਂਹ ਮੂੰਹ ਆ ਜਾਂਦੇ ਆ, ਪਾਣੀ ਪੂਣੀ ਨਿਕਲ ਜਾਂਦਾ ਵਿੱਚੋਂ, ਬਾਹਰ ਸੀ ਖੁਰਲੀਆਂ। ਤੇ ਉਹ ਫੌਜੀ ਨੇ ਗੱਲ ਜੱਚ ਗਈ ਜੀ, ਤੇ ਫੌਜੀ ਨੇ ਖੁਰਲੀਆਂ ਨੂੰ ਇੰਨੀ ਕੁ ਢਾਲ ਦੇਤੀ ਵੀ ਜਦੋਂ ਉਹਦੇ ਚ ਤੂੜੀ ਪਾ ਕੇ ਤੇ ਉੱਤੇ ਬੰਦਾ ਖਲਦੀ ਬਾਲਟੀ ਪਾਇਆ ਕਰੇ, ਤੇ ਉਹ ਖਾਲੀ ਸਾਰੀ ਢਾਲ ਵਿਜਦੀ ਬਾਹਰ ਨਿਕਲ ਜਾਇਆ ਕਰੇ, ਵੀ ਢਾਲ ਹੀ ਉਹਨੂੰ 2 ਗਿੱਠਾਂ ਦੀ ਦੇਤੀ ਫੌਜੀ ਨੇ। ਤੇ ਉਹ ਅੱਜ ਵੀ ਸਾਡੇ ਫਿਰ ਉਦਾਹਰਨ ਬਣੀ ਹੋਈ ਆ ਆਪਦੇ ਘਰ ਦੇ ਵਿੱਚ, ਜਦੋਂ ਵੀ ਕੋਈ ਗੱਲ ਹੁੰਦੀ ਆ ਇਹ ਤਾਂ ਖੋ, ਇਹ ਤਾਂ ਇੰਦਰ ਫੌਜੀ ਵਾਲੀਆਂ ਖੁਰਲੀਆਂ ਬਣਾਤੀਆਂ ਲੱਗਦੀਆਂ ਨੇ। ਸੋ ਇਹ ਜਾਦਾ ਸਨ ਜੀ, ਅੱਜ ਪਹਿਲਾਂ ਗੱਲਾਂ ਚੋਂ ਗੱਲਾਂ ਨਿਕਲ ਆਈਆਂ। ਤੇ ਇੱਧਰ ਗੌਰਵ ਸ਼ਰਮਾ ਔਰ ਇੱਕ ਮਿੰਟ ਦਾ ਕੋਈ ਲੰਮਾ ਚੌੜਾ ਮੈਸੇਜ ਟਾਈਪ ਕਰ ਰਹੇ ਆ, ਜਦੋਂ ਵੀ ਦੇਖ ਰਹੇ ਨੇ ਟਾਈਪ ਕਰ ਰਹੇ। ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ ਸਰਬਜੀਤ ਨੂੰ ਤੇ ਮੈਨੂੰ ਵੀ। ਸੋ ਬਿਨੀਪੈਕ ਦੇ ਵਾਲਿਓ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਤੇ ਉਮੀਦ ਕਰਦੇ ਆ ਤੁਸੀਂ ਵੀ ਜਿਹੜਾ ਪ੍ਰੋਗਰਾਮ ਜਿਹੜਾ ਇੰਜੋਏ ਕਰ ਰਹੇ ਹੋਗੇ। ਸੋ ਦੋਸਤੋ, ਅੱਜ ਮੁੱਦਾ ਮੈਂ ਛੇੜਿਆ ਨੀ, ਤੇ ਮੁੱਦਾ ਛੇੜਿਆ ਨੀ ਤੇ ਤੁਹਾਡਾ ਕਾਲ ਕਰਨ ਨੂੰ ਵੀ ਨੀ ਜੀ ਕਰਦਾ, ਕਿਉਂਕਿ ਜੇ ਹੁਣ ਮੈਂ ਕਰਾਰੀ ਜੀ ਕੋਈ ਗੱਲ ਕਹਿ ਦਿਆਂ ਤਾਂ ਤੁਸੀਂ ਭੱਜ ਕੇ ਜ਼ਰੂਰ ਕਾਲ ਕਰੋਗੇ। ਪਰ ਦੋਸਤੋ ਲਾਈਨਾਂ ਖੁੱਲ ਚੁੱਕੀਆਂ, ਤੇ ਜੇ ਤੁਹਾਨੂੰ ਲੱਗਦਾ ਕਿਸੇ ਵੀ ਵਿਸ਼ੇ ਤੇ ਕੋਈ ਵੀ ਖਾਸ ਗੱਲ ਤੁਸੀਂ ਸੁਣਨੀ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਕਾਲ ਕਰਿਓ। ਤੇ ਮੈਂ, ਮੇਰੀ ਕੋਸ਼ਿਸ਼ ਸੀ, ਮੈਂ ਅੱਜ ਇੱਕ ਸਾਡੇ ਸੱਜਣ ਮਿੱਤਰ ਇੱਥੇ ਆਏ ਹੋਏ ਨੇ ਮੰਗਲ ਹਠੂਰ, ਉਹਨਾਂ ਨੂੰ ਲੈਂਦਾ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਾਉਂਦਾ ਤੁਹਾਡੀ, ਤੇ ਪਰ ਮੈਂ ਦੇਖਦਾ ਜੀ ਜੇ ਉਹਨਾਂ ਨਾਲ ਮੈਂ ਸੰਪਰਕ ਬਣਾ ਸਕਿਆ ਤਾਂ ਮੈਂ ਤੁਹਾਡੀ ਗੱਲਬਾਤ ਜ਼ਰੂਰ ਕਰਾਊਂਗਾ। ਬੜੇ ਖੂਬਸੂਰਤ ਇਨਸਾਨ, ਖੂਬਸੂਰਤ ਰਾਈਟਰ, ਤੇ ਆਸਟ੍ਰੇਲੀਆ ਦਾ ਅੱਜ ਕੱਲ ਉਹ ਸ਼ਾਨ ਬਣੇ ਹੋਏ ਆ। ਸੋ ਮੈਂ ਦੇਖਦਾ ਜੀ, ਟਰਾਈ ਕਰਦਾ ਜੇ ਉਹਨਾਂ ਨੂੰ ਲੈ ਸਕਿਆ ਇਸ ਦੌਰਾਨ, ਪਰ ਉਹ ਥੋੜਾ ਜਿਹਾ ਉਹਨਾਂ ਦੀ ਕੋਈ ਬਿਜੀ ਰੁਝੇਵੇਂ ਚ ਚੱਲਣ ਕਰਕੇ ਕਹਿੰਦੇ ਸੀ ਮੇਰੇ, ਟਰਾਈ ਕਰ ਲਿਓ ਜੇ ਗੱਲ ਹੋ ਸਕੀ ਤਾਂ ਜ਼ਰੂਰ ਕਰੂੰਗਾ। ਪਰ ਇੱਧਰ ਕਾਲ ਆ ਗਈ ਹੈ ਜੀ ਸੱਜਣ ਮਿੱਤਰਾਂ ਦੀ, ਤਾਨਾ ਮਾਰਿਆ ਕੰਮ ਆ ਗਿਆ। ਹੈਲੋ,
ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਸਾਹਿਬ ਬੋਲ ਰਹੇ ਹੋ?
ਮੈਂ ਭਾਜੀ ਸੁਨੀਲ ਬੋਲਦਾ ਜੀ, ਮੈਲਬਨ ਤੋਂ।
ਹਾਂਜੀ ਸੁਨੀਲ ਜੀ, ਕੀ ਹਾਲ ਆ ਜੀ?
ਵਧੀਆ ਭਾਜੀ, ਚੜ੍ਹਦੀ ਕਲਾ। ਕੱਲ ਚੱਲ ਰਹੀ ਜੀ, ਤੁਸੀਂ ਕਹਿੰਦੇ ਸਨੀ, ਮੈਂ ਕਿਹਾ ਸਾਡੇ ਇੱਧਰ ਅੰਮ੍ਰਿਤਸਰ ਕਹਿੰਦੇ ਗਤਾਵਾ ਕਹਿੰਦੇ ਹੁੰਦੇ ਜੀ।
ਅੱਛਾ,
ਸਾਡੇ
ਕਿਹੜਾ ਏਰੀਆ? ਬਾਬਾ ਸੋਹਣ ਸਿੰਘ ਭਗਣੇ ਦੇ ਪਿੰਡ ਤੋਂ?
ਹਾਂਜੀ।
ਅੱਛਾ ਅੱਛਾ, ਚਲੋ, ਕੀ ਕਹਿੰਦੇ ਸੀ, ਪੂਰਾ ਕੀ ਵਰਡ ਸੀ ਤੁਹਾਡਾ, ਮੈਂ ਮਿਸ ਕਰ ਗਿਆ ਸੀ?
ਗਤਾਵਾ ਕਹਿੰਦੇ ਮਿੰਟੂ ਭਾਜੀ, ਗਤਾਵਾ,
ਗਤਾਲਾ,
ਗਤਾਵਾ ਜੀ, ਗਤਾਵਾ।
ਅੱਛਾ, ਠੀਕ ਹੈ ਜੀ, ਠੀਕ ਹੈ, ਮੈਂ ਸਮਝ ਗਿਆ। ਤੇ ਫਿਰ ਤੁਹਾਨੂੰ ਚਾਂਸ ਮਿਲਿਆ ਜ਼ਿੰਦਗੀ ਚ ਕਿਤੇ ਕਰਨ ਦਾ?
ਹਾਂਜੀ, ਬਹੁਤ ਭਾਜੀ, ਬੜਾ ਕੀਤਾ ਜੀ, ਮੁੜ ਕੇ ਬਸ ਮੱਝਾਂ ਬੰਦੀਆਂ ਜਾ ਰਹੀਆਂ ਟਾਲੀਆਂ ਥੱਲੇ, ਤੇ ਥੋੜਾ ਜਿਵੇਂ ਮਤਲਬ 100-200 ਮੀਟਰ ਦੇ ਵੇਲੇ ਉੱਥੇ ਰਹਿੰਦੇ ਬਾਹਰ ਅਸੀਂ ਡੇਰੇ ਤੇ ਬੈਗ ਤੇ।
ਅੱਛਾ,
ਤੇ ਮੇਰੇ ਵੱਡੇ ਬ੍ਰਦਰ ਹੁਣ ਮੇਰੇ ਤੋਂ ਆਪਣੇ ਕੈਨੇਡਾ ਨੇ, ਤੇ ਜਦੋਂ ਦੁਪਹਿਰੇ ਅਸੀਂ ਆ ਜਾਣਾ ਸਕੂਲੋਂ ਮਤਲਬ 1-2 ਵਜੇ, ਤੇ ਗਰਮੀ ਆਪਾਂ 4 ਵਜੇ ਮਤਲਬ ਬਾਹਰੋਂ ਪਸੋਂ ਲਿਆਉਣੇ ਹੁੰਦੇ ਸੀ ਅੰਦਰ ਮੱਝਾਂ ਨੂੰ, ਸਾਡੇ ਚੋ ਇੱਕ ਦੀ ਡਿਊਟੀ ਹੁੰਦੀ ਕਿਤਾਬਾਂ ਕਰਨਾ, ਦੂਜੇ ਨੇ ਬਾਹਰ ਟਾਲੀਆਂ ਥੱਲੇ ਮੱਝਾਂ ਖੋਲ ਕੇ ਲਿਆਉਣੀਆਂ ਹੁੰਦੀਆਂ ਅਸੀਂ ਤੇ ਡੈਡੀ ਹੋਣਾ ਕਿਹੜਾ ਜਦੋਂ ਸਾਨੂੰ ਇਹ ਹੁੰਦਾ ਵੀ ਜਦੋਂ ਕਿਤਾਬਾਂ ਥੋੜਾ ਸੌਖਾ ਲੱਗਦਾ ਮੱਝਾਂ ਜੋ ਖੋਲ ਕੇ ਲਿਆਉਣੀਆਂ ਕਿਸੇ ਨੇ ਲਾਗੇ ਥੋੜਾ ਜਿਹਾ ਤਲਾ ਜਿਹਾ ਪੁੱਟਿਆ ਹੁੰਦਾ ਸੀ, ਮਤਲਬ ਗਰਮੀ ਹੁੰਦੀ ਮੱਝਾਂ ਨੇ ਉਹਨੂੰ ਵੜ ਜਾਣਾ ਇੱਕੋ ਕਿ ਪਹਿਲਾਂ ਵਸਣੀਆਂ ਘਰੇ, ਉਹ ਔਖਾ ਲੱਗਦਾ ਸੀ ਤੇ ਕਿਤਾਬਾਂ ਕਰਨਾ ਸੌਖਾ ਲੱਗਦਾ ਸੀ ਥੋੜਾ ਜਿਹਾ।
ਕਈ ਵਾਰੀ ਸੰਗਲ ਚ ਹੱਥ ਵੀ ਆ ਜਾਂਦਾ ਸੀ।
ਹਾਂਜੀ ਹਾਂਜੀ। ਤੇ ਦੂਜਾ ਪਾਸੇ ਇੱਕ ਜਦੋਂ ਅਸੀਂ ਮਤਲਬ ਗੜਦੇ ਨੇ ਨਾ ਕਿੱਲੇ ਤੇ ਢਾਵਾ ਹੁੰਦਾ ਸੀ, ਮੈਂ ਸਭ ਨੂੰ ਛੋਟਾ, ਮੇਰੇ ਦੋਵੇਂ ਵੱਡੇ ਬ੍ਰਦਰ ਸੀ ਤੇ ਉਹ ਮੈਨੂੰ ਵੈਸੇ ਵੀ ਨਾ ਐਵੇਂ ਚਾਹ ਜਾਂਦਾ ਕਿਧਾਲੇ ਦਾ ਕੋਈ ਕਿੱਲਾ ਜਿਹੜਾ ਗੱਡਿਆਂ ਨੂੰ ਪੁੱਟ ਕੇ ਦੂਜੇ ਥਾਂ ਕਰ ਦੇਣਾ ਤੇ ਮੁੜ ਕੇ ਥੱਲੇ ਥੰਮੀ ਜੀ ਦੇ ਕੇ ਉੱਤੇ ਉਹਦੇ ਮਤਲਬ ਛੋਟੇ ਸੰਗਲ ਨਾਲ ਵਲ ਜਾ ਪਾ ਕੇ ਉਹਨੂੰ ਪੁੱਟ ਲੈਣਾ ਉੱਥੋਂ ਤੇ ਜਦੋਂ ਫਿਰ ਦੂਜੇ ਥਾਂ ਗੱਡਣਾ ਉਹ ਮੇਰੇ ਦਾਦਾ ਜੀ ਨੇ ਕਹਿਣਾ ਵੀ ਇਹਨੂੰ ਗੱਡਣ ਦੇ ਨਿੱਕੇ ਨੂੰ ਇਹ ਕਿੱਲਾ ਵਧੀਆ ਗੜਦਾ ਉਹਨੂੰ ਪਹਿਲਾਂ ਥੋੜਾ ਦੱਤ ਲੈਣਾ ਵੀ ਚੁੱਕ ਲੈਣਾ ਵੀ ਜਦੋਂ ਪੁੱਟਿਆ ਨਾ ਜਾਵੇ ਮੱਝਾਂ ਤੋਂ ਤਾਂ ਨੂੰ
ਫਿਰ ਉਦੋਂ ਤੁਹਾਨੂੰ ਐ ਲੱਗਦਾ ਵੀ ਮੈਂ ਤਾਂ ਜਿਵੇਂ ਭੈਣ ਸਰਜਨ ਹੀ ਹੁੰਦਾ ਕਿੱਲੇ ਗੱਡਣ ਦਾ ਸਰਜਨ ਵਾਲੀ ਫੀਲਿੰਗ ਆ ਜਾਂਦੀ ਜਦੋਂ ਬਜ਼ੁਰਗ ਇਹ ਜੀ ਗੱਲ ਕਹਿੰਦੇ।
ਪੂਰੀ ਗੱਲ ਹੀ ਭਾਜੀ ਮੁੜ ਕੇ ਜਦੋਂ ਆਪਣੇ ਹੁੰਦੇ ਆ ਟਰਾਲੀਆਂ ਦੇ ਟਾਇਰ ਹੁੰਦੇ ਸੀ ਪੁਰਾਣੇ
ਬਹੁਤ ਵਧੀਆ ਲੱਗਿਆ ਸੁਨੀਲ ਤੁਸੀਂ ਗੜਾਵਾ ਮੇਰੇ ਵੀ ਵਾਧਾ ਕੀਤਾ ਸ਼ਬਦ ਦਾ ਵੀ ਗੜਾਵਾ ਕਰਦੇ ਹੁੰਦੇ ਸੀ ਤੁਸੀਂ ਸਾਡੇ ਸੰਨੀ ਰਲਾਉਂਦੇ ਸੀ।
ਹਾਂਜੀ ਗਤਾਵਾ ਭਾਜੀ ਗਤਾਵਾ
ਅੱਛਾ ਦਲਜੀਤ ਢਿੱਲੋਂ ਹੋਰਾਂ ਨੇ ਗੜਾਵਾ ਲਿਖਿਆ ਪਰ ਗੁਟਾਵਾ ਸਹੀ ਸ਼ਬਦ।
ਹਾਂਜੀ ਗੁਟਾਵਾ ਤੇ
ਅੱਛਾ
ਦੂਜਾ ਮੈਂ ਆਪਾਂ ਮਿਲੇ ਸੀ ਜੀ ਉੱਥੇ ਆਪਣੇ ਗ੍ਰਿਫਟ ਗੇਮਾਂ ਦੇ ਮਿਲੇ ਸੀ ਜਦੋਂ ਤੁਹਾਡੀ ਬੁੱਕਸ ਲੈ ਕੇ ਆਇਆ ਸੀ ਮੈਂ ਟੈਂਟ ਤੁਹਾਡੇ। ਹਾਂਜੀ
ਜੀ 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 ਨਹੀਂ ਨਹੀਂ ਬਹੁਤ ਚੰਗਾ ਲੱਗਦਾ ਜਦੋਂ ਸੱਜਣ ਮਿੱਤਰ ਮਿਲਦੇ ਆ ਕਾਲ ਕਰਦੇ ਆ, ਸੋ ਬਹੁਤ ਵਧੀਆ ਲੱਗਿਆ ਸੁਨੀਲ ਤੁਸੀਂ ਕਾਲ ਕੀਤੀ ਤੇ ਅੱਜ ਦੇ ਪ੍ਰੋਗਰਾਮ ਦੇ ਹਿੱਸਾ ਪਾਇਆ ਲੰਬੀ। ਹਾਂਜੀ
ਭਾਜੀ ਸੁਖਜੀਤ ਮੇਰਾ ਨਾ ਥੈਂਕ ਯੂ ਕੋਈ ਨੀ ਹੋਰ ਕੱਲ ਵੀ ਆਉਣਗੇ ਸੁਖਜੀਤ ਹੈ ਜੀ ਮੇਰਾ
ਸੁਖਜੀਤ ਓਕੇ ਸੁਖਜੀਤ ਮੈਨੂੰ ਇੱਥੇ ਨਾ ਮਿਸ ਹੋ ਗਈ ਸੀ ਤੁਹਾਡੀ ਆਵਾਜ਼ ਮਾਫੀ ਚਾਹੁੰਦਾ ਇਸ ਚੀਜ਼ ਤੇ ਚਲੋ ਸੁਖਜੀਤ ਭਾਈ ਬਹੁਤ ਵਧੀਆ ਬਹੁਤ ਵਧੀਆ ਕੀਤਾ ਜੀ ਇਸ ਆਪ ਦੀ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਹੁਣ ਲੰਮੀ ਲਾਈਨ ਕਾਲਰਾਂ ਦੀ ਲੱਗ ਗਈ ਹੈ ਦੇਖ ਲੋ ਇੱਕ ਵਾਰੀ ਤਾਨਾ ਮਾਰ ਕੇ ਦੇ ਦਿਓ ਤੇ ਹੁਣ ਜੀ ਜੀ ਅਗਲੇ ਕਾਲਰ ਵੀ ਲੈਣੇ ਆ। ਸੋ ਬਾਈ ਸੁਖਜੀਤ ਮੈਲਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਆਪਣੀ ਜਿਹੜੀ ਗੱਲ ਚ ਵਾਧਾ ਕੀਤਾ ਤੇ ਪਰ ਹੁਣ ਅਗਲੀ ਕਾਲ ਸਾਡੇ ਨਾਲ ਜੁੜ ਚੁੱਕੀ ਹੈ ਸਾਡੇ ਬਾਈ ਜੀ ਸਰਦਾਰ ਦਲਵੀਰ ਸਿੰਘ ਹੋਰਾਂ ਦੀ ਸਿਡਨੀ ਤੋਂ। ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ
ਕਿਆ ਹਾਲ ਹੈ
ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਮੈਂ ਕਰੈਕਟ ਕਰਨਾ ਸੀ ਵਰਲਡ ਤੇ ਉਹ ਮੇਰੇ ਪਹਿਲੇ ਵੀਰ ਨੇ ਕਰ ਦਿੱਤਾ ਸੰਨੀ ਰਲਾਉਣਾ ਮਾਲਵੇ ਚ ਕਹਿੰਦੇ ਆ ਤੇ ਅਸੀਂ ਮਾਝੇ ਵਾਲੇ ਗੁਤਾਵਾ ਕਰਨਾ ਕਹਿੰਦੇ ਆ
ਗੱਗਾ ਤੱਤਾ ਗੁਤਾਵਾ
ਗੱਗੇ 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 ਨੂੰ ਔਂਕੜ ਤੱਤੇ ਨੂੰ ਕੰਨਾ ਵਵੇ ਨੂੰ ਕੰਨਾ ਵਵੇ
ਨੂੰ ਕੰਨਾ। ਹਾਂਜੀ ਆ ਮੈਂ ਹੁਣ ਦੇਖ ਲਿਆ ਦਲਜੀਤ ਭਾਈ ਹੋਣਾ ਨੇ ਭੇਜਤਾ ਸੀ ਮੈਨੂੰ ਮੈਨੂੰ ਦੂਰੋਂ ਦੇਖਿਆ ਨਹੀਂ
ਗੱਗੇ ਨੂੰ ਔਂਕੜ ਤੱਤੇ ਨੂੰ ਕੰਨਾ ਵਵੇ ਨੂੰ ਕੰਨਾ
ਅੱਛਾ ਗੁਤਾਵਾ ਹੁਣ ਆਪਾਂ ਹੁਣ ਮੈਨੂੰ ਲੱਗਦਾ ਆਪਾਂ ਦੁਆਬੇ ਵਾਲਿਆਂ ਨੂੰ ਵੀ ਪੁੱਛ ਲਈਏ ਵੀ ਉਹ ਕੀ ਕਹਿੰਦੇ ਸੀ ਸੰਨੀ ਰਲਾਉਣ ਨੂੰ ਜੇ ਦੁਆਬੇ ਦਾ ਕੋਈ ਸੱਜਣ ਮਿੱਤਰ ਹੈ ਤਾਂ ਉਹ ਵੀ ਜ਼ਰੂਰ
ਤੇ ਗਤਾਵਾ ਮੈਂ ਤੇ ਬਹੁਤ ਕੀਤਾ ਜੀ ਤੇ ਉਹ ਗੱਲ ਕਰਦਿਆਂ ਗਤਾਵੇ ਦੀ ਗੱਲ ਕਰਦਿਆਂ ਹੁਣ ਵੀ ਮਹਿਕ ਆਉਣ ਲੱਗ ਗਈ ਗਤਾਵੇ ਚੋਂ ਜਿਹੜੀ ਆਉਂਦੀ ਹੁੰਦੀ ਸੀ ਤੂੜੀ ਦੇ ਵਿੱਚ ਗਰਮੀਆਂ ਨੂੰ।
ਦਲਵੀਰ ਬਾਈ ਇੱਕ ਚੀਜ਼ ਫਿਰ ਮੈਨੂੰ ਦੱਸਿਓ ਕਿਤਾਬਾਂ ਕਰਨ ਵੇਲੇ ਨਾ ਕਈ ਵਾਰੀ ਕੀ ਹੁੰਦਾ ਸੀ ਖਲ ਦੀ ਬੋਰੀ ਨਾ ਕਈ ਵਾਰੀ ਜਦੋਂ ਕੌੜੀ ਆ ਜਾਂਦੀ ਤੇ ਉਹ 10-20 ਦਿਨ ਖਲ ਜਿੰਨਾ ਚਿਕ ਮੁੱਕਦੀ ਨਾ ਤੇ ਉਹ ਆਪਣੀ ਇਹ ਫੀਲਿੰਗ ਆਈ ਹੈ ਕਿਤੇ ਤੁਹਾਨੂੰ ਵੀ?
ਨਹੀਂ ਮੈਂ ਉਸ ਕਿਤਾਬ ਦੀ ਇਹ ਕਿਤਾਬਾਂ ਕਰਦੇ ਲਵੇਰੀਆਂ ਨੂੰ ਖਾਲ ਖੋਲ ਵਾਲਾ ਜਿਹੜਾ ਖਾਲ ਵਾਲਾ ਵੜੇਵਿਆਂ ਵਾਲਾ ਕਿਤਾਬਾਂ ਕਰਦੇ ਸੀ ਨਾ ਇਹ ਤੇ ਕਰਦੇ ਲਵੇਰੀਆਂ ਲਈ ਤੇ ਅਸੀਂ ਤੇ ਜਦੋਂ ਹਰਾ ਪੱਠਾ ਮੁੱਕ ਜਾਂਦਾ ਸੀ ਨਾ ਆਪਣਾ ਵਿਸਾਖ ਜੇਠ ਹਾੜ ਦੇ ਮਹੀਨਿਆਂ ਚ ਬਰਸੀਨ ਵਗੈਰਾ ਹਰੇ ਪੱਠੇ ਮੁੱਕ ਜਾਣੇ ਤੇ ਤੂੜੀ ਖਵਾਣੀ ਹੁੰਦੀ ਸੀ ਡੰਗਰਾਂ ਨੂੰ ਤੂੜੀ ਤੇ ਤੂੜੀ ਖਵਾਉਣ ਲਈ ਗਤਾਵਾ ਕਰਨਾ ਪੈਂਦਾ ਸੀ ਉੱਤੇ ਕੋਈ ਛੋਲਿਆਂ ਦਾ ਆਟਾ ਬੇਸਣ ਵਗੈਰਾ ਧੂੜਨਾ ਨਾਲ ਪਾਣੀ ਨਾਲ ਥੋੜਾ ਥੋੜਾ ਉਹਨੂੰ ਗਿੱਲਾ ਕਰਕੇ ਤਾਂ ਕਿ ਪਸ਼ੂ ਜਿਹੜੇ ਉਹਨੂੰ ਖਾ ਕੇ ਆਪਣਾ ਉਧਰ ਪੂਰਤੀ ਕਰ ਲੈਣ ਢਿੱਡ ਭਰ ਲੈਣ ਤਾਂ ਕਿ ਉਹਨਾਂ ਦੀ ਖੁਰਾਕ ਜਿਹੜੀ ਆ ਉਹ ਪੂਰੀ ਬਣੀ ਰਵੇ ਤੇ ਉਹ ਤੁਹਾਡੀ ਫੀਲਿੰਗ ਠੀਕ ਆ ਉਹ ਖਾਲ ਵਾਲੀ ਬੋੜੀ ਉਹ ਵੀ ਲਵੇਰੀਆਂ ਵੀ ਬਾਅਦ ਡੇਰੀ ਵੀ ਰੱਖੀ ਆ, ਫਿਰ ਲਵੇਰੀਆਂ ਵੀ ਸੰਭਾਲੀਆਂ ਤੇ ਉਹ ਵੀ ਕਾਫੀ ਕੀਤਾ
ਜੀ ਜੀ।
ਤੇ ਉਹ ਮੈਂ ਉਹ ਸ਼ਬਦ ਕਰੈਕਟ ਕਰਨ ਲਈ ਤੁਹਾਡਾ ਟਾਈਮ ਲਿਆ ਸੀਗਾ ਤੇ ਉਹ ਮੇਰੇ ਤੋਂ ਪਹਿਲਾਂ ਵੀ ਕਰ ਗਿਆ ਸੀ ਵੈਸੇ ਆਲਮੋਸਟ।
ਹਾਂਜੀ ਹਾਂਜੀ ਉਹ ਮੇਰੇ ਨਾਲ
ਬਹੁਤ ਚੰਗਾ ਲੱਗਦਾ ਤੁਹਾਡੀ ਆਵਾਜ਼।
ਬਹੁਤ ਮਿਹਰਬਾਨੀ ਦਲਵੀਰ ਭਾਜੀ। ਦੇਖੋ ਮਸਲਾ ਤਾਂ ਤੁਹਾਡੇ ਨਾਲ ਹੋਰ ਵੀ ਵਿਚਾਰਨਾ ਸੀ ਕਿਉਂਕਿ ਤੁਸੀਂ ਸ਼੍ਰੋਮਣੀ ਕਮੇਟੀ ਤੇ ਜਾਂ ਸਿੱਖਿਜ਼ਮ ਦੇ ਕਾਫੀ ਨੇੜੇ ਗੱਲਾਂ ਬਾਤਾਂ ਤੇ ਧਿਆਨ ਰੱਖਦੇ ਹੋ, ਵਾਚਦੇ ਹੋ, ਤਾਂ ਉਹ ਹੁਣ ਜਿਹੜੀ ਜਿਹੜੀ ਥੋੜੀ ਜੀ ਮੈਨੂੰ ਜਾਂਦੇ ਜਾਂਦੇ ਨਾ ਆਪਾਂ ਗਿਤਾਵੇ ਤੋਂ ਬਾਹਰ ਵੀ ਨਿਕਲ ਕੇ ਕਿੰਨੀ ਕੁ ਗੱਲ ਹੋਰ ਕਰੀਏ, ਮੈਂ ਤੁਹਾਡਾ ਲਾਹਾ
ਲਾਂ
ਜੀ। ਮੈਨੂੰ ਤਜਰਬੇ ਚ ਐਡਵਾਈਸ ਦਿਓ ਵੀ ਜਿਵੇਂ ਸੁੱਚਾ ਸਿੰਘ ਲਗਾ ਬੜੇ ਲੰਮਾ ਚਿਰ ਤੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਹਿ ਰਿਹਾ, ਜਥੇਦਾਰ ਦਾ ਉਹਨੂੰ ਰੁਤਬਾ ਮਿਲਿਆ ਹੋਇਆ ਸੀ, ਤੇ ਕੀ ਤੁਸੀਂ ਹਾਲਾਤ ਦੇਖੀਏ ਵੀ ਉਹਨਾਂ ਨੇ ਕਕਾਰਾਂ ਦੀ ਕੀ ਹਾਲਤ ਕੀਤੀ ਆ ਜਾਂ ਕੀ ਉਹਨਾਂ ਨੇ ਜਿਹੜਾ ਕੰਮ ਕੀਤਾ, ਤਾਂ ਉਹ ਚੀਜ਼ਾਂ ਰੋਕੀਆਂ ਜਾ ਸਕਣ, ਕੋਈ ਇਹੋ ਜਿਹਾ ਕੋਈ ਪੈਮਾਨਾ ਆ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹਦੇ ਲਈ ਇਹੋ ਜਿਹਾ ਸਾਨੂੰ ਕੋਈ ਤਰੀਕਾ ਬਣਾ ਲਈਏ ਜਿਹਦੇ ਵਿੱਚ ਲੰਡਾ ਲੁੱਚਾ ਚੌਧਰੀ ਨਾ ਮੂਹਰੇ ਆਵੇ।
ਮਿੰਟੂ ਵੀਰ ਜੀ, ਇਹ ਗੱਲਾਂ ਤਾਂ ਮੇਰਾ ਖਿਆਲ ਆਪਾਂ ਟੇਬਲ ਤੇ ਬਹਿ ਕੇ ਆਮਣ ਸਾਹਮਣੇ ਵਿਚਾਰ ਵਟਾਂਦਰਾ ਕਰ ਸਕਦੇ ਆ। ਜਿਹੜਾ ਹੁਣ ਸਾਡੇ ਪਬਲਿਕ ਰੀਪ੍ਰੈਜੈਂਟੇਟਿਵ ਦਾ ਸਿਸਟਮ ਆ ਤੇ ਕੋਈ ਬੰਦੇ ਨੂੰ ਪਬਲਿਕ ਚੁਣੇਗੀ ਤੇ ਉਹ ਐਮ ਐਲ ਏ ਬਣੇਗਾ ਤੇ ਉਹੀ ਮੰਤਰੀ ਬਣੇਗਾ ਤੇ ਉਹੀ ਪ੍ਰਧਾਨ ਮੰਤਰੀ ਬਣੇਗਾ, ਕਿਸੇ ਬੰਦੇ ਨੂੰ ਪਬਲਿਕ ਚੁਣੇਗੀ ਤੇ ਉਹ ਐਸ ਜੀ ਪੀ ਦਾ ਮੈਂਬਰ ਬਣੇਗਾ ਤੇ ਉਹੀ ਅੱਗੇ ਜਾ ਕੇ ਐਗਜੈਕਟਿਵ ਮੈਂਬਰ ਬਣੇਗਾ ਤੇ ਉਹੀ ਪ੍ਰਧਾਨ ਬਣੇਗਾ, ਤੇ ਇਹਦਾ ਪਬਲਿਕ ਦੀ ਅਵੇਅਰਨੈਸ ਤੋਂ ਬਿਨਾਂ ਪੋਸੀਬਲ ਨਹੀਂ ਹੈ ਨਾ। ਇਹ ਪਬਲਿਕ ਵੋਟਰ ਦੇਖੇਗਾ ਨਾ ਵੀ ਇਹ ਬੰਦਾ ਲਾਇਕ ਹੈ ਇਸ ਗੱਲ ਦੇ, ਤੇ ਜਦੋਂ ਹੁਣ ਪਬਲਿਕ ਦੀ ਪਬਲਿਕ ਨੇ ਚੁਣ ਕੇ ਐਮ ਐਲ ਏ ਭੇਜਤੇ ਆ ਤੇ ਹੁਣ ਉਹਨਾਂ ਨੂੰ ਵਾਪਸ ਕੌਣ ਬੁਲਾਵੇ, ਕਿੱਦਾਂ ਬੁਲਾਵੇ, ਕਾਨੂੰਨੀ ਤਰੀਕੇ ਨਾਲ ਉਹਨਾਂ ਦੇ ਐਲੀਗੇਸ਼ਨ ਲੱਗਣਗੇ, ਕੋਰਟ ਚ ਪ੍ਰੂਵ ਹੋਣਗੇ ਤੇ ਉਹ ਡਿਸਮਿਸ ਹੋ ਜਾਣਗੇ ਤੇ ਅੱਗੋਂ ਤੋਂ ਡਿਸਕੁਆਲੀਫਾਈਡ ਹੋ ਜਾਣਗੇ, ਡੀਲਿਸਟ ਹੋ ਜਾਣਗੇ, ਅੱਗੋਂ ਇਲੈਕਸ਼ਨ ਚ ਨਹੀਂ ਖੜ ਸਕਣਗੇ। ਤੇ ਇਹਨਾਂ ਗੱਲਾਂ ਦੇ ਉੱਤੇ ਜ਼ਿਆਦਾ ਮਗਜ ਛੁਪਾਈ ਕਰਨੀ ਜਾਂ ਜ਼ਿਆਦਾ ਕਿਸੇ ਨੂੰ ਨਿੰਦਣਾ ਭੰਡਣਾ ਜਾਂ ਕਿਸੇ ਤੇ ਐਲੀਗੇਸ਼ਨ ਲੱਗ ਗਿਆ ਤੇ ਉਹ ਕਰਪਟ ਹੋ ਗਿਆ, ਕਿਸੇ ਤੇ ਨਹੀਂ ਲੱਗਿਆ ਤੇ ਉਹ ਕਰਪਟ ਨਹੀਂ ਹੋਇਆ, ਹੁਣ ਪਤਾ ਨੀ ਐਲੀਗੇਸ਼ਨ ਝੂਠਾ ਲੱਗਿਆ ਕਿ ਸੱਚਾ ਲੱਗਿਆ, ਉਹ ਪ੍ਰੂਵ ਹੁੰਦਾ ਵੀ ਆ ਕਿ ਨਹੀਂ ਹੁੰਦਾ, ਹੇਠਲੀ ਕੋਰਟ ਪ੍ਰੂਵ ਹੁੰਦਾ ਉਸਲੀ ਜਾ ਕੇ ਫਿਰ ਉਹ ਖਤਮ ਹੋ ਜਾਂਦਾ, ਉਦੋਂ ਉਸਲੀ ਜਾ ਕੇ ਫਿਰ ਪ੍ਰੂਵ ਹੋ ਜਾਂਦਾ, ਇਹ ਤੇ ਗੱਡੀ ਗੇਟ ਜਿਹੜਾ ਨਾ ਇਹਨੂੰ ਆਪਾਂ ਕਿਵੇਂ ਨਜਿੱਠ ਸਕਦੇ ਆ ਆਪਾਂ ਫੋਨ ਕਾਲ ਦੇ ਜ਼ਰੀਏ। ਸੋਰੀ ਮੈਂ ਕੋਈ ਗੱਲ ਗਲਤ ਕਹਿ ਗਿਆ ਵਾ ਤੇ ਉਹਦੀ ਮਾਫ਼ੀ ਜੀ।
ਨਹੀਂ ਨਹੀਂ ਬਹੁਤ ਵਧੀਆ ਜੀ ਦਲਵੀਰ ਬਾਈ ਜੀ, ਬਹੁਤ ਬਹੁਤ ਮਿਹਰਬਾਨੀ ਤੁਸੀਂ ਜੁੜੇ ਤੇ ਸਾਡੇ ਨਾਲ ਸਾਂਝ
ਪਾਈ। ਇਹਦੇ ਐਜੂਕੇਸ਼ਨ ਨਾਲ ਸਾਡਾ ਨਾਗਰਿਕ ਸਾਡਾ ਵੋਟਰ ਸਮਝਦਾਰ ਹੋ ਜੇ ਤੇ ਉਹ ਆਪਣਾ ਰੀਪ੍ਰੈਜੈਂਟੇਟਿਵ ਆਪਣਾ ਨੁਮਾਇੰਦਾ ਉਹ ਚੁਣੇ ਜਿਹੜਾ ਸਹੀ ਹੋਵੇ ਤੇ ਜਿਹੜਾ ਸਹੀ ਪਰਫਾਰਮ ਕਰੇ ਆਪਣੀ ਡਿਊਟੀ ਨੂੰ। ਤੇ ਹੁਣ ਅਗਰ ਕਿਸੇ ਬੰਦੇ ਦੇ ਇਲਜ਼ਾਮ ਲੱਗ ਗਿਆ, ਐਲੀਗੇਸ਼ਨ ਲੱਗ ਗਿਆ, ਹੇਠਲੀ ਅਦਾਲਤ ਤੋਂ ਪ੍ਰੂਫ ਵੀ ਹੋ ਗਿਆ, ਅਸੀਂ ਆਪਣੀ ਚੁੰਝ ਚਰਚਾ ਕਰਕੇ ਆਪਣਾ ਕੰਨ ਰਸ ਜ਼ਬਾਨ ਰਸ ਪੂਰਾ ਕਰਕੇ ਹਿਊਜ ਆਪਣੀ ਐਨਰਜੀ ਤੇ ਆਪਣਾ ਟਾਈਮ ਜਿਹੜਾ ਉਹਨੂੰ ਯੂਜ਼ ਕਰ ਲਿਆ ਤੇ ਉੱਪਰਲੀ ਕੋਰਟ ਜੋ ਬੜੀ ਹੋ ਗਿਆ ਜੀ, ਇਹਦੇ ਤੇ ਸਾਰੇ ਇਲਜ਼ਾਮ ਝੂਠੇ ਸੀਗੇ, ਇਹ ਗਵਾਹੀਆਂ ਵੀ ਝੂਠੀਆਂ ਸੀ, ਤੇ ਫਿਰ ਅਸੀਂ ਆਪਣਾ ਮੂੰਹ ਕਿੱਥੇ ਰਖਾਵਾਂਗੇ? ਫਿਰ ਆਪਣਾ ਉਹ ਸੋਸਾਇਟੀ ਜਿੱਥੇ ਆਪਾਂ ਸਵਾਲ ਲੈਂਦੇ ਰਹੇ ਹਾਂ, ਚਿਟਕਾਰੇ ਲਾਉਂਦੇ ਰਹੇ ਹਾਂ, ਉਹਦੀਆਂ ਅਣਹੋਈਆਂ ਗੱਲਾਂ ਉਹਦੇ ਨਾਲ ਜੋੜ ਜੋੜ ਕੇ ਫਿਰ ਆਪਣੀ ਅਸੀਂ ਬੂਥੀ ਕਿੱਥੇ ਰਖਾਵਾਂਗੇ? ਇਸ ਕਰਕੇ ਹਰ ਗੱਲ ਜਿਹੜੀ ਹੈ ਨਾ ਉਹਨੂੰ ਸਿਸਟਮੈਟਿਕਲੀ ਹੀ ਸਮਝ ਕੇ ਤੇ ਉਹਦੇ ਤੇ ਆਪਾਂ ਨੂੰ ਵਿਚਾਰ ਵਟਾਂਦਰਾ ਕਰਨਾ ਚਾਹੀਦਾ।
ਬਿਲਕੁਲ ਜੀ ਬਿਲਕੁਲ, ਬਹੁਤ ਮਿਹਰ
ਇਲਜ਼ਾਮ ਤੇ ਕੋਈ ਵੀ ਕਿਸੇ ਦੇ ਲਾ ਸਕਦਾ,
ਸੁਲਝੀ ਹੋਈ ਗੱਲ ਕਿਤੇ। ਜੀ ਪਰ ਅੱਜ ਕੱਲ ਥੋੜਾ ਜਿਹਾ ਇਲਜ਼ਾਮਾਂ ਦੇ ਵਿੱਚ ਫਰਕ ਆ ਗਿਆ ਜੀ, ਕੁਝ ਨਹੀਂ ਮਾਫ਼ ਚਾਹੁੰਦਾ ਕੋਈ ਨੀ, ਅੱਜ ਕੱਲ ਇਲਜ਼ਾਮਾਂ ਚ ਇਹ ਫਰਕ ਆ ਗਿਆ ਵੀ ਅੱਗੇ ਜਵਾਨੀ ਕਲਾਮੀ ਸੀ, ਅੱਜ ਕੱਲ ਲੋਕ ਫੋਟੋਆਂ ਖਿੱਚ ਕੇ ਜਾਂ ਵੀਡੀਓ ਨਾਲ ਇਲਜ਼ਾਮ ਲਾਉਂਦੇ ਆ, ਤਾਂ ਕਰਕੇ ਥੋੜੀ ਜਿਹੀ ਤੇਜ਼ੀ ਆ ਗਈ ਹੈ ਗੱਲਾਂ ਚ। ਸੋ ਬਹੁਤ ਮਿਹਰਬਾਨੀ,
ਮੈਂ ਕੋਈ ਜਹਿਰਦਾਰ ਸੁੱਚਾ ਸਿੰਘ ਹੋਣਾ ਦੀ ਨਾ ਤਾਂ ਭੰਡੀ ਕਰ ਰਿਹਾ ਤੇ ਨਾ ਉਹਨਾਂ ਦੀ ਕੋਈ ਫੇਵਰ ਚ ਗੱਲ ਕਰ ਰਿਹਾ, ਮੈਂ ਤਾਂ ਇੱਕ ਜਨਰਲ ਗੱਲ ਕਰ ਰਿਹਾ ਤੇ ਉਹ ਕੋਰਟ ਪ੍ਰੂਵ ਕਰੇਗਾ ਉਹ ਗਿਲਟੀ ਆ ਤੇ ਉਹਨੂੰ ਸਜ਼ਾ ਹੋ ਜਾਏਗੀ ਤੇ ਉਹ ਡਿਸਕੁਆਲੀਫਾਈਡ ਹੋ ਜਾਏਗਾ ਤੇ ਇਲੈਕਸ਼ਨ ਚ ਲੜਨ ਦੇ ਕਾਬਲ ਨਹੀਂ ਹੋਏਗਾ, ਤੇ ਜੇ ਕੋਰਟ ਨੇ ਉਹਨੂੰ ਬੜੀ ਕਰਤਾ ਜੇ ਵੀਡੀਓ ਵੀ ਝੂਠੀ ਆ ਜਾਲੀ ਆ ਜੇ ਤਸਵੀਰ ਨੀ ਬਣਦੀ ਅਗਰ ਜੇ ਸਿਰ ਨੀ ਮਿਲਦਾ ਤਾਂ ਮੂੰਹ ਨੀ ਮਿਲਦਾ ਤੇ ਫਿਰ ਅਸੀਂ ਇਹ ਜਿੰਨਾ ਭੰਡੀ ਪ੍ਰਚਾਰ ਹੁਣ ਕਰ ਰਹੇ ਹਾਂ ਫਿਰ ਅਸੀਂ ਇਹਦਾ ਕੀ ਜਵਾਬ ਦੇਵਾਂਗੇ?
ਜੀ 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 ਚਲੋ ਬਹੁਤ ਵਧੀਆ ਜੀ, ਤੁਸੀਂ ਸੈਣੀ ਗੱਲ ਕਹੀ ਆ, ਪਰ ਅਖੀਰ ਜਿਹੜੀਆਂ ਚਰਚਾਵਾਂ ਨੂੰ ਆਪਾਂ ਰੋਕ ਵੀ ਨੀ ਸਕਦੇ। ਸੋ ਬਹੁਤ ਮਿਹਰਬਾਨੀ,
ਹਮੇਸ਼ਾ ਬਹੁਤ ਸਾਰੀਆਂ ਗੱਲਾਂ ਕਰਦੇ ਹੋ, ਸ਼ਾਬਾਸ਼
ਜੀ ਜੀ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸੋ ਬਾਈ ਦਲਵੀਰ ਸਿੰਘ ਜੀ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸਨ, ਬੜੇ ਹੀ ਸੁਲਝੇ ਹੋਏ ਇਨਸਾਨ ਤੇ ਉਹਨਾਂ ਨੇ ਬਹੁਤ ਵਧੀਆ ਆਪਣੀ ਗੱਲਬਾਤ ਕਹੀ ਹੈ ਜੀ। ਤੇ ਅਗਲੀ ਕਾਲ ਆ ਜੀ ਸਾਡੇ ਨਾਲ ਜੁੜ ਚੁੱਕਿਆ ਜੀ ਅਮਰਜੀਤ ਕੌਰ ਮੈਲਬਨ ਤੋਂ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਕੀ ਹਾਲ ਆ ਜੀ?
ਠੀਕ ਠਾਕ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਤੋਂ ਸਾਰੀਆਂ ਗੱਲਾਂ ਚੋਰੀਆਂ ਕਰ ਲਿਆ, ਮੇਰੇ ਪੱਲੇ ਤਾਂ ਕੱਲਾ ਗੋਹਾ ਕੂੜਾ ਰਹਿ ਗਿਆ ਜੀ। ਸਾਰੀਆਂ ਸੰਨੀ ਵਾਲੀਆਂ ਗੱਲਾਂ ਤਾਂ ਲੈ ਗਏ, ਕੱਲਾ ਗੋਹਾ ਕੂੜਾ ਛੱਡ ਦਿੱਤਾ।
ਕੋਈ ਨੀ ਕੋਈ ਨੀ ਜੀ, ਗੋਹਾ ਕੂੜਾ ਵੀ ਆਪਦੇ ਆਪ ਚ ਇੱਕ ਕੰਮ ਸੀ ਤੇ ਤੁਸੀਂ ਮਾਲਵੇ ਚ ਹੋ ਤੁਸੀਂ?
ਹਾਂਜੀ ਹਾਂ, ਤੁਹਾਡੇ ਏਰੀਏ ਦੇ ਹਾਂ ਜੀ। ਫਿਰ ਉਹ ਕੰਮ ਘਰ ਨੇੜੇ ਸੀ ਸਕੂਲ ਦੇ, ਤੇ ਫਿਰ ਹੁੰਦਾ ਸੀਗਾ ਵੀ ਜਾ ਕੇ ਬਸ ਮੱਝਾਂ ਹੀ ਬੰਨ ਦੇਣੀਆਂ ਹੁਣ ਤਾਂ ਖੋਲ ਕੇ।
ਕਿਆ ਬਾਤ ਹੈ ਜੀ, ਕਿਆ ਬਾਤ, ਉਹ ਵੀ ਇੱਕ ਫੀਲਿੰਗ ਸੀ।
ਪਰ ਉਹ ਵਿੱਚ ਉਹੀ ਗੱਲ ਜਿਵੇਂ ਤੁਸੀਂ ਕਹੇ ਰੂਹ ਨਾਲ ਕਰਦੇ ਸੀ, ਉਹ ਕੰਮ ਰੂਹ ਨਾਲ ਕਰਦੇ ਸੀ ਤੇ ਉਹ ਨਾ ਮਜ਼ਾ ਹੀ ਅਲੱਗ ਹੁੰਦਾ ਸੀ। ਹੁਣ ਵੀ ਐਂ ਲੱਗਦਾ ਹੁੰਦਾ ਵੀ ਉਹ ਕੋਈ ਔਖਾ ਕੰਮ ਨੀ ਸੀ ਲੱਗਦਾ, ਉਹਦਾ ਚਾਹ ਹੁੰਦਾ ਸੀ ਵੀ ਸੰਨੀ ਲਾ ਕੇ।
ਸੋ ਫਿਰ ਫਿਰ ਤੁਹਾਨੂੰ ਇੱਕ ਇੱਕ ਹੋਰ ਯਾਦ ਤਾਜ਼ਾ ਕਰਾਵਾਂ, ਫਿਰ ਤੁਸੀਂ ਸ਼ਾਇਦ ਉਹ ਸ਼ਾਇਦ ਤੁਸੀਂ ਵੀ ਉਵੇਂ ਕੀਤਾ ਹੋਵੇ ਤੇ, ਪਰ ਮੈਂ ਤਾਂ ਇੱਕ ਹੋਰ ਕੰਮ ਵੀ ਕਰਦਾ ਹੁੰਦਾ ਸੀ। ਨਲ ਦੇ ਵਿੱਚ ਪਾਣੀ ਪਾ ਕੇ, ਪਹਿਲਾਂ ਤਾਂ ਉਦੋਂ ਤਾਂ ਟੂਬਾ ਟਾਬਾ ਹੈ ਨੀ ਸੀ, ਟੂਟੀਆਂ ਟਾਟੀਆਂ, ਉਹ ਤਾਂ ਬਾਲਟੀ ਨਾਲ ਪਾਣੀ ਭਰ ਕੇ ਲਿਆਉਂਦੇ
ਨਲਕੇ
ਤੋਂ ਜਾ ਕੇ, ਫਿਰ ਉਹ ਫਿਰ ਗਾਂ ਮੱਝ ਮੂਹਰੇ ਬੱਠਲ ਚ ਪਾ ਕੇ ਤੇ ਨਾਲ ਨਾ ਇੱਕ ਉਹਦੇ ਚ ਨੂਣ ਦੀ ਡਲਾ ਸਿੱਟ ਦਿੰਦੇ ਸੀ, ਨੂਣ ਦਾ ਡਲਾ ਨਾਲ ਦੀ ਨਾਲ ਪਾ ਦਿੰਦੇ ਸੀ। ਹਾਂਜੀ ਹਾਂਜੀ,
ਵੀਰ ਅਰਗੇ ਨਾ ਊਠ ਰੱਖਦੇ ਹੁੰਦੇ ਸੀ, ਬੋਤਾ ਵੀ ਆਪਾਂ ਕਹਿੰਦੇ ਹਾਂ, ਤੇ ਉਹ ਉਹਨਾਂ ਨੂੰ ਸਿੱਟੇ ਹੀ ਰੱਖਣੇ ਹੁੰਦੇ ਸੀ, ਖੁਰਨੀ ਚ ਪਏ ਹੀ ਹੁੰਦੇ ਸੀਗੇ, ਲੂਣ ਉਹਨਾਂ ਵਾਸਤੇ ਵਧੀਆ ਹੁੰਦਾ ਸੀ,
ਸਰੀਰ ਦੇ ਵਿੱਚ ਘਾਟਾਂ ਨੂੰ ਦੂਰ ਕਰਦਾ ਸੀ, ਭੁੱਖ ਲਾਉਂਦਾ ਸੀ, ਨੂਣ ਵੱਡੇ ਡਲੇ ਲਿਆ ਕੇ ਨਾ ਆਮ ਹੀ ਪਸ਼ੂਆਂ ਦੀਆਂ ਖੁਰਨੀਆਂ ਸੀ।
ਹਾਂਜੀ ਹਾਂ, ਤੇ ਵਿਦਿਓ ਉਹ ਕਹਿੰਦਾ ਜਦੋਂ ਵੀ ਸੰਨੀ ਲਾ ਕੇ ਜਾਣੀ ਤੇ ਜਦੋਂ ਨਰਮੇ ਦੀ ਰੁੱਤ ਹੁੰਦੀ ਤੇ ਸਾਡੀ ਮਾਂ ਦਾ ਸੁਭਾਅ ਬਹੁਤ ਸਟ੍ਰਿਕਟ ਹੁੰਦਾ ਸੀ, ਅਸੀਂ ਕੀ ਕਰਨਾ ਸ਼ਾਮ ਨੂੰ ਸਾਢੇ ਤਿੰਨ ਪੌਣੇ ਚਾਰ ਸਕੂਲੋਂ ਆ ਕੇ ਤੇ ਪਸ਼ੂਆਂ ਨੂੰ ਖੁਰਲੀਆਂ ਤੇ ਬੰਨ ਕੇ ਤੇ ਅਸੀਂ ਖੇਤ ਵੀ ਨਰਮਾ ਤੇ ਆਉਣ ਚਲੇ ਜਾਂਦੇ ਹੁੰਦੇ ਸੀ। ਵਿਦਿਓ ਉਹ ਕਹਿੰਦਾ ਫਿਰ ਉੱਥੇ ਆਇਆ ਹੁੰਦਾ ਸੀ ਵੀ ਉੱਥੇ ਛੱਲੀਆਂ ਵੀ ਹੋਣ ਗਈਆਂ ਤੇ ਸ਼ੱਕਰ ਗੰਦੀਆਂ ਵੀ ਹੋਣ ਗਈਆਂ ਤੇ ਉੱਥੇ ਮਜ਼ਾ ਲੈਣ ਦੇ ਮਾਰੇ ਮੈਂ ਤੇ ਮੇਰੇ ਭਰਾ ਨੇ ਬਸ ਜਲਦੀ ਜਲਦੀ ਪਸ਼ੂ ਬੰਨਣੇ ਖੁਰਨੀਆਂ ਤੇ ਦਾਦੀ ਘਰੇ ਹੁੰਦੇ ਸੀ ਤੇ ਅਸੀਂ ਨਾਲ ਮਾਂ ਦੇ ਜਾਣਾ, ਫਿਰ ਉਧਰੋਂ ਆਉਣਾ ਬੈਠ ਕੇ ਉਹ ਗੱਡੇ ਤੇ ਜਾਂ ਗੱਡੀਆਂ ਤੇ, ਉਹ ਬਸ ਮਜ਼ੇ ਵੀ ਜੀ। ਤੁਸੀਂ ਤਾਂ ਬਹੁਤ ਪਿੱਛੇ ਬਚਾਤਾ ਮੈਨੂੰ ਅੱਜ।
ਉਹ ਝੂਟੇ ਜਿਹੜੇ ਗੱਡੇ ਤੇ ਝੂਟੇ ਆਉਂਦੇ ਹੁੰਦੇ ਸੀ, ਮੈਂ ਕਾਫੀ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਵੀ ਕੋਈ ਟਾਈਮ ਸੀ ਜਦੋਂ ਸਾਨੂੰ ਟਰਾਲੀ ਦੇ ਡਾਲੇ ਨਾਲ ਜਾਂ ਗੱਡੇ ਨਾਲ ਲਮਕ ਕੇ ਵੀ ਝੂਟਾ ਆ ਜਾਂਦਾ ਸੀ, ਤੇ ਅੱਜ ਸਾਨੂੰ ਝੂਟੇ
ਕੁੜੀਆਂ ਨੂੰ ਟਰਾਲੀਆਂ ਨਾਲ ਝੁੱਟਣ ਦਾ ਮੌਕਾ ਨੀ ਸੀ ਵਿਚਾਰੀਆਂ ਨੂੰ ਮਿਲਦਾ, ਗੱਡੇ ਚੋਂ ਘਰੇ ਰਹਿ ਜਾਂਦਾ ਸੀ, ਘਰੋਂ ਗੱਡੀ ਗੱਡੇ ਤੇ ਬਹਿ ਜਾਓ ਖੇਤ ਚੱਲ ਜਾਓ।
ਜੀ ਜੀ ਜੀ, ਸਾਨੂੰ ਇਹ ਉਦੋਂ ਅਸੀਂ ਰੂਹ ਨਾਲ ਮੰਨਦੇ ਸੀ ਸਾਰਾ ਕੁਝ, ਉਹੀ ਰੂਹ ਦੀ ਗੱਲ ਆ ਗਈ ਤਾਂ ਹੀ ਸਾਨੂੰ ਝੂਟਿਆ ਜਾਂਦੇ ਸੀ, ਅੱਜ ਅਸੀਂ ਰੂਹ ਸਾਡੀ ਕਿਤੇ ਹੋਰ ਹੁੰਦੀ ਆ ਤੇ ਸਾਨੂੰ ਜਹਾਜ਼ ਚ ਵੀ ਨੀ ਝੂਟੇ ਆਉਂਦੇ। ਇਹ ਮੈਂ ਕਾਫੀ ਪਹਿਲਾਂ ਇੱਕ ਆਰਟੀਕਲ,
ਸਹੀ ਗੱਲ ਹੈ, ਜਹਾਜ਼ ਚ ਬੈਠਾ ਨੀਂਦ ਨੀ ਆਉਂਦੀ ਗੀ, ਬੈਠੇ ਆ ਕਹੀਦਾ ਵੀ ਜਹਾਜ਼ ਦਾ ਸਫ਼ਰ ਕਰਨਾ ਤਾਂ ਬਹੁਤ ਔਖਾ, ਵੀ ਨੀਂਦ ਨੀ ਆਉਂਦੀ, ਕੁਛ ਨੀ ਆਉਂਦੀ, ਜਦ ਬੁੱਕ ਪੜ ਲੋ ਬਸ, ਕਿੰਨਾ ਚਿਰ ਬੁੱਕ ਵੀ ਪੜ ਕੇ ਬੰਦੇ ਨੂੰ ਆਇਆ ਹੁੰਦਾ ਵੀ ਚਲੋ। ਤੇ ਇੱਕ ਵਿੱਚ ਆਇਆ ਹੁੰਦਾ ਸੀ ਜਦੋਂ ਸਕੂਲ ਸਵੇਰੇ ਜਾਣਾ ਨਾ, ਸਵੇਰੇ ਗੋਹਾ ਕੂੜਾ ਸਿੱਟ ਜਾਣਾ ਕੰਮ ਵਾਲੀ, ਮਗਰੋਂ ਨੀ ਹੁੰਦਾ ਜਿਹੜਾ ਥੋੜਾ ਜਿਹਾ ਖੁਰਨੀਆਂ ਜਿਹੀਆਂ ਕੋਲੇ ਸਫਾਈ ਕਰਨ ਵਾਲੀ, ਤੇ ਮੈਂ ਕਈ ਵਾਰੀ ਕਹਿੰਦਾ ਉਹ ਸਾਡੀ ਵੀ ਸਿੱਟੀ ਝਾੜੂ ਮਾਰੀ ਜਾਣਾ ਹੁੰਦਾ, ਤੇ ਸਾਡੇ ਇੱਕ ਮੈਥ ਮਾਸਟਰ ਹੁੰਦੇ ਸੀ, ਉਹ ਸਾਡੇ ਘਰ ਕੋਲ ਦੀ ਲੰਘਦੇ ਹੁੰਦੇ ਸੀ, ਤੇ ਮੈਂ ਝਾੜੂ ਮਾਰੀ ਜਾਂਦੇ ਹੋਣਾ, ਉਹਨੇ ਮੈਨੂੰ ਪੱਕੇ ਉਹਨਾਂ ਨੇ ਸਕੂਲ ਚ ਖੜਾ ਲੈਣਾ, ਉਹਨਾਂ ਕਹਿਣਾ ਅਮਰਜੀਤ ਧੂੜੀ ਨਾ ਕੇ ਆਈ ਅੱਜ, ਕਿਉਂਕਿ ਹੁਣ ਤਾਂ ਤੂੰ ਝਾੜੂ ਮਾਰੀ ਜਾਂਦੀ ਸੀ ਪਸ਼ੂਆਂ ਕੋਲੇ। ਮੈਂ ਮੇਰੀ ਇਹ ਵੀ ਬੜੀ ਕਲਾਸ ਲੱਗਦੀ ਹੁੰਦੀ ਸੀ, ਸਾਰੇ ਮਾਸਟਰ ਭੈਣ ਜੀ ਦੇ ਘਰੇ ਦੁੱਧ ਜਾਂਦਾ ਹੁੰਦਾ ਸੀਗਾ। ਬਹੁਤ ਬਹੁਤ ਕਰਾਤਾ ਵੀ ਜੀ, ਥੈਂਕ ਯੂ, ਮੈਂ ਤੁਹਾਡਾ ਟਾਈਮ ਲਿਆ, ਹੋਰ ਕਾਲਰ ਵੀ ਲੈ ਲੋ ਤੁਸੀਂ ਕੋਈ,
ਬਹੁਤ ਬਹੁਤ ਮਿਹਰਬਾਨੀ। ਸੋ ਅਮਰਜੀਤ ਕੌਰ ਮੈਲਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਦੀ ਆਵਾਜ਼ ਤੋਂ ਅਸੀਂ ਸਮਝ ਸਕਦੇ ਹਾਂ ਵੀ ਕਿੰਨੀ ਭਾਵਨਾਵਾਂ ਛਲਕ ਰਹੀਆਂ ਸਨ। ਤੇ ਅਗਲੀ ਕਾਲ ਸਾਡੇ ਨਾਲ ਸਵਾਨ ਹਿੱਲ ਤੋਂ ਜੁੜ ਚੁੱਕਿਆ ਜੀ ਹਰਵਿੰਦਰ ਸਿੰਘ। ਹਰਵਿੰਦਰ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਆਪਣੇ ਬਰਾੜ ਸਾਹਿਬ, ਕੀ ਹਾਲ ਚਾਲ ਆ?
ਚੜ੍ਹਦੀ ਕਲਾ, ਤੁਸੀਂ ਸੁਣਾਓ।
ਬਸ ਜੀ ਬਹੁਤ ਵਧੀਆ ਥਿਨਿੰਗ ਕਰ ਰਹੇ ਆ, ਮੌਸਮ ਬਹੁਤ ਵਧੀਆ ਤੇ ਆਪਣੇ ਜਿਹੜੇ ਦੁਆਬੇ ਵਾਲੇ ਸਾਡੇ ਕਹਿੰਦੇ ਕੁੰਡ ਕਰਨਾ ਜੀ,
ਕੀ ਕਰਨਾ ਦੁਆਬੇ ਚ ਕੁੰਡ ਕਰਨਾ?
ਹਾਂਜੀ ਕੁੰਡ ਕਰਨਾ ਕਹਿੰਦੇ ਆ, ਜਦੋਂ ਆਪਾਂ ਤੂੜੀ ਮੋਸਟਲੀ ਸਾਨੂੰ ਡੈਡੀ ਹੋਣਾ ਨੇ ਕਹਿਣਾ ਪੱਠੇ ਵੱਢ ਲਓ, ਤੇ ਅਸੀਂ ਥੋੜਾ ਲੇਜ਼ੀ ਹੋਣਾ ਕਰਨਾ ਤੂੜੀ ਦੇ ਉੱਪਰ, ਆਪਣੇ ਤੂੜੀ ਦੇ ਉੱਪਰ ਪਾਣੀ ਸਿੱਟ ਕੇ, ਫਿਰ ਤੂੜੀ ਸਿੱਟ ਕੇ ਉੱਪਰ ਪਾਣੀ ਸਿੱਟ ਕੇ ਤੇ ਥੋੜਾ ਥੋੜਾ ਆਟਾ ਖਿਲਾਰ ਦੇਣਾ, ਉਹਨੂੰ ਵੀ ਕੁੰਡ ਕਹਿ ਦਿੰਦੇ ਆ, ਜਾਂ ਫਿਰ ਜਿਹੜੀ ਖਲ ਭੇ ਕੇ ਪਾਣੀ ਦੇ ਵਿੱਚ, ਜਿਹੜੀ ਆਪਣੀ ਹੁੰਦੀ ਖਲ ਆਪਣੇ ਦੂਜੀ ਆਪਣੇ ਕਿਨਾਰਾ ਜਿਹੜੀ ਆਪਣੇ ਜਿੰਨਾ ਸਰੋਂ ਦੀ ਖਲ ਹੁੰਦੀ ਆ ਜਿਹੜੀ, ਉਹਨੂੰ ਫਿਰ ਪਾਣੀ ਚ ਭੇ ਕੇ ਉਹਨੂੰ ਤੂੜੀ ਉਹ ਤੂੜੀ ਚ ਲੈਣਾ, ਉਹਨੂੰ ਕੁੰਡ ਕਹਿੰਦੇ ਆ ਜੀ
ਜੀ। ਦੁਆਬੇ ਚ ਕੁੰਡ, ਮਾਝੇ ਚ ਗਤਾਵਾ ਤੇ ਮਾਲਵੇ ਚ ਸੰਨੀ, ਤੇ ਹੁਣ ਜੇ ਉਹ ਪੁਆਧ ਵਾਲਾ ਕੋਈ ਸੁਣਦਾ ਆਪਣੇ ਬਾਈ ਸੁਖਵੰਤ ਵਰਗੇ ਪੁਆਧ ਗਏ, ਤੁਸੀਂ ਵੀ ਦੱਸ ਦੇ ਤੁਸੀਂ ਕੀ ਕਹਿੰਦੇ ਸੀਗੇ, ਤੇ ਪੁਆਧੀਆਂ ਦਾ ਵੀ ਹੁਣ ਪੁੱਛ ਲਈਏ ਫਿਰ ਆਪਾਂ, ਅੱਜ ਗਿਆਨ ਚ ਵਾਧਾ ਇਹੀ ਕਰ ਲਈਏ, ਕੀ ਲੈਣਾ ਆਪਾਂ। ਸੋ ਬਹੁਤ ਮਿਹਰਬਾਨੀ ਹਰਵਿੰਦਰ ਭਾਈ, ਤੁਸੀਂ ਜੁੜੇ ਤੇ ਆਪਣੇ ਸਾਡੇ ਗਿਆਨ ਚ ਜਿਹੜਾ ਵਾਧਾ ਕੀਤਾ ਹੈ। ਸੋ ਦੋਸਤੋ ਦੇਖੋ ਗੱਲਾਂ ਚੋ ਗੱਲਾਂ ਨਿਕਲ ਰਹੀਆਂ ਤੇ ਸੱਜਣ ਮਿੱਤਰ ਗਿਆਨ ਚ ਵਾਧਾ ਕਰ ਰਹੇ ਆ। ਮੈਨੂੰ ਲੱਗਦਾ ਵੀ ਕੋਈ ਜਰੂਰੀ ਨੀ ਹੁੰਦਾ ਸਿਆਸੀ ਗੱਲਾਂ ਭੰਡਣਾ ਨਿੰਦਣਾ, ਉਹਨੂੰ ਉਹ ਕਰਨਾ ਵੀ ਵਧੀਆ ਗੱਲਾਂ ਹੁੰਦੀਆਂ, ਕਦੇ ਕਦੇ ਇਹ ਜਿਹੀਆਂ ਗੱਲਾਂ ਵੀ ਕਰ ਲੈਣੀਆਂ ਚਾਹੀਦੀਆਂ, ਹਲਕੀਆਂ ਫੁਲਕੀਆਂ। ਦੇਖੋ ਕਿਹਨੇ ਪਸ਼ੂਆਂ ਨੂੰ ਯਾਦ ਕਰਨਾ ਸੀ, ਕਿਹਨੇ ਡੰਗਰਾਂ ਨੂੰ ਯਾਦ ਕਰਨਾ ਸੀ, ਕਿਹਨੇ ਖਲ ਨੂੰ ਯਾਦ ਕਰਨਾ ਸੀ, ਤੇ ਅੱਜ ਕੱਲ ਤਾਂ ਸਟੇਟਸ ਸਿੰਬਲ ਬਣਿਆ ਹੋਇਆ ਵੀ ਮੈਨੂੰ ਸ਼ਰਮ ਆਉਂਦੀ ਹੈ ਵੀ ਮੈਂ ਕੋਈ ਐ ਕਵਾਂ ਜੇ ਮੈਂ ਸੰਨੀ ਰਲਾਉਂਦਾ ਹੁੰਦਾ ਸੀ, ਹਾਂ ਜੀ ਮੈਂ ਤਾਂ ਉੱਥੇ ਤਾਂ ਹੀਰੋ ਸੀ ਜੀ, ਮੈਂ ਤਾਂ ਸਟਾਰ ਸੀ ਜੀ, ਮੈਂ ਤਾਂ ਉਹ ਕਰਦਾ ਸੀ, ਮੈਂ ਉਹ ਕਰਦਾ ਸੀ। ਪਰ ਦੇਖੋ ਕਿੱਡਾ ਸਾਨੂੰ ਮੋਹ ਤੇ ਪਿਆਰ ਆ ਜਿਹਦੇ ਚ ਅਸੀਂ ਆਪਦੀਆਂ ਭਾਵਨਾਵਾਂ ਦੱਸ ਰਹੇ ਹਾਂ ਵੀ ਨਹੀਂ ਸਾਨੂੰ ਤਾਂ ਕੋਈ ਪ੍ਰੋਬਲਮ ਨੀ, ਅਸੀਂ ਤਾਂ ਗੋਹਾ ਕੂੜਾ ਵੀ ਕਰਦੇ ਹੁੰਦੇ ਸੀ। ਸੋ ਅਗਲੀ ਕਾਲਰ ਸਾਡੇ ਨਾਲ, ਅਗਲੇ ਕਾਲਰ ਜੁੜ ਚੁੱਕੇ ਆ ਜੀ, 4639। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹੈਲੋ, ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ, ਮੈਂ ਅਮਨ ਢਿੱਲੋਂ ਬੋਲ ਰਿਹਾ ਜੀ, ਟੌਮਸਵਿਲ ਤੋਂ।
ਹਾਂਜੀ ਢਿੱਲੋਂ ਸਾਹਿਬ, ਕੀ ਹਾਲ ਆ ਜੀ?
ਬਸ ਵਧੀਆ ਜੀ, ਤੁਸੀਂ ਸੁਣਾਓ, ਠੀਕ ਆ?
ਬਸ ਚੜ੍ਹਦੀ ਕਲਾ ਜੀ, ਤੁਸੀਂ ਦੱਸੋ ਕੀ ਹਾਲ ਆ ਜੀ?
ਬਸ ਵਧੀਆ ਵਧੀਆ, ਮੈਂ ਪ੍ਰੋਗਰਾਮ ਸੁਣ ਰਿਹਾ ਸੀਗਾ ਤੇ ਮੈਂ ਇਹੀ ਗੱਲ ਕਰਨੀ ਸੀ ਕਿ ਮੈਂ ਵੀ ਕੋਟਕਪੂਰੇ ਤੋਂ ਮਾਲਵੇ ਤੋਂ, ਸਾਡੇ ਏਰੀਏ ਦੇ ਵਿੱਚ ਵਾਂਡਰ ਲਾਉਣਾ ਵੀ ਕਹਿੰਦੇ ਆ, ਸ਼ਾਇਦ ਤੁਸੀਂ ਸੁਣਿਆ ਹੋਊਗਾ।
ਬਾਂਦਰ ਲਾਉਣਾ,
ਵੰਡ ਵੰਡ ਜੀ,
ਵੰਡ, ਹਾਂ ਵੰਡ ਵੰਡ, ਹਾਂਜੀ 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 ਹਾਂਜੀ, ਵੰਡ ਕਹਿੰਦੇ ਆ ਪਸ਼ੂਆਂ ਨੂੰ, ਵੰਡ ਕਹਿੰਦੇ ਆ ਜੀ, ਬਿਲਕੁਲ ਬਿਲਕੁਲ,
ਹਾਂਜੀ
ਮੇਰੇ ਦਿਮਾਗ
ਸਾਡੇ, ਹਾਂਜੀ ਸਾਡੇ ਇਹੀ ਕਹਿੰਦੇ ਜਿਆਦਾ ਕਰਕੇ ਵਾਂਡਰ ਲਾਉਣਾ ਪਸ਼ੂਆਂ ਨੂੰ, ਤੇ ਮੈਂ ਵੀ ਕਾਫੀ ਟਾਈਮ ਕਰਦਾ ਰਿਹਾ ਇਹ ਕੰਮ।
ਬੜਾ ਵਧੀਆ ਲੱਗਿਆ, ਤੁਸੀਂ ਮੇਰੇ ਵੀ ਯਾਦ ਆ ਗਿਆ ਵੀ ਕਈ ਵਾਰੀ ਕਹਿੰਦਾ ਵੰਡ ਬਣੇਵਾ, ਵੰਡ ਬਣੇਵਾ ਵੀ ਇਹ ਸ਼ਬਦ ਬਣਿਆ ਹੋਇਆ ਸੀ, ਪਸ਼ੂਆਂ ਦਾ ਵੰਡ ਬਣੇਵਾ ਕਰ ਲਓ ਭਈਆ, ਇਹ ਸ਼ਬਦ ਕਹਿੰਦੇ ਸੀਗੇ। ਸੋ ਵੰਡ ਲਾਉਣਾ
ਹਾਂਜੀ, ਜਾਂ ਕਦੇ ਕਹਿ ਦਿੰਦੇ ਸੀ ਦਾਣਾ ਰਲਾਉਣਾ ਜਾਂ ਵੰਡ ਰਲਾਉਣਾ, ਇਹ ਆਪਣੇ ਇਹ ਵੀ ਸ਼ਬਦ ਕਹਿੰਦੇ ਰਹੇ ਹਨ।
ਦਾਣਾ ਰਲਾਉਣਾ, ਨੀਰਾ ਨੀਰਾ ਵੀ ਕਹਿੰਦੇ ਸੀ, ਨੀਰਾ ਰਲਾਉਣਾ,
ਹਾਂਜੀ ਹਾਂਜੀ।
ਤੁਹਾਡੇ ਨਾਲ ਮੈਂ ਦੋ ਸਕੀਰੀਆਂ ਕੱਢਣੀਆਂ, ਤੇ ਦੇਖੋ ਇੱਕ ਤਾਂ ਇਹ ਵੀ ਕੋਟਕਪੂਰੇ ਦੇ ਵਿੱਚ ਮੇਰੇ ਕਾਫੀ ਲਿੰਕ ਆ, ਜਰੂਰ ਮੈਂ ਤੁਹਾਡੇ ਨਾਲ ਸਾਂਝ ਪਾਊਗਾ ਕੋਟਕਪੂਰੇ ਦੇ ਮਾਮਲੇ ਚ ਵੀ। ਪਰ ਦੂਜੀ ਇਹ ਵੀ ਕੱਲ ਪਰਸੋਂ ਸਾਡੇ ਇੱਕ ਸੱਜਣ ਮਿੱਤਰ ਆ, ਲਿਸਨਰ ਆ ਨਿਸ਼ਾਨ ਭੁੱਲਰ, ਉਹਨਾਂ ਦੀ ਮੈਨੂੰ ਰਿੰਗ ਆਈ, ਕਹਿੰਦੇ ਭਾਈ ਜੀ ਕੋਈ ਟੌਂਸਵਿਲ ਚ ਦੱਸੋ ਕੋਈ ਸੱਜਣ ਮਿੱਤਰ ਹੈਗਾ ਤਾਂ ਆਪਣਾ, ਕੋਈ ਰਿਸ਼ਤੇਦਾਰ ਆਇਆ ਤੇ ਉਹਨਾਂ ਨੂੰ ਕੰਮ ਨੀ ਮਿਲ ਰਿਹਾ, ਤੇ ਮੈਂ ਕਿਹਾ ਦੇਖੋ ਜੀ ਆਪਾਂ ਹੁਣੇ ਲੱਭ ਦਿੰਦੇ ਆ, ਤੇ ਦੇਖੋ ਹੁਣ ਤੁਸੀਂ ਸਾਨੂੰ ਲੱਭ ਗਏ ਹੋ ਟੌਂਸਵਿਲ ਤੋਂ। ਅੱਗੇ ਬਾਈ ਹਰਪ੍ਰੀਤ ਹੋਰਾਂ ਨੂੰ ਅਸੀਂ ਕਾਲ ਕਰਦੇ ਹੁੰਦੇ ਸੀ ਜਾਂ ਹੋਰ, ਉਹ ਹੁਣ ਮੁੰਡੇ ਸਾਰੇ ਕਿਤੇ ਨਾ ਕਿਤੇ ਸ਼ਿਫਟ ਹੋ ਗਏ। ਸੋ ਜਰੂਰ ਕੋਈ ਨੀ, ਤੁਹਾਡਾ ਨੰਬਰ ਮੈਂ ਨਿਸ਼ਾਨ ਭੁੱਲਰ ਨੂੰ ਦੇਊਂਗਾ ਜੀ, ਜਰੂਰ ਸੰਪਰਕ ਕਰੇ ਉਹਨਾਂ ਨਾਲ,
ਹੈਲਪ ਕਰਾਂਗੇ
ਜੀ। ਜੀ ਜੀ, ਬਹੁਤ ਮਿਹਰਬਾਨੀ ਆਪਣੇ ਵੀਰੇ, ਆਪਾਂ ਮੈਂ ਵੀ ਕੋਟਕਪੂਰੇ ਨਾਲ ਜਿਆਦਾ ਜੁੜੀਆਂ, ਕਿਸੇ ਦਿਨ ਤੁਹਾਡੇ ਨਾਲ ਜਰੂਰ ਸਾਂਝੀਆਂ ਕਰੂੰਗਾ।
ਹਾਂਜੀ, ਉਹੀ ਜਦੋਂ ਮੈਂ ਪ੍ਰੋਗਰਾਮ ਸੁਣਦੇ ਨਿਆ ਰੋਜ਼ ਤੇ ਬਹੁਤ ਗੱਲਾਂ, ਜਿਵੇਂ ਆਪਣੀ ਤਾਂ ਇੱਕੋ ਹੀ ਭਾਸ਼ਾ ਹੁੰਦੀ ਲਗਭਗ, ਥੋੜਾ ਬਹੁਤ ਹੀ ਕਿਤੇ ਫਰਕ ਹੁੰਦਾ, ਤੇ ਸਾਰੀਆਂ ਗੱਲਾਂ ਲੱਗਦੀਆਂ ਵੀ ਆਪਣੇ ਹੀ ਭਾਸ਼ਾ ਚੱਲ ਰਹੀ ਹੈ।
ਜੀ ਜੀ, ਕੋਟਕਪੂਰੇ ਦੇ ਵਿੱਚ ਨਾ ਇੱਕ ਗੰਦਾਰਾ ਟਰਾਂਸਪੋਰਟ ਹੁੰਦੀ ਸੀ, ਤੁਹਾਡੇ ਲਾਗੇ ਗੰਦਾਰਾ ਪਿੰਡ ਆ,
ਹਾਂਜੀ ਹਾਂਜੀ,
ਕਾਫੀ ਕਾਫੀ ਫੇਮਸ ਪੁਰਾਣੀ ਬਜੁਰਗਾਂ ਨੂੰ ਪੁੱਛੋਗੇ ਤਾਂ ਬਹੁਤ ਵੱਡੀ ਟਰਾਂਸਪੋਰਟ ਸੀ ਸੋ ਉਹ ਮੈਂ ਜ਼ਰੂਰ ਉਹ ਚਾਹਦਾ ਤੁਹਾਡੇ ਨਾਲ ਕਿਸੇ ਦਿਨ ਸਾਂਝੀਆਂ ਕਰੂੰਗਾ ਤੇ ਸੋ ਬਹੁਤ ਮਿਹਰਬਾਨੀ ਤੁਸੀਂ ਕਾਲ ਕੀਤੀ
ਹਾਂਜੀ ਥੈਂਕ ਯੂ ਭਾਜੀ
ਬਹੁਤ ਮਿਹਰਬਾਨੀ ਸੋ ਦੋਸਤੋ ਸਾਡੇ ਸੱਜਣ ਮਿੱਤਰ ਦੂਰੋਂ ਦੂਰੋਂ ਜੁੜਦੇ ਆ ਤੇ ਨਵੇਂ ਨਵੇਂ ਸ਼ਬਦ ਸਾਨੂੰ ਅੱਜ ਮਿਲ ਰਹੇ ਆ ਨੀਰ ਰਲਾਉਣਾ ਬਾਂਡਰ ਬੰਡ ਬਣੇਵਾਂ ਰਲਾਉਣਾ ਕੁੰਡ ਕਰਨਾ ਗਤਾਵਾ ਕਰਨਾ ਸੰਨੀ ਰਲਾਉਣੀ ਦੇਖੋ ਕਿੰਨੇ ਸ਼ਬਦ ਸੀ ਜਿਹੜੇ ਕਿਤੇ ਨਾ ਕਿਤੇ ਮਿਸ ਹੋ ਚੁੱਕੇ ਸੀ ਤੇ ਅੱਜ ਅਸੀਂ ਗੱਲਾਂ ਕਰਨੀਆਂ ਸੀ ਕੁਛ ਭੰਡਣਾ ਸੀ ਸੁੱਚੇ ਸਿੰਘ ਲੰਗਾਹ ਨੂੰ ਤੇ ਪਹੁੰਚ ਗਏ ਕਿੱਥੋਂ ਦੀ ਕਿੱਥੇ ਪਰ ਕੋਈ ਗੱਲ ਨੀ ਜੀ ਦੇਖੋ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਤੇ ਮੈਂ ਛੇਤੀ ਛੇਤੀ ਉਹਨਾਂ ਦੇ ਸੁਨੇਹੇ ਲੈਣੇ ਆ ਜੀ ਤੇ ਗੌਰਵ ਸ਼ਰਮਾ ਹੋਰਾਂ ਨੇ ਕਿਹਾ ਜੀ ਭਾਜੀ ਨਵੇਂ ਐਪ ਵਿੱਚ ਜ਼ਰੂਰੀ ਸੂਚਨਾ ਵਾਸਤੇ ਵੀ ਕੋਈ ਕਲਾਸ ਕਾਲਮ ਰੱਖੋ ਜਿਸ ਵਿੱਚ ਪ੍ਰੋਗਰਾਮ ਰੱਦ ਹੋਣ ਜਾਂ ਸਮਾਂ ਬਦਲਣ ਦੀ ਸੂਚਨਾ ਦਿੱਤੀ ਜਾ ਸਕਦੀ ਹੈ ਕੱਲ ਵੀ ਸਮਾਂ ਬਦਲਣ ਕਰਕੇ ਅੱਧਾ ਪ੍ਰੋਗਰਾਮ ਮਿਸ ਹੋ ਗਿਆ ਇਸ ਕਈ ਵਾਰੀ ਅਮਨਦੀਪ ਭਾਜੀ ਦਾ ਪ੍ਰੋਗਰਾਮ ਰੱਦ ਹੁੰਦਾ ਪਤਾ ਨੀ ਲੱਗਦਾ ਸੋ ਬਿਲਕੁਲ ਜੀ ਬਹੁਤ ਵਧੀਆ ਸੁਝਾਅ ਤੇ ਸਰਬਜੀਤ ਹੋਰਾਂ ਨੇ ਹਾਮੀ ਭਰ ਦਿੱਤੀ ਹੈ ਕਹਿੰਦੇ ਹਾਂਜੀ ਇਹ ਪਾਈਪ ਦੇ ਜੀ ਸਾਡੀ ਪਾਈਪ ਲਾਈਨ ਚ ਤੇ ਛੇਤੀ ਇਹ ਹੋ ਜਾਏਗਾ ਹਰਵੰਸ ਸਿੰਘ ਜੁੜਿਆ ਜੀ ਸਾਡੇ ਨਾਲ ਕਹਿੰਦੇ ਮਿੰਟੂ ਜੀ ਸਵੇਰੇ ਪੋਡਕਾਸਟ ਤੇ ਤੁਹਾਡਾ ਅੱਜ ਦਾ ਪ੍ਰੋਗਰਾਮ ਸੁਣਿਆ ਤੇ ਤੁਸੀਂ ਨੈੱਟ ਸਪੀਡ ਦੀ ਗੱਲ ਕਰਦੇ ਸੀ ਪਰ ਹੁਣ ਭਾਰਤ ਵਿੱਚ ਵੀ ਉਹ ਗੱਲ ਨਹੀਂ ਰਹੀ ਤੇ ਹੁਣ ਇੱਥੇ ਵੀ ਪੇਜ ਥਪੇੜਾ ਵਾਂਗੂ ਹੀ ਖੁੱਲਦੇ ਹਨ ਮੈਂ ਖੰਨੇ ਰਹਿੰਦਾ ਤੇ ਅੱਜ ਕੱਲ ਮੇਰੇ ਘਰ ਨੈੱਟ ਪਲੱਸ ਦਾ ਨੈੱਟ 825 ਰੁਪਏ ਵਿੱਚ 200 GB ਮਹੀਨਾ 20 MB ਸਪੀਡ ਤੇ ਲੱਗਾ ਹੋਇਆ ਹੈ ਸੋ ਕਿਆ ਬਾਤ ਆ ਜੀ ਕਮਾਲ ਆ ਹਰਬੰਸ ਭਾਜੀ ਤੁਸੀਂ ਚੰਗੀ ਖਬਰ ਦਿੱਤੀ ਹੁਣ ਅਸੀਂ ਜਨਵਰੀ ਚ ਇੰਡੀਆ ਆਉਣਾ ਤੇ ਫਿਰ ਇਹਦਾ ਮਤਲਬ ਨਜ਼ਾਰੇ ਲਵਾਂਗੇ ਇਦੋਂ ਪਹਿਲਾਂ ਮੈਂ ਅਗਲੇ ਮੈਸੇਜ ਲਵਾਂ ਜੀ ਰਾਜਨਦੀਪ ਰਜਨਦੀਪ ਸਿੰਘ ਕੈਨਬਰਾ ਤੋਂ ਜੁੜ ਚੁੱਕੇ ਆ ਸਤਿ ਸ੍ਰੀ ਅਕਾਲ ਰਜਨਦੀਪ
ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ
ਚੜ੍ਹਦੀ ਕਲਾ ਕੀ ਸੁਣਾਓ
ਬਸ ਕਿਰਪਾ ਭਾਜੀ ਭਾਈ ਮਾਰੇ ਇਲਾਕੇ ਵੀ ਸੰਨੀ ਕਹਾਂ
ਜੀ
ਮੈਂ ਮਾਰੇ ਇਲਾਕੇ ਚ ਵੀ ਸੰਨੀ ਕਹਾਂ ਸਾਰੇ ਮੈਂ ਵੀ ਰਾਜਪ੍ਰੀਤ ਬਾਬਾ ਜੀ ਪੁਆਧੀ
ਓਕੇ ਓਕੇ ਪੁਆਧੀ ਫਿਰ ਤਾਂ ਮਾਰੇ ਗੇਲ ਗੇਲ ਹੀ ਸੈ
ਹਾਂਜੀ ਹਾਂ
ਗੇਲ ਗੇਲ ਮਾਲਵਾਰ ਮਾਲਵਿਆਰ ਪੈਦੀ ਤੇ ਗੇਲ ਗੇਲ ਚਲਾ
ਗੇਲ ਗੇਲ ਚਲਾ ਕੋਲੋ ਫਰਕ ਨਾ
ਕਿਆ ਨਾ ਨਾ ਕੋਲੋ ਫਰਕ ਨਾ ਬਾ ਕਿਆ ਕਮਾਲ ਦੀ ਭਾਸ਼ਾ ਜੀ ਪੁਆਧੀ ਤੇ ਆਪਣੇ ਬਾਈ ਮਨਜੀਤ ਰਾਜਪੁਰਾ ਹੋਰਾਂ ਨੇ ਬੜੇ ਵਧੀਆ ਪ੍ਰੋਗਰਾਮ ਪੁਆਧੇ ਕੀਤੇ ਸੀ ਹਰਮਨ ਰੇਡੀਓ
ਹਾਂਜੀ ਹਾਂਜੀ ਸਾਰੇ ਸੁਣੇ ਬਹੁਤ ਵਧੀਆ ਲੱਗੇ ਉਹਨਾਂ ਦੇ ਪ੍ਰੋਗਰਾਮ
ਹਾਂ ਮੇਰੇ
ਵੀ ਹਾਂਜੀ
ਜੀ ਤੁਸੀਂ ਦੱਸੋ
ਸਾਡੇ ਇਲਾਕੇ ਭਾਈ ਇਸ ਤਰ੍ਹਾਂ ਬੋਲਦੇ ਨੇ ਪਹਿਲੇ ਬੜੇ ਕਹਿੰਦੇ ਸੀ ਲਾਏ ਪਿੰਡੂ ਆ ਗਏ ਇਹਨਾਂ ਨੂੰ ਅਕਲ ਨੀ ਹੈਗੀ ਐ ਨੀ ਹੈਗੀ ਮਨਜੀਤ ਭਾਈ ਦਾ ਪ੍ਰੋਗਰਾਮ ਸੁਣਨ ਤੋਂ ਬਾਅਦ ਬੜਾ ਵਧੀਆ ਲੱਗਿਆ ਨਾ ਵੀ ਇਹਦੀ ਜੋ ਬੈਕਗ੍ਰਾਉਂਡ
ਮਾਣ ਹੋ ਗਿਆ ਆਪਦੀ ਬੋਲੀ ਤੇ
ਵੀ ਲਿਖੀ ਹੋਈ ਹੈ ਨਾ ਹਾਂਜੀ ਹਾਂ ਨਹੀਂ ਸਾਰੇ ਮਜ਼ਾਕ ਕਰਦੇ ਸੀ ਕਿਥਾਂ ਦੇ ਮਹਾਰਾਜ ਕਿਆ ਬੋਲੀ ਜਾਂਦੇ ਨਾ
ਨਹੀਂ ਦੇਖੋ ਪਿੱਛੇ ਦੇ ਇੱਕ ਸ਼ੇਰ ਬੜਾ ਮਸ਼ਹੂਰ ਹੋਇਆ ਸੀ ਕਾਂਗਰਸ ਸਾਹਿਬ ਦਾ ਸਤਿੰਦਰ ਸੱਤੀ ਬੋਲਦੀ ਹੁੰਦੀ ਹੈ ਜਿਹਦੇ ਚ ਕਹਿੰਦੇ ਹੁੰਦੇ ਆ ਵੀ ਕਾਂਗਰਸਾਂ ਨੂੰ ਮਾਣ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਸੋ ਜੋ ਵੀ ਸਾਨੂੰ ਮਿਲੀ ਆ ਉਹਦੇ ਤੇ ਮਾਣ ਹੋਣਾ ਚਾਹੀਦਾ ਕਦੇ ਵੀ ਇਹ ਚੀਜ਼ ਦਾ ਸਾਨੂੰ ਮੰਨਣੀ ਨੀ ਚਾਹੀਦੀ ਵੀ ਅਸੀਂ ਪਿੱਛੇ ਆ ਜਾਂ ਆ ਜੋ ਵੀ ਹਾਂ ਜੇ ਹਾਂ ਅਸੀਂ ਸਾਫ਼ ਸੁਥਰੇ ਸੱਚੇ ਹਾਂ ਅਸੀਂ ਕੋਈ ਦਿਖਾਵੇ ਦੀ ਚੀਜ਼ ਨੀ ਹਾਂ ਸੋ ਦੇਖੋ ਮੇਰੇ ਵੀ ਕੁਝ ਇੱਕ ਮਿੱਤਰ ਨੇ ਜੀ ਪੁਆਧ ਤੋਂ ਜਿਹੜੇ ਪੁਆਧ ਦੇ ਲਾਗੇ ਰਹਿੰਦੇ ਆ ਉਹ ਅਜਿਹਾ ਬੋਲਦੇ ਆ ਮਨਪ੍ਰੀਤ ਢੀਂਡ ਸਾਹਿਬ ਤਾਂ ਚਾਹੇ ਮਾਲਵੇ ਤੋਂ ਪਰ ਉਹ ਸੁਖਵੰਤ ਨਾਲ ਰਹਿੰਦੇ ਕਰਕੇ ਸੁਖਵੰਤ ਕਾਫੀ ਪੁਆਧੀ ਗੜ੍ਹ ਦੇ ਵਿੱਚ ਰਹਿੰਦੇ ਆ ਤੇ ਉਹ ਬੜੀ ਵਧੀਆ ਪੁਆਧੀ ਬੋਲਦੇ ਆ ਤੇ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਇਹ ਜਦੋਂ ਵੱਖਰੀਆਂ ਵੱਖਰੀਆਂ ਭਾਸ਼ਾ ਦੇ ਵੱਖਰੇ ਵੱਖਰੇ ਰੰਗ ਆਉਂਦੇ ਆ ਤੇ ਪਿੱਛੇ ਦੇ ਨਾ ਮੈਂ ਰਜਨਦੀਪ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰ ਲਾ ਹਰਮਨ ਰੇਡੀਓ ਦੇ ਮਾਮਲੇ ਚ ਕਿਸੇ ਬੁੱਧੀਜੀਵੀ ਨੇ ਸਮੀਖਿਆ ਕੀਤੀ ਸੀ ਵੀ ਉਹਦੀ ਜਿਹੜੀ ਲੈਂਗੁਏਜ ਆ ਨਾ ਉਹ ਸਟੈਂਡਰਡ ਲੈਂਗੁਏਜ ਨੀ ਹਰਮਨ ਰੇਡੀਓ ਦੀ ਕਹਿੰਦੇ ਉੱਥੇ ਉਹ ਵੱਖਰੀ ਬੋਲੀ ਜਾਂਦੇ ਆ ਮਿੰਟੂ ਬਰਾੜ ਵਰਗਾ ਬੈਠਾ ਅੱਖੀ ਹੋਗਾ ਡੂਢ ਵੱਜ ਗਿਆ ਜੀ 6 ਵੱਜ ਗਏ ਜੀ ਇਹ ਕੋਈ ਲੈਂਗੁਏਜ ਹੋਈ ਡੂਢ ਵੱਜ ਗਿਆ ਵੀ ਇੱਕ ਤੂੰ ਕਹਿੰਦੇ ਸਮਾਰ ਕੇ ਬੰਦਾ ਕਹੇ ਡੇਢ ਵੱਜ ਗਿਆ ਜੀ 6 ਵੱਜ ਗਏ ਜੀ ਉਹ ਜੀ ਬੋਵੀ ਆ ਉਹ ਬੈਠੀ ਕਰੀ ਜਾਊਗੀ ਬਾਂ ਕਰਦੀ ਬਾਂ ਮੈਂ ਫਲਾਨਾ ਕਰਦੀ ਬਾਂ ਹੈ ਉਹ ਅਮਰਦੀਪ ਆਪ ਦੀ ਭਾਸ਼ਾ ਬੋਲੀ ਜਾਂਦੀ ਹੈ ਸੁਖਪ੍ਰੀਤ ਆਪ ਦੀ ਬੋਲੀ ਜਾਂਦੀ ਹੈ ਅਮਨਦੀਪ ਆਪ ਦਾ ਬੋਲੀ ਜਾਂਦਾ ਦਲਜੀਤ ਅਗੇ ਨਾਲ ਦੀ ਨਾਲ ਹੀ ਰੌਲਾ ਪਾਈ ਜਾਂਦਾ ਸਾਰਾ ਦਿਨ ਸੋ ਉਹ ਹਰੇਕ ਬੰਦੇ ਨੇ ਇਸ ਚੀਜ਼ ਦੀ ਵੱਡੀ ਸਮੀਖਿਆ ਕੀਤੀ ਸੀ ਕਿਸੇ ਬੰਦੇ ਨੇ ਪਰ ਮੈਨੂੰ ਬੜੀ ਖੁਸ਼ੀ ਲੱਗੀ ਮੈਂ ਉਹ ਸਮੀਖਿਆ ਪੜ੍ਹ ਕੇ ਨਾਰਾਜ਼ ਹੋਣ ਦੀਆਂ ਤੇ ਖੁਸ਼ ਹੋਇਆ ਵੀ ਹਾਂ ਯਾਰ ਦੇਖੋ ਇਹ ਆ ਬਿਊਟੀ ਸਾਡੇ ਰੇਡੀਓ ਦੀ ਵੀ ਜਿਹਦੇ ਵਿੱਚ ਹਰ ਬੰਦਾ ਦਿਲੋਂ ਬੋਲ ਰਿਹਾ ਤੇ ਕੋਈ ਵੀ ਬੰਦਾ ਡਰਾਮਾ ਨੀ ਕਰ ਰਿਹਾ ਐਵੇਂ ਮੂੰਹ ਜਾ ਬਣਾ ਕੇ ਕਹੀ ਜਾਈਏ ਜੇ ਆਲ ਇੰਡੀਆ ਰੇਡੀਓ ਕੀ ਉਰਦੂ ਸਰਵਿਸ ਹੈ ਦੱਸੋ ਇਹ ਗੱਲ ਕਹਿਣ ਨਾਲੋਂ ਕਿ ਬੜਾ ਰੇਡੀਓ ਬਣ ਜੂਗਾ
ਸੋ ਬੜਾ ਚੰਗਾ ਲੱਗਦਾ ਜੀ ਆਪਾਂ ਜ਼ਮੀਨ ਨਾਲ ਜੁੜੇ ਹੋਏ ਤੇ ਇੱਕ ਪਲੇਟਫਾਰਮ ਨਾਲ ਜੁੜੇ ਹੋਏ ਸੱਜਣ ਮਿੱਤਰ ਹਾਂ।
ਨਹੀਂ ਨਹੀਂ ਇਹ ਤਾਂ ਵਧੀਆ ਗੱਲ ਆ ਭਾਈ, ਸਾਨੂੰ ਵਧੀਆ ਲੱਗਦਾ ਹਰ ਇੱਕ ਨੂੰ ਪ੍ਰੋਪਰ ਫਰੀਡਮ ਆਪਣੀ ਹੋਮ ਲੈਂਗੁਏਜ ਆਪਣੀ ਮਦਰ ਲੈਂਗੁਏਜ ਬੋਲ ਰਿਹਾ ਹਰ ਇੱਕ ਨਾ ਜੋ ਵੀ ਸਿੱਖ ਸ਼ਹਿਰ ਤੋਂ ਨਾ ਤੇ ਸਾਡੇ ਜਿੱਦਾਂ ਹੁਣ ਹੁਸ਼ਿਆਰਪੁਰ ਦੇ ਮੁੰਡੇ ਯਾਰ ਦੋਸਤ ਸੀ ਉਹ ਮੱਝਾਂ ਕਹਿੰਦੇ ਆ ਆਪਾਂ ਮੈਸ ਕਹਿ ਦਿੰਦੇ ਇੱਧਰ ਨਾ ਬੜੇ ਖੁਸ਼ ਹੋਣਾ ਮੈਸ ਮੈਸ ਕੀ ਹੁੰਦੀ ਆ
ਮੈਸ ਬਿਲਕੁਲ
ਚਲੋ ਠੀਕ ਆ ਭਾਜੀ ਵਧੀਆ ਲੱਗਿਆ ਗੱਲ ਕਰਕੇ ਨਾ ਪ੍ਰੋਗਰਾਮ ਸੁਣਦੇ ਜੀ
ਬਹੁਤ
ਸਤਿ ਸ਼੍ਰੀ ਅਕਾਲ ਬਾਈ ਜੀ
ਬਹੁਤ ਸਤਿ ਸ਼੍ਰੀ ਅਕਾਲ ਜੀ। ਸੋ ਰਜਨਦੀਪ ਸਿੰਘ ਕੈਨਬਰਾ ਤੋਂ ਜੁੜੇ ਹੋਏ ਸੀ ਤੇ ਉਹਨਾਂ ਨੇ ਵੀ ਆਪਣੇ ਗਿਆਨ ਦੇ ਵਿੱਚ ਵਾਧਾ ਕੀਤਾ ਜੀ ਤੇ ਆਪਾਂ ਮੈਸੇਜ ਪੜ੍ਹ ਰਹੇ ਸੀ ਹਰਵੰਸ ਸਿੰਘ ਹੋਰਾਂ ਦਾ ਉਹਨਾਂ ਨੇ ਦੱਸਿਆ ਜੀ ਬੜਾ ਸਸਤਾ ਨੈਟ ਤੇ ਤੇਜ਼ ਤਰਾਰ ਨੈਟ ਅੱਜ ਕੱਲ ਇੰਡੀਆ ਦੇ ਵਿੱਚ ਚੱਲ ਚੁੱਕਿਆ ਜੀ ਚਲੋ ਉਹਦੇ ਬੈਨੀਫਿਟ ਹੋਣੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਮੀਦ ਆ ਅਸੀਂ ਵੀ ਆ ਕੇ ਆਨੰਦ ਮਾਣਾਂਗੇ। ਬਾਈ ਦਲਜੀਤ ਢਿੱਲੋਂ ਹੋਰਾਂ ਨੇ ਜਿਹੜੀ ਗੁਤਾਵਾ ਸ਼ਬਦ ਲਿਖ ਕੇ ਆਪਾਂ ਨੂੰ ਕਲੀਅਰ ਕਰਤਾ ਸੀ ਉਦੋਂ ਤੇ ਮੈਂ ਗੜਾਵਾ ਪੜੀ ਗਿਆ ਮੇਰੇ ਮੈਨੂੰ ਉਹਦੇ ਹੁਣ ਲੱਗਦਾ ਵੀ ਐਨਕਾਂ ਲਵਾ ਲੈਣੀਆਂ ਚਾਹੀਦੀਆਂ। ਤੇ ਇੱਧਰ ਅਸ਼ਵਨੀ ਕੁਮਾਰ ਫਰੋਮ ਬ੍ਰਿਸਬਨ ਤੋਂ ਜੁੜੇ ਆ ਤੇ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਕਹਿ ਰਿਹਾ ਜੀ ਬਿਲਕੁਲ ਅਸ਼ਵਨੀ ਬਾਈ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਆ ਤੁਹਾਡੇ ਬ੍ਰਿਸਬਨ ਦਾ ਜਰੂਰ ਦੱਸਿਓ ਜੀ। ਤੇ ਸਾਡੇ ਨਾਲ ਅੱਗੇ ਜੁੜੇ ਆ ਜੀ ਗੁਰਿੰਦਰ ਸਿੰਘ ਤੇ ਕਹਿੰਦੇ ਜੀ ਦੁਆਬੇ ਵਿੱਚ ਕੁੰਡ ਕਰਨੀ ਕਹਿੰਦੇ ਹਾਂਜੀ ਦੇਖ ਲਓ ਦੁਆਬੇ ਵਾਲਿਆਂ ਨੇ ਮੈਸੇਜ ਵੀ ਕਰਤਾ ਸੀ ਪਹਿਲਾਂ ਹੀ ਗੁਰਿੰਦਰ ਬਾਈ ਨੇ ਪਰ ਇੱਧਰ ਸਾਡੇ ਨਾਲ ਸਵਾਨ ਹਿੱਲ ਵਾਲੇ ਬਾਈ ਹਰਵਿੰਦਰ ਨੇ ਆਉਣ ਏਰ ਆ ਕੇ ਵੀ ਦੱਸਤਾ ਸੀ। ਤੇ ਅਮਰਦੀਪ ਕੌਰ ਕਹਿੰਦੇ ਮੈਂ ਵੀ ਕਹਿੰਦੇ ਮੈਸੇਜ ਕਰਤਾ ਸੀ ਜੀ ਗੁਤਾਵਾ ਭਾਜੀ ਮੈਂ ਕੀਤਾ ਮੈਸੇਜ ਅਮਰਦੀਪ ਨੇ ਤੇ ਮੈਂ ਦੁਆਬੇ ਤੋਂ ਹੀ ਬਿਲਕੁਲ ਜੀ ਬਿਲਕੁਲ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਅਮਰਦੀਪ ਦੁਆਬੇ ਤੋਂ ਆ। ਚਲੋ ਬਹੁਤ ਵਧੀਆ ਲੱਗਿਆ ਜੀ ਦੇਖੋ ਦੁਆਬੇ ਮਾਝੇ ਮਾਲਵੇ ਦਾ ਜਿਹੜਾ ਇੱਕ ਸ਼ਬਦਾਂ ਦਾ ਜਿਹੜਾ ਇੱਕ ਸੁਮੇਲ ਹੋ ਗਿਆ। ਤੇ ਪਾਲਾ ਬੈਂਸ ਕੋਬਰਮ ਤੋਂ ਜੁੜਿਆ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਵੀ ਉਹਨਾਂ ਨੇ ਕਹਿੰਦੇ ਜੀ ਦੁਆਬੇ ਚ ਵੀ ਗੁਤਾਬਾ ਹੀ ਕਹਿੰਦੇ ਆ ਸੋ ਦੁਆਬੇ ਦਾ ਕੁਝ ਏਰੀਆ ਗੁਤਾਬਾ ਵੀ ਕਹਿੰਦਾ ਹੋਣਾ ਚਲੋ ਕੁੰਡ ਨੀ ਕਹਿੰਦੇ। ਤੇ ਮਹਿੰਦਰ ਸਿੰਘ ਹਾਂਸ ਜੁੜੇ ਆ ਸਾਡੇ ਨਾਲ ਕਹਿੰਦੇ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਡਿਸਕਸ਼ਨ ਥੈਂਕਸ ਐਂਡ ਹੂ ਮੇਡ ਵੀਡੀਓ ਔਨ ਲੰਗਾ ਲੁਕਸ ਲਾਈਕ ਥਰਡ ਪਰਸਨ ਇਨਵੋਲਵ। ਦੇਖੋ ਜੀ ਬਿਲਕੁਲ ਉਹ ਕੋਈ ਏਦਾਂ ਤਾਂ ਹੈ ਨੀ ਵੀ ਅਚਾਨਕ ਬਣੀ ਵੀਡੀਓ ਆ ਜਾਂ ਉਂਝੀ ਕਿਸੇ ਕੈਮਰੇ ਚ ਕੈਦ ਹੋ ਗਈ ਉਹ ਤਾਂ ਪੂਰੀ ਫਰੇਮਿੰਗ ਨਾਲ ਕੈਦ ਕੀਤੀ ਹੋਈ ਵੀਡੀਓ ਹੈ ਜੀ। ਫਰੇਮਿੰਗ ਨਾਲ ਕੈਮਰਾ ਲਾਇਆ ਹੋਇਆ ਤੇ ਉਸ ਦੇ ਜਿਹੜੀ ਗੱਲ ਛੇਤੀ ਹੀ ਆਉਣ ਦੇ ਨਾਲ ਦਿਨਾਂ ਚ ਕਲੀਅਰ ਹੋਜੂਗੀ ਵੀ ਕੌਣ ਤੇ ਕਿਵੇਂ ਕਿੱਥੇ ਹੋਇਆ ਸੀ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਆ ਜਾਣਾ। ਰਾਜਵਿੰਦਰ ਖੱਕ ਜੁੜਿਆ ਬਾਈ ਸਾਡੇ ਨਾਲ ਉਹ ਆਦੇ ਜੀ ਤੁਸੀਂ ਗਿਤਾਵੇ ਕਰੀ ਜਾਓ ਤੁਸੀਂ ਕੁਛ ਕਰੀਓ ਮੈਂ ਇੱਧਰ ਤੁਹਾਨੂੰ ਗੋਰਾ ਦਿਖਾਉਣਾ ਸੰਨੀ ਰਲਾਉਂਦਾ ਕਹਿੰਦੇ ਸਾਡੇ ਤਾਂ ਗੋਰੇ ਰੱਖੇ ਹੋਏ ਆ ਕਹਿੰਦੇ ਸੰਨੀ ਰਲਾਉਣ ਤੇ ਵਾਸਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ ਤੇ ਉਸ ਫੋਟੋ ਦੇ ਵਿੱਚ ਤਿੰਨ ਫੋਟੋਆਂ ਭੇਜੀਆਂ ਜੀ ਤੇ ਅਸੀਂ ਆਨਲਾਈਨ ਬਲੌਗ ਤੇ ਪਾਵਾਂਗੇ। ਇੱਕ ਚ ਮੱਝ ਖੜੀ ਆ ਇੱਕ ਚ ਗਾਂ ਖੜੀ ਆ ਤੇ ਇੱਕ ਗੋਰਾ ਕੱਟੀ ਨਾਲ ਖੁਰਨੀ ਤੇ ਬੈਠ ਕੇ ਉਹਦਾ ਸਿਰ ਪਲੂਸ ਰਿਹਾ। ਸੋ ਬਹੁਤ ਮਿਹਰਬਾਨੀ ਰਾਜਵਿੰਦਰ ਬਾਈ ਦੇਖੋ ਗੋਰੇ ਸੰਨੀਆਂ ਰਲਾਉਂਦੇ ਆ ਆਪਣੇ ਆਪਣੀ ਇਹੀ ਕਮਾਈ ਆ ਹੁਣ। ਤੇ ਇੱਧਰ ਬੌਬੀ ਸਿੱਧੂ ਕੀ ਕਹਿੰਦੀ ਵਾਹ ਬੌਬੀ ਸਿੱਧੂ ਕਹਿੰਦੀ ਵਾਹ ਮਿੰਟੂ ਭਾਅ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਗੋਇੰਗ ਗੁੱਡ ਐਂਡ ਬਹੁਤ ਸੋਹਣਾ ਰਿਹਾ ਤੁਸੀਂ ਅੱਜ ਡੇਲੀ ਇੰਜੋਏ ਅਸੀਂ ਪੱਠਿਆਂ ਦੀਆਂ ਸੀਟੀਆਂ ਬਣਾ ਕੇ ਵਜਾਉਂਦੇ ਹੁੰਦੇ ਸੀ ਗੇ ਬੇਟਾ ਵਾਹ 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 ਪੱਠਿਆਂ ਦੀਆਂ ਨੀ ਉਹ ਸੀਟੀ ਪਾਉਂਦੀ ਹੁੰਦੀ ਸੀ ਕੱਲੀ ਬਰਸੀਮ ਦੀ ਬਰਸੀਮ ਦੇ ਜਿਹੜੇ ਨਰਮ ਜੇ ਜਿਹੜੇ ਪੋਟੇ ਹੁੰਦੇ ਸੀ ਨਾ ਉਹਨਾਂ ਦੇ ਵਿੱਚੋਂ ਉਹਦੀ ਪਾਈਪ ਕੱਢ ਕੇ ਤੇ ਫਿਰ ਅਸੀਂ ਉਹਦੀ ਸੀਟੀ ਵਜਾਉਂਦੇ ਹੁੰਦੇ ਸੀਗੇ ਤੇ ਬਿਲਕੁਲ ਜੀ ਪੱਠਿਆਂ ਦੇ ਵਿੱਚੋਂ ਅਸੀਂ ਤਾਂ ਇਹ ਜਾਂ ਸਾਡਾ ਤਾਂ ਇਹ ਹਾਲ ਸੀ ਵੀ ਹੁਣ ਜੇ ਕਿਸੇ ਨੂੰ ਦੱਸਣਾ ਹੋਵੇ ਜਾਂ ਅੱਜ ਦੇ ਜਵਾਕਾਂ ਨੂੰ ਕਹੀਏ ਤਾਂ ਉਹ ਕਹਿਣ ਵੀ ਕਿੱਡੇ ਤੁਸੀਂ ਸੜੇ ਬੰਦੇ ਸੀ ਕਿਹੋ ਜਿਹੇ ਬੰਦੇ ਸੀ ਕਿੱਡੇ ਤੁਸੀਂ ਤਾਂ ਹਾਈਜੈਨਿਕ ਹੀ ਨੀ ਸੀਗੇ ਜਮਾਂ ਵੀ ਤੇ ਅਸੀਂ ਤਾਂ ਕਈ ਵਾਰੀ ਨਾ ਜਿਹੜੀ ਜਮਾਰ ਜਦੋਂ ਮਿੱਠੀ ਜਮਾਰ ਆਉਂਦੀ ਸੀ ਤੇ ਉਹ ਗੰਨੇ ਜਦੋਂ ਕਰ ਦਿੰਦੇ ਪਹਿਲੀ ਗੱਲ ਤਾਂ ਗੰਨੇ ਚੂਪਦੇ ਤੇ ਮੁੜ ਕੇ ਕਈ ਵਾਰੀ ਗੰਨੇ ਨਾ ਹੁੰਦੇ ਘਰੇ ਤੇ ਹਰਾ ਕੁਤਰਿਆ ਪਿਆ ਹੁੰਦਾ ਤੇ ਇਸ ਤਰ੍ਹਾਂ ਕੁਤਰੇ ਹੋਏ ਜਿਹੜੇ ਨਿੱਕੇ ਨਿੱਕੇ ਜਿਹੜੇ ਡੋਡੇ ਬਣ ਜਾਂਦੇ ਸੀ ਉਹ ਵੀ ਚੂਪ ਲੈਂਦੇ ਹੁੰਦੇ ਸੀ ਇੰਨੇ ਕੁ ਹਾਈਜੈਨਿਕ ਸੀ ਤੇ ਕੋਈ ਫਰਕ ਨੀ ਸੀ। ਉਖਲੀ ਦੇ ਵਿੱਚ ਜਦੋਂ ਬੱਕਲੀਆਂ ਕੁੱਟਦੇ ਹੁੰਦੇ ਸਨ ਉਖਲੀ ਚ ਸ਼ਾਇਦ ਤੁਹਾਡੇ ਨੂੰ ਪਤਾ ਹੋਵੇ ਛੋਲਿਆਂ ਦੀਆਂ ਪਹਿਲਾਂ ਛੋਲੇ ਭਿਉਣੇ ਹੁੰਦੇ ਸੀ ਭਿਉਂ ਕੇ ਫਿਰ ਉਖਲੀ ਚ ਧਰ ਕੇ ਕੁੱਟ ਕੇ ਫਿਰ ਉਹ ਪਾਉਂਦੇ ਹੁੰਦੇ ਸੀ ਖਾਸ ਕਰਕੇ ਸਾਡੇ ਘੋੜੇ ਘੋੜੀ ਰੱਖੀ ਹੁੰਦੀ ਸੀ ਉਹਨਾਂ ਨੂੰ ਪਾਉਂਦੇ ਹੁੰਦੇ ਤਾਂ ਉਹ ਬੱਕਲੀਆਂ ਵੀ ਅਸੀਂ ਖਾ ਲੈਂਦੇ ਸੀ ਅਕਸਰ ਹੀ ਖਾ ਲੈਂਦੇ ਸੀ ਪਸ਼ੂਆਂ ਦੀਆਂ ਬੱਕਲੀਆਂ ਜਿਹੜੀਆਂ ਪਸ਼ੂਆਂ ਦੇ ਹਿੱਸੇ ਦੀਆਂ। ਸੋ ਕੋਈ ਫਰਕ ਨੀ ਸੀ ਜੀ ਸਾਡਾ ਬੰਦੇ ਤੇ ਪਸ਼ੂ ਚ ਕਿੰਨਾ ਪਿਆਰ ਸੀ ਦੇਖ ਲਓ ਹੁਣ ਤੁਸੀਂ ਇਸ ਨੂੰ ਕਿਸੇ ਪਾਸੇ ਲਾ ਲਿਓ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜਿਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਇੰਜੋਏ ਪ੍ਰੋਗਰਾਮ ਐਟ ਹੋਮ ਐਂਡ ਪਬਲਿਕ ਹੋਲੀਡੇ ਲੌਂਗ ਵੀਕਐਂਡ ਆ ਜੀ ਬਾਰਿਸ਼ ਹੋ ਰਹੀ ਆ। ਅੱਛਾ ਜੀ ਕਿਆ ਬਾਤ ਆ ਫਿਰ ਬ੍ਰਿਸਬਨ ਦੇ ਵਿੱਚ ਤਾਂ ਅੱਜ ਲੌਂਗ ਵੀਕਐਂਡ ਦਾ ਨਜ਼ਾਰਾ ਹੀ ਕਈ ਗੁਣਾ ਬਣ ਗਿਆ ਲੱਗਦਾ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ
ਗੁਰਿੰਦਰ ਸਿੰਘ ਕਹਿੰਦੇ ਜੀ ਅਸੀਂ ਦੋ ਭਰਾ ਹਾਂ ਤੇ ਮੇਰਾ ਕੰਮ ਸਕੂਲ ਤੋਂ ਬਾਅਦ ਪੱਠੇ ਵੱਢ ਕੇ ਲਿਆਉਣਾ ਸੀ ਤੇ ਸਾਡਾ ਆਖਰੀ ਪੀੜ ਖਾਲੀ ਹੁੰਦਾ ਸੀ ਤੇ ਘਰ ਸਕੂਲ ਦੇ ਲਾਗੇ ਹੁੰਦਾ ਸੀ ਤੇ ਯਾਰ ਗੱਡਾ ਜੋੜ ਕੇ ਖੇਤਾਂ ਨੂੰ ਪੱਠੇ ਲੈਣ ਲਈ ਨਿਕਲ ਪੈਂਦੇ ਸਨ। ਕਿਆ ਬਾਤ ਹੈ ਜੀ, ਦੇਖੋ ਜੀ ਦੁਆਬੇ ਵਾਲੇ ਕਹਿੰਦੇ ਕੁੰਡ ਕਹਿੰਦੇ ਆ ਜੀ। ਹਾਂਜੀ ਗੁਰਿੰਦਰ ਬਾਈ, ਕੁੰਡ ਦੀ ਹੋ ਗਈ ਆ ਗੱਲ ਤੇ ਉਹ ਵੀ ਇੱਕ ਆਪਣਾ ਨਜ਼ਾਰਾ ਸੀ ਸਕੂਲੋਂ ਸਿੱਧਾ ਹੀ ਪੱਠੇ ਲੈਣ ਜਾਣਾ। ਤੇ ਇਧਰ ਸਾਡੇ ਨਾਲ ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਜੁੜੇ ਆ, ਉਹਨਾਂ ਨੇ ਸੰਤ ਸਿੰਘ ਮਸਕੀਨ ਹੋਰਾਂ ਦਾ ਲੰਮਾ ਚੌੜਾ ਇੱਕ ਜਿਹੜਾ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਜੀ। ਭਾਵੇਂ ਮੈਨੂੰ ਦਾ ਵਿਸ਼ੇ ਤੋਂ ਹਟਵਾਂ ਪਰ ਜ਼ਰੂਰ, ਜਿੱਥੇ ਸੰਤ ਸਿੰਘ ਮਸਕੀਨ ਦੀ ਗੱਲ ਆਉਂਦੀ ਆ ਤਾਂ ਸਾਨੂੰ ਉਹ ਉੱਥੇ ਰੂਹਦਾਰੀ ਨਾਲ ਪੜ੍ਹਨਾ ਪੈਂਦਾ ਵੀ ਆ। ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਆਲ। ਭਾਈ ਨੰਦ ਲਾਲ ਨੇ 7 ਕਿਤਾਬਾਂ ਲਿਖੀਆਂ ਤੇ ਹਰ ਕਿਤਾਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ। ਜਦ ਪਹਿਲੀ ਕਿਤਾਬ ਬੰਦਗੀ ਨਾਮਾ ਸਾਹਿਬਾਂ ਦੇ ਚਰਨਾਂ ਚ ਰੱਖੀ ਤਾਂ ਸਾਹਿਬ ਨੇ ਜਦ ਪੜ੍ਹੀ ਤੇ ਸਾਹਿਬ ਕਹਿਣ ਲੱਗੇ ਨੰਦ ਲਾਲ ਇਹ ਨਿਰੀ ਬੰਦਗੀ ਨਾਮਾ ਹੀ ਨਹੀਂ ਜ਼ਿੰਦਗੀ ਨਾਮਾ ਵੀ ਹੈ, ਜਿਹੜਾ ਇਸ ਨੂੰ ਪੜ੍ਹੇਗਾ ਉਸ ਨੂੰ ਜ਼ਿੰਦਗੀ ਮਿਲੇਗੀ। ਅੱਜ ਤਾਂ ਸਾਡੇ ਪਾਸ ਜਪਜੀ ਸਾਹਿਬ ਪੜ੍ਹਨ ਦਾ ਵੀ ਵਕਤ ਨਹੀਂ, ਅਸੀਂ ਨੰਦ ਲਾਲ ਨੂੰ ਕਿੱਥੋਂ ਪੜ੍ਹੀਏ, ਭਾਈ ਗੁਰਦਾਸ ਨੂੰ ਕਿੱਥੋਂ ਪੜ੍ਹੀਏ, ਅਸੀਂ ਉਹਨਾਂ ਕਵੀਆਂ ਨੂੰ ਕਿਸ ਤਰ੍ਹਾਂ ਪੜ੍ਹੀਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫਤ ਸਲਾਹ ਕੀਤੀ ਸੀ। ਸਮੁੱਚੇ ਜਗਤ ਵਿੱਚ ਇੱਕੋ ਹੀ ਕੌਮ ਹੈ ਸਿੱਖ ਕੌਮ, ਜਿਸ ਪਾਸ ਬੜਾ ਹੀ ਧਾਰਮਿਕ ਸਾਹਿਤ ਹੈ, ਲੇਕਿਨ ਖਿਮਾ ਕਰਨੀ ਇੱਕੋ ਇੱਕ ਹੀ ਇਹ ਕੰਮ ਹੈ ਜੋ ਆਪਣੇ ਸਾਹਿਤ ਨਹੀਂ ਪੜ੍ਹਦੇ, ਆਪਾਂ ਲਿਟਰੇਚਰ ਨਹੀਂ ਵੇਖ ਰਹੇ। ਇਹ ਕਾਰਨ ਹੈ ਕਿ ਇੱਕ ਪਖੰਡੀ ਬੰਦਾ ਆਉਂਦਾ ਤੇ ਸਾਨੂੰ ਗੁਰਮਤ ਨਾਲੋਂ ਤੋੜ ਕੇ ਰੱਖ ਦਿੰਦਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਨੂੰ ਤੋੜ ਕੇ ਰੱਖ ਦਿੰਦਾ, ਅਸੀਂ ਪੜ੍ਹਦੇ ਕਿਉਂ ਨੀ। ਬੜੀਆਂ ਕੁਰਬਾਨੀਆਂ ਨਾਲ ਸਿੱਖ ਕੌਮ ਦਾ ਸਾਹਿਤ ਲਿਖਿਆ ਗਿਆ ਸੀ। ਔਰ ਜਦ ਕਵੀਆਂ ਦੀਆਂ ਰਚਨਾਵਾਂ ਪੜ੍ਹਦੇ ਹਾਂ ਤਾਂ ਚੰਗੇ ਦੰਗ ਰਹਿ ਜਾਂਦੇ ਹਾਂ। ਸੰਤ ਸਿੰਘ ਮਸਕੀਨ, ਬਿਲਕੁਲ ਜੀ, ਦੇਖੋ ਸਿੱਖ ਕੌਮ ਦੀਆਂ ਜਿਹੜੀਆਂ ਹਿਸਟਰੀ ਆ ਜਾਂ ਸਿੱਖ ਕੌਮ ਦੀਆਂ ਜਿਹੜੀਆਂ ਹੁਣ ਤੱਕ ਲਿਖੀਆਂ ਗਈਆਂ ਗੱਲਾਂ, ਪਹਿਲੀ ਗੱਲ ਤਾਂ ਉਹ ਇਤਿਹਾਸ ਆ, ਮਿਥਿਹਾਸ ਨਹੀਂ। ਸਾਨੂੰ ਇਹੀ ਇੱਕ ਸ਼ਬਦ ਹੀ ਸਾਨੂੰ ਦੁਨੀਆਂ ਨਾਲੋਂ ਵੱਖਰਾ ਕਰ ਦਿੰਦਾ ਵੀ ਅਸੀਂ ਕਹਿਣੀ ਕਰਨੀ ਦੇ ਇੱਕਾਂ ਤੇ ਅਸੀਂ ਕਰਕੇ ਦਿਖਾਇਆ ਸਾਡੀ ਕੌਮ ਨੇ, ਪਰ ਅਗਲੀ ਪੀੜ੍ਹੀ ਦਾ ਕੀ ਫਰਜ਼ ਬਣਦਾ। ਅਸੀਂ ਅਗਲੀ ਪੀੜ੍ਹੀ ਆਪਦੇ ਪਿਓ ਦੀਆਂ ਕਮਾਈਆਂ ਰੋਟੀਆਂ ਤੇ ਨਹੀਂ ਰਹਿ ਸਕਦੇ, ਅਸੀਂ ਪਿਓ ਦੀ ਗੱਲਾਂ ਦੇ ਉੱਤੇ ਇਕੱਲੇ ਹਿੱਕ ਥੋ ਕੇ ਨਹੀਂ ਗੱਲਾਂ ਕਰ ਸਕਦੇ, ਸਾਨੂੰ ਵੀ ਉਹਨਾਂ ਦੇ ਕਦਮ ਚਿੰਨ੍ਹਾਂ ਤੇ ਚੱਲਣਾ ਚਾਹੀਦਾ, ਸਾਨੂੰ ਵੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ। ਸੋ ਬਹੁਤ ਵਧੀਆ ਮਸਕੀਨ ਸਾਹਿਬ ਨੇ ਕਿਹਾ ਜੀ ਲਿਟਰੇਚਰ ਪੜ੍ਹੋ, ਜੁੜੋ ਚੰਗੇ ਲਿਟਰੇਚਰ ਨਾਲ, ਪਰ ਇਹ ਨਾ ਕਰੋ ਵੀ ਲਿਟਰੇਚਰ ਪੜ੍ਹ ਕੇ ਤੁਸੀਂ ਕਿਸੇ ਇਹੋ ਜਿਹੇ ਚੱਕਰ ਚ ਪੈ ਜਾਓ ਵੀ ਆ ਇੱਕ ਕਿਤਾਬ ਪੜ੍ਹ ਕੇ ਬੁੱਧੀਜੀਵੀ ਬਣਨ ਦਾ ਭੁਲੇਖਾ ਨਾ ਪਾਲ ਲਿਓ। ਸੰਤ ਸਿੰਘ ਮਸਕੀਨ ਬਣਦੇ ਬਣਦੇ ਉਹਨਾਂ ਨੂੰ ਪਤਾ ਵੀ ਕਿੰਨਾ ਕੁ ਕਿਤਾਬਾਂ ਪੜ੍ਹੀਆਂ ਤੇ ਕਿੱਥੋਂ ਤੱਕ ਉਹਨਾਂ ਨੂੰ ਪਹੁੰਚਣਾ ਪਿਆ। ਸੋ ਅਸ਼ਵਨੀ ਕੁਮਾਰ ਫੇਰ ਜੁੜਿਆ ਜੀ ਬ੍ਰਿਸਬਨ ਤੋਂ, ਕਹਿੰਦੇ ਹਾਲ ਵਧੀਆ ਜੀ, ਬ੍ਰਿਸਬਨ ਚ ਬਾਰਿਸ਼ ਹੋ ਰਹੀ ਆ, ਸੜਕਾਂ ਸਾਰੀਆਂ ਅੱਜ ਖਾਲੀ ਪਈਆਂ ਕਿਉਂਕਿ ਅੱਜ ਲੌਂਗ ਵੀਕਐਂਡ ਆ ਜੀ ਤਾਂ ਖਾਲੀ ਹੋਣੀਆਂ। ਤੇ ਕੁਲਵਿੰਦਰ ਸਿੰਘ ਗ੍ਰਿਫਤ ਤੋਂ ਜੁੜੇ ਆ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਕੀ ਹਾਲ ਨੇ ਜੀ, ਆਈ ਲਾਈਕ ਯੂਅਰ ਪ੍ਰੋਗਰਾਮ, ਕੀਪ ਇਟ ਅਪ, ਥੈਂਕਸ। ਤੇ ਉਹਨਾਂ ਨੇ ਸਾਨੂੰ ਪਹਿਲਾਂ ਫੋਟੋਆਂ ਵੀ ਬਹੁਤ ਸਾਰੀਆਂ ਸਪਰੇਆਂ ਦੀਆਂ ਮਸ਼ੀਨਾਂ ਦੀਆਂ ਭੇਜੀਆਂ ਸਨ ਤੇ ਅੱਜ ਵੀ ਉਹਨਾਂ ਨੇ ਬੜਾ ਵਧੀਆ ਮੈਸੇਜ ਕੀਤਾ। ਸੋ ਕੁਲਵਿੰਦਰ ਬਾਈ ਬਹੁਤ ਮਿਹਰਬਾਨੀ, ਤੁਸੀਂ ਅੱਜ ਪ੍ਰੋਗਰਾਮ ਚ ਜੁੜੇ ਹੋ ਤੇ ਪ੍ਰੋਗਰਾਮ ਨੂੰ ਪਸੰਦ ਕੀਤਾ। ਪਾਲਾ ਬੈਂਸ ਕਵਰਮ ਤੋਂ ਜੁੜੇ ਆ ਜੀ, ਕਹਿੰਦੇ ਸਿਸਟੀ ਉਹਨਾਂ ਨੇ ਵੀ ਗੁਤਾਬਾ ਕਹਿੰਦੇ ਆ ਜੀ ਦੁਆਬੇ ਚ ਕਿਹਾ ਭਾਜੀ ਤੁਸੀਂ, ਕਹਿੰਦੇ ਸੁਖਪ੍ਰੀਤ ਭੈਣ ਜੀ ਦਾ ਪ੍ਰੋਗਰਾਮ ਖੋ ਲਿਆ ਜੀ ਅੱਜ। ਬਿਲਕੁਲ ਜੀ, ਦੇਖੋ ਸੁਖਪ੍ਰੀਤ ਦਾ ਕੰਮ ਸੀ ਜਾਦਾ ਦਾ, ਪਰ ਮੈਂ ਕੀ ਗੱਲ ਚੱਲ ਸੰਨੀ ਗੱਲ, ਕਿੱਧਰੋਂ ਰਣਜੀਤ ਜ਼ਿਆਦਾ ਆਇਆ ਮੈਨੂੰ ਸ਼ੇਰਗੜ੍ਹ ਵਾਲਾ ਤੇ ਕਿੱਧਰੋਂ ਅਮਰੀਕਾ ਦੀਆਂ ਗੱਲਾਂ ਆਈਆਂ ਯਾਰ ਤੇ ਕਿੱਧਰੋਂ ਪ੍ਰੋਗਰਾਮ ਚਲਾ ਗਿਆ। ਸਨੀ ਸਾਡੇ ਕਹਿੰਦੇ ਹਾਂਜੀ ਭਾਜੀ ਸਾਡੇ ਵੀ ਕਿਤਾਬ ਆਈ, ਕਹਿੰਦੇ ਆ ਹੁਣ ਮਕੇਰੀਆਂ ਦੇ ਵਿੱਚ। ਸੋ ਮਕੇਰੀਆਂ ਵਾਲੇ ਵੀ ਕਿਤਾਬਾਂ ਕਹਿੰਦੇ ਆ ਕਿਉਂਕਿ ਮਕੇਰੀਆਂ ਜਲੰਧਰ ਦੇ ਲੱਗ ਗਏ, ਸੋ ਪਰ ਦੁਆਬੇ ਮਾਝੇ ਦੇ ਵਿਚਾਲੇ ਜੀ ਹੁਣ ਕਿਤਾਬ ਕਿਹਾ ਜਾਂਦਾ। ਈਮੇਲ ਜਿਹੜੀ ਬਹੁਤ ਸੱਜਣ ਜੁੜੇ ਆ ਜੀ, ਉਹਨਾਂ ਚੋਂ ਮੈਂ ਇੱਕ ਇੱਕ ਲੈਣਾ ਚਾਹਾਂਗਾ। ਸਤਵਿੰਦਰ ਤੈਰੀ ਲੋ ਜਗਵੀਰ ਤੋਂ ਬਾਅਦ ਚਮ ਜੁੜੇ ਸਨ ਜੀ, ਕਹਿੰਦੇ ਸਤਿ ਸ੍ਰੀ ਅਕਾਲ ਇਨ ਮੰਥ ਵੈਨ ਗ੍ਰੀਨ ਫੂਡ ਸ਼ਾਰਟ ਸਨੀ ਯੂਜ਼ ਟੂ ਕੀਪ ਫੈਲੋ ਹੈਪੀ। ਸੋ ਕਾਲ ਆ ਗਈ ਹੈ ਪਰ ਇਧਰ ਤੇਰੀ ਲੋਚਮ ਹੋਰਾਂ ਨੇ ਅੰਗਰੇਜ਼ੀ ਚ ਜਿਹੜਾ ਦਾ ਬਖਿਆਨ ਕੀਤਾ ਜੀ ਸਾਡੀਆਂ ਗੱਲਾਂ ਦਾ। ਕਹਿੰਦੇ ਗ੍ਰੀਨ ਫੂਡ ਖਤਮ ਹੋ ਜਾਂਦਾ ਸੀ ਉਦੋਂ, ਕਹਿੰਦੇ ਸਨੀ ਰਲਾਈ ਜਾਂਦੀ ਸੀ। ਸੋ ਗੁਰਿੰਦਰ ਭਾਈ ਸਤਿ ਸ੍ਰੀ ਅਕਾਲ।
ਮਿੰਟੂ ਭਾਈ ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲੇ ਪਿਆਰੇ ਸਰੋਤੇ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਵਧੀਆ ਭਾਈ, ਤੁਸੀਂ ਸੁਣਾਓ ਠੀਕ ਠਾਕ ਹੋ ਜੀ?
ਵਾਹ ਚੜ੍ਹਦੀ ਕਲਾ, ਖਾਲਸੇ ਚੜ੍ਹਦੀ ਕਲਾ ਜੀ, ਵਿਚਰਨ ਤਾਂ ਚੰਗਾ,
ਚੜ੍ਹਦੀ ਕਲਾ ਜੀ। ਜੀ ਜੀ ਬਿਲਕੁਲ ਜੀ ਭਾਜੀ ਆਪਣੇ ਆਪਣੇ ਜਿੱਦਾਂ ਗਤਾਵਾ ਸਾਡੇ ਕੀ ਗਤਾਵਾ ਵੀ ਕਹਿੰਦੇ ਕਿ ਵੰਡ ਕਹਿੰਦੇ ਵੰਡ ਰਲਾਉਣਾ
ਬੰਨੇ
ਬੰਨੇ ਤੇ ਜਾ ਕੇ ਉਹ ਕੀ ਉਹਨੂੰ ਕਹਿੰਦੇ ਆ ਆਪਣੇ ਭਾਸ਼ਾ ਬਦਲ ਜਾਂਦੀ ਸੀਗੀ ਜਿੱਦਾਂ ਸਾਡੇ ਮੇਰੇ ਪਿੰਡ ਆ ਬਾਲੇ ਪਿੰਡ ਗੜ੍ਹਦੀ ਵਾਲਾ ਹੁਸ਼ਿਆਰਪੁਰ ਲਾਗੇ ਨਾ ਉਧਰ ਪ੍ਰਸੀਨ ਕਹਿੰਦੇ ਆ ਤੇ ਨਾਨਕਾ ਪਿੰਡ ਮੇਰਾ ਪਿੰਡ ਗੜ ਸ਼ੰਕਰ ਦੇ ਲਾਗੇ ਤੇ ਉਧਰ ਚਟਾਲਾ ਕਹਿੰਦੇ ਆ ਜੀ ਉਹਨੂੰ
ਸੜਕ
ਦੇ ਲਹਿੰਦੇ ਪਾਸੇ ਚਟਾਲਾ ਕਹਿੰਦੇ ਆ ਤੇ ਚੜ੍ਹਦੇ ਪਾਸੇ ਮੇਰੇ ਸਹੁਰੇ ਆ ਜੀ ਉੱਥੇ ਉਹ ਕੱਖ ਕਹਿੰਦੇ ਆ
ਜੀ ਜੀ
ਤੇ ਬੋਲੀ ਦਾ
ਦੇਖ ਲੋ ਇਹ ਵੀਹ ਕੋਹ ਦੇ ਉੱਤੇ ਤਾਂ ਸਾਡੇ ਜਿਹੜਾ ਇਤਿਹਾਸ ਵੀ ਕਹਿੰਦਾ ਵੀ ਹਰ ਵੀਹ ਕੋਹ ਦੇ ਉੱਤੇ ਜਿਹੜੀ ਭਾਸ਼ਾ ਬਦਲ ਜਾਂਦੀ ਆ ਤੇ ਉਸ ਭਾਸ਼ਾ ਆਪੋ ਆਪ ਦੀਆਂ ਜਿਹੜੀਆਂ ਉਹਨਾਂ ਭਾਸ਼ਾਵਾਂ ਯਾਦ ਕੀਤੀਆਂ ਪਰ ਦੇਖੋ ਕਿੰਨਾ ਚੰਗਾ ਲੱਗਦਾ ਜਦੋਂ ਇੱਕ ਪਲੇਟਫਾਰਮ ਤੇ ਬਹਿ ਕੇ ਅਸੀਂ ਹਰ ਗੱਲ ਹਰ ਵਿਸ਼ੇ ਦੀ ਗੱਲਬਾਤ ਇੱਕ ਦੂਜੇ ਨਾਲ ਸਾਂਝੀ ਕਰਦੇ ਹਾਂ ਤੇ ਅੱਜ ਦੇਖੋ ਮੈਨੂੰ ਇਸ ਉਮਰ ਦੇ ਵਿੱਚ ਕਈ ਗੱਲਾਂ ਦੇ ਨਵੇਂ ਸ਼ਬਦ ਮਿਲੇ ਆ ਤੇ ਮੈਨੂੰ ਬੜਾ ਚੰਗਾ ਲੱਗ ਰਿਹਾ ਤੇ ਸਾਰਿਆਂ ਨੂੰ ਸਰੋਤਿਆਂ ਨੂੰ ਵੀ ਇਹ ਚੀਜ਼ਾਂ ਬੜੀਆਂ ਨਹੀਂ ਪਤਾ ਲੱਗਣਾ ਸੀ ਵੀ ਕੁੰਡ ਕੀ ਕਹਿੰਦੇ ਆ ਸੰਨੀ ਕਿਹਨੂੰ ਕਹਿੰਦੇ ਆ ਗਿਤਾਬਾ ਕਿਹਨੂੰ ਕਹਿੰਦੇ ਆ ਤੇ ਅੱਜ ਦੇਖੋ ਅਸੀਂ ਸਾਂਝ ਪੈ ਗਈ ਆ
ਬਿਲਕੁਲ ਬਿਲਕੁਲ ਸਹੀ ਹੈ ਤੇ ਇੱਕ ਦੂਜੀ ਗੱਲ ਕਰਦੇ ਭਾਈ ਆਪਾਂ ਨਾ ਪਹਿਲੇ ਜ਼ਮਾਨੇ ਨਾ ਪਹਿਲੇ ਸਮਿਆਂ ਦੇ ਵਿੱਚ ਸਾਡੇ ਟਾਈਮ ਦੇ ਵੀ ਆਪਾਂ ਸੱਤਵੀਂ ਅੱਠਵੀਂ ਪੜ੍ਹਦੇ ਹੁੰਦੇ ਸੀ ਉਦੋਂ ਘਰ ਦੇ ਪਸ਼ੂਆਂ ਨਾਲ ਪਿਆਰ ਬਹੁਤ ਹੁੰਦਾ ਸੀਗਾ ਮੈਨੂੰ ਅੱਜ ਵੀ ਯਾਦ ਆ ਮੇਰੇ ਮਾਤਾ ਨਾ ਮੈਨੂੰ ਸੁਣਾਉਂਦੇ ਹੁੰਦੇ ਕਈ ਵਾਰੀ ਗੱਲ ਸਾਨੂੰ ਸੁਣਾਉਂਦੇ ਹੁੰਦੇ ਸੀਗੇ ਤੇ ਉਹਨਾਂ ਦਾ ਜਦੋਂ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਸਾਡੇ ਨਾਨਾ ਜੀ ਸਾਡੇ ਨੇ ਨਾ ਬੋਲਦਾ ਆਪਣੇ ਵੇਚ ਦਿੱਤੇ ਤੇ ਨਾਨਾ ਸਾਡੀ ਦੱਸਦੇ ਵੀ ਵਿਆਹ ਤੋਂ ਪਹਿਲਾਂ ਜਦੋਂ ਉਹ ਉਹਨੂੰ ਵਾਹ ਕੇ ਆਉਣਾ ਨਾਨੇ ਸਾਡੇ ਹੁਣੀ ਦਸ ਦਸ ਕਿੱਲੇ ਦਾ ਝੋਨੇ ਦੇ ਕੱਦੂ ਕਰ ਦੇਣੇ ਬੋਲਦਾ ਦੇ ਨਾਲ ਝੋਨੇ ਵਾਸਤੇ ਤੇ ਸ਼ਾਮ ਨੂੰ ਉਹਨਾਂ ਨੇ ਰੋਜ਼ ਆਉਣਾ ਜੀ ਤੇ ਰੋਜ਼ ਨੀ ਘੇਰਦੇ ਸੀਗੇ ਨੌਲਕਾ ਨੱਥ ਫੜ ਕੇ ਮਾਤਾ ਸਾਡੀ ਨੇ ਦੇਣਾ ਜਿਹੜੀ ਉਮਰ ਦੱਸਦੇ ਵੀ ਸਾਡੀ ਤਕੜੀ ਸੀਗੀ ਉਸ ਲੈਂਬਰ ਬਾਈ ਪੱਚੀ ਤੇਈ ਸਾਲ ਦੀ ਉਮਰ ਦੀ ਮਾਤਾ ਸਾਡੀ ਦੀ ਤੇ ਕਹਿੰਦੇ ਜਦੋਂ ਵਿਆਹ ਕਰਦਾ ਤੇ ਨਾਨੇ ਸਾਡੇ ਦੇ ਮਾਮਾ ਸਾਡਾ ਇੰਗਲੈਂਡ ਚਲੇ ਗਏ ਪੜੇ ਤੇ ਮੰਮੀ ਤੇ ਛੋਟਾ ਮਾਮਾ ਛੋਟਾ ਸੀਗਾ ਉਹਦੀ ਬੇਜ ਉੱਤੇ ਬੋਲ ਦੋ ਕਹਿੰਦੇ ਜਦੋਂ ਵਿਆਹ ਤੋਂ ਬਾਅਦ ਕਹਿੰਦੇ ਮੈਂ ਗਏ ਮੈਂ ਆਪਣੇ ਨਾਨਾ ਜੀ ਨੂੰ ਮਤਲਬ ਰਿਕੁਐਸਟ ਕੀਤੀ ਮੈਂ ਦਿਲ ਕਰਦਾ ਮੈਂ ਬੋਲਦਾ ਦੇਖ ਕੇ ਆਵਾਂ ਆਪਣੇ ਲਾਗੇ ਨਾਲ ਦੇ ਪਿੰਡ ਚ ਬੇਚੇ ਸੀਗੇ ਉਹਨੀ ਕਹਿੰਦੇ ਮੈਂ ਜਦੋਂ ਉੱਥੇ ਗਈ ਆ ਤਾਂ ਕਹਿੰਦੀ ਜਦੋਂ ਬੋਲਦਾ ਨੇ ਦੇਖਿਆ ਨਾ ਫੁਰਲੀ ਚ ਪੱਠੇ ਗਾਉਂਦੇ ਸੀ ਤਾਂ ਮਤਲਬ ਉਹਨੇ ਦੇਖ ਕੇ ਮੇਰੇ ਵੱਲ ਨਾ ਤੇ ਮੇਰੇ ਵੱਲ ਬੜੇ ਗੌਰ ਨਾਲ ਦੇਖਿਆ ਤੇ ਉਹਨਾਂ ਦੀ ਅੱਖਾਂ ਚ ਹੰਝੂ ਜਾਂਦੇ ਸੀਗੇ ਦੇਖੋ ਕਿੰਨਾ ਉਹ ਸਤਿਕਾਰ ਕਰਦੇ ਪਸ਼ੂਆਂ ਦਾ ਵੀ ਹਨਾ ਕਹਿੰਦੇ ਵੀ ਇਹ ਚੀਜ਼ ਆ ਦੇਖੋ ਤੁਹਾਨੂੰ ਰੋਟੀ ਵੀ ਖਾਣਾਉਂਦੇ ਆ ਤੁਹਾਨੂੰ ਦਾਣਾ ਪਾਣੀ ਤੁਹਾਨੂੰ ਦੁੱਧ ਦਿੰਦੇ ਆ ਦੇਖ ਲੋ ਹਨਾ
ਬਿਲਕੁਲ ਬਿਲਕੁਲ ਦੇਖੋ ਨਾਲੇ ਉਦੋਂ ਨਾਂ ਰੱਖੇ ਹੁੰਦੇ ਸੀ ਮੇਰੇ ਵੀ ਯਾਦ ਆ ਸਾਡੇ ਵੀ ਬਲਦਾਂ ਦੇ ਨਾਂ ਹੁੰਦੇ ਸੀਗੇ ਪਸ਼ੂਆਂ ਦੇ ਮੱਝਾਂ ਦੇ ਵੀ ਨਾਂ ਹੁੰਦੇ ਸੀਗੇ ਅੱਡੋ ਅੱਡ ਰੱਖੇ
ਜੀ 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 ਅੱਜ ਕੱਲ ਤਾਂ ਭਾਜੀ ਹੈ ਨੀ ਕੁਝ ਵੀ ਕੋਈ ਉਹਨਾਂ ਦੀ ਰਿਸਪੈਕਟ ਹੀ ਹੈ ਨੀ ਜਾਨਵਰ ਦੀ ਨਾ ਜਾਨਵਰ ਦੀ ਭਾਜੀ ਕੀ ਜਾਣਾ ਤੁਸੀਂ ਸਾਡੇ ਕੋਲ ਜਥੇਬੰਦੀ ਦੇ ਪੇਜ ਤੇ ਜਾ ਕੇ ਦੇਖ ਲਿਆ ਬਾਬਾ ਦੀਸ਼ ਸੇਵਾ ਦਲ ਦੇ ਤੇ ਉੱਥੇ ਇਨਸਾਨਾਂ ਦੀ ਰਿਸਪੈਕਟ ਨੀ ਹੈਗੀ ਕੋਈ ਏਦਾਂ ਰੋਲਾ ਆ ਆਪਾਂ ਲੰਗਰਾਂ ਦੇ ਲੰਗਰ ਲਾ ਰਹੇ ਆ ਕਿਤੇ ਇੱਕ ਇੱਕ ਲੰਗਰ ਉੱਤੇ ਚਾਰ ਚਾਰ ਠੋਕੀ ਜਾਂਦੇ ਆ ਨਾ
ਗੁਰਿੰਦਰ ਸਿੰਘ ਬੈਂਸ ਸਾਡੇ ਨਾਲ ਦੇਖੋ ਜੁੜੇ ਆ ਤੇ ਉਹਨਾਂ ਨੇ ਕਿੱਡੀ ਪਿਆਰੀਆਂ ਗੱਲਾਂ ਜਿਹੜੀਆਂ ਪਸ਼ੂਆਂ ਨਾਲ ਸਤਿਕਾਰ ਦੀਆਂ ਜਾਂ ਪਸ਼ੂਆਂ ਦੇ ਨਾਲ ਸਾਂਝ ਦੀਆਂ ਕੀਤੀਆਂ ਬਿਲਕੁਲ ਮੇਰੇ ਵੀ ਚੇਤੇ ਆ ਗਈਆਂ ਜੀ ਸਾਡੇ ਵੀ ਮੱਝਾਂ ਗਾਈਆਂ ਤੇ ਕੁੱਤਿਆਂ ਦੇ ਨਾਂ ਹੁੰਦੇ ਸਨ ਸੋ ਬਹੁਤ ਮਿਹਰਬਾਨੀ ਅਗਲੀ ਕਾਲ ਆ ਗਈ ਹੈ ਜੀ ਸਾਡੇ ਕੋਲੇ 6428 ਤੋਂ ਹੈਲੋ
ਬਾਈ ਸਤਿ ਸ੍ਰੀ ਅਕਾਲ ਜੀ ਮੈਂ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬੋਲਦਾ ਬ੍ਰਿਸਬਨ ਤੋਂ ਮਲੇਰਕੋਟਲੇ ਕੋਲ ਪਿੰਡ ਆ ਜੀ ਮੇਰਾ ਚਾਰ ਕੁ ਦਿਨ ਦਾ ਰਹਿ ਗਿਆ ਜਾਣ ਦਾ ਟਾਈਮ 10 ਮਹੀਨੇ ਹੋ ਗਏ ਮੈਨੂੰ ਆਏ ਨੂੰ ਬੈਠੇ ਕੋਲ ਬ੍ਰਿਸਬਨ ਭਲਿੰਦਰ ਸਿੰਘ ਕੋ ਜਸਜੀਤ ਸਿੰਘ ਸੰਧੂ ਬੋਲਦਾ
ਅੱਛਾ ਹਾਂਜੀ ਜਸਜੀਤ ਸਿੰਘ ਜੀ ਕੀ ਹਾਲ ਆ ਜੀ ਸੰਧੂ ਸਾਹਿਬ
ਮੈਂ ਕਿਰਪਾ ਜੀ ਆਪ ਦੀ ਵੱਡੇ ਭਰਾ ਦੀ ਮੈਂ ਮੇਰੀ 63 ਸਾਲ ਦੀ ਉਮਰ ਆ ਮੈਂ ਗੌਰਮੈਂਟ ਕਾਲਜ ਪੜ੍ਹਿਆ ਮਲੇਰਕੋਟਲੇ ਛੋਟਾ ਹੁੰਦੇ ਨੇ ਮੈਂ ਬੜੀ ਸੰਨੀ ਲੜਾਈ ਆਈ ਜਦੋਂ ਸਰੋਂ ਦੇ ਸੰਨੀ ਲੜਾਉਣੀ ਸਰੋਂ ਦੀ ਖਲ ਦੀ ਤੇ ਅੱਖਾਂ ਚੋਂ ਪਾਣੀ ਨਿਕਲਣਾ ਸਾਡੇ ਤੇ
ਜੀ 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 ਕੌੜੀ ਖਲ ਹੁੰਦੀ
ਹਾਂ ਗੋਡੇ ਲਾ ਕੇ ਖੁੰਡੀ ਨਾਲ ਸੰਨੀ ਲੜਾਉਣੀ ਆਪੇ ਕੀਲੇ ਕੱਢਣੇ ਸਿਰ ਤੇ ਹਰਾ ਲੈ ਕੇ ਆਉਣਾ ਬਰਸੀਣ ਤੇ ਨੌਕਰ ਰੱਖ ਲਿਆ ਫਿਰ ਨੌਕਰ ਦੇ ਨਾਲ ਜਾਣਾ ਜਾਣੀ ਸਾਡੇ ਤੁਰਕੀ ਪੜਿਆ ਜੀ ਮੈਂ 2 ਸਾਲ ਸਾਡੇ ਪ੍ਰਾਇਮਰੀ ਸਕੂਲ ਹੁੰਦਾ ਮਿਡਲ ਸਕੂਲ ਤੱਕ ਫਿਰ ਅਪਗ੍ਰੇਡ ਹੋ ਗਿਆ ਉਦੋਂ ਬਾਅਦ ਫਿਰ ਮੈਂ ਭੁਰਥਲੇ ਪੜਿਆ 10ਵੀਂ ਤੱਕ ਤੇ ਉਦੋਂ ਬਾਅਦ ਫਿਰ ਕਾਲਜ ਮਲੇਰਕੋਟਲੇ ਜਾਣ ਲੱਗੇ ਫਿਰ ਘਰ ਦੀ ਹਾਲਤ ਠੀਕ ਨੀ ਸੀ, ਫਿਰ ਮੇਰੀ ਫੀਸ ਫੂਸ ਨਾ ਦੇ ਹੋਈ ਪੇਰੈਂਟਸ ਤੋਂ, ਤੇ ਫਿਰ ਮੈਂ ਆਪਣੇ ਜੋਬ ਕਰਨ ਲੱਗਾ। ਪਹਿਲਾਂ ਕਲਕੱਤੇ ਚਲਿਆ ਗਿਆ ਜੀਜਾ ਜੀ ਕੋਲ ਡਰਾਈਵਰੀ ਡੂਵਰੀ ਸਿੱਖਣ, ਫਿਰ ਉੱਥੇ ਬਣਾ ਮਨ ਲੱਗਿਆ। ਫਿਰ ਮੈਂ ਆ ਕੇ 33 ਸਾਲ 8 ਮਹੀਨੇ ਜੋਬ ਕਰਕੇ ਜੀ ਪਿਛਲੇ ਸਾਲ ਮੈਂ ਰਿਟਾਇਰਮੈਂਟ ਲੈ ਕੇ ਬੇਟੇ ਕੋਲ ਆਇਆ। ਇਹਨੂੰ 2015 ਚ ਪੀ ਆਰ ਹੋ ਗਈ ਤੇ ਹੁਣ ਇਹਨਾਂ ਨੂੰ 17 ਨੂੰ ਸਿਟੀਜ਼ਨ ਮਿਲ ਗਈ ਬੱਚਿਆਂ ਨੂੰ। ਪਹਾੜ ਜੀ ਦੇ ਵਿਚ ਰਹਿੰਦੇ ਆ, ਇੱਥੇ ਪੰਜਾਬੀ ਹੈ ਨੀ, 25 ਕਿਲੋਮੀਟਰ ਗੁਰਦੁਆਰਾ ਸਾਹਿਬ ਪੈਂਦਾ। ਮੈਂ ਕਈ ਵਾਰੀ ਸੋਚਦਾ ਮੈਂ ਤਾਂ ਕੁਛ ਪੈਸੇ ਗੁਰਦੁਆਰਾ ਸਾਹਿਬ ਨੂੰ, ਕੁਛ ਪੇਰੈਂਟਸ ਨੂੰ ਦੇਣੇ ਚਾਹੀਦੇ ਨੇ, ਕੋਈ ਗੱਡੀ ਗੁੱਡੀ ਦਾ ਸਾਧਨ ਬਣਾਉਣਾ ਚਾਹੀਦਾ। ਬੱਚੇ ਕੰਮਾਂ ਤੇ ਵਗ ਜਾਂਦੇ ਨੇ, ਬਜ਼ੁਰਗਾਂ ਨੂੰ ਕਿਤੇ ਘੁੰਮਣ ਫਿਰਨ ਨੂੰ ਜਗ੍ਹਾ ਨੀ। ਮੈਂ ਕੱਲਾ ਤੁਰ ਕੇ ਚਲੇ ਜਾਣਾ ਤੇ ਜਦੋਂ ਸਵੇਰੇ ਮੈਂ ਜਾਣਾ, ਜਦੋਂ ਥੱਕ ਜਾਣਾ ਤਾਂ ਮੈਂ ਬੱਸ ਸਟੈਂਡ ਜੇ ਬਣੇ ਉੱਥੇ ਬਹਿ ਜਾਣਾ। ਜੇ ਜਵਾਕਾਂ ਨੇ ਉੱਥੇ ਬੈਗ ਲੈ ਕੇ ਆਉਣਾ ਤਾਂ ਮੈਂ ਖੜੇ ਹੋ ਜਾਣਾ, ਜਵਾਕਾਂ ਨੂੰ ਮੈਨੂੰ ਦੇਖ ਕੇ ਆਉਣਾ ਵੀ ਮੇਰੇ ਵੀ ਬੱਚੇ ਪੜ੍ਹਦੇ ਰਹੇ ਨੇ, ਝੋਲੇ ਚੱਕੇ ਹੋਣੇ, ਉੱਥੋਂ ਖੜੇ ਹੋ ਕੇ ਫਿਰ ਅੱਗੇ ਨੂੰ ਤੁਰ ਜਾਣਾ। ਕੋਈ ਨੇੜੇ ਤੇਰੇ ਪਾਰਕ ਨੀ ਤੇ ਉਰੇ ਛੋਟਾ ਕਾਕਾ ਮੇਰਾ ਮੈਰਿਜ ਬੇਸ ਤੇ 2 ਸਾਲ ਹੋ ਗਏ, 1.5 ਸਾਲ ਉਹ ਕਲੋਨੇ ਆ, ਤੇ ਹੁਣ 4-5 ਦਿਨ ਰਹਿ ਗਏ ਟਿਕਟ ਲਿਆ ਹੋਇਆ।
ਕੁਦਰਤੀ
ਮੋਟਰ ਲੱਗੀ ਹੋਈ ਆ,
ਇਹ ਤਾਂ ਕੁਦਰਤੀ ਸੰਯੋਗ ਆ ਜੀ ਵੀ ਤੁਸੀਂ ਇਹੋ ਜਿਹੀ ਜਗ੍ਹਾ ਸੀ ਵੀ ਉੱਥੇ ਪੰਜਾਬੀ ਘੱਟ ਸੀ, ਜੇ ਮੈਲਬਨ ਜਾਂ ਕਿਸੇ ਇਹ ਏਰੀਏ ਚ ਹੁੰਦੇ ਜਿੱਥੇ ਪੰਜਾਬੀ ਵੱਸ ਸੀ ਤਾਂ ਤੁਹਾਡਾ ਜੀ ਲੱਗਣਾ ਸੀ।
ਜਦੋਂ ਮੈਂ ਆਇਆ ਨਾ ਉੱਥੇ ਮੇਰੀ ਸੀਟ ਵੀਲ ਚੇਅਰ ਨੀ ਕਰਾਈ ਕਾਕੇ ਨੇ, ਉੱਥੇ ਸਿੰਗਾਪੁਰ ਆ ਕੇ ਉਹਨੂੰ ਵੀਲ ਚੇਅਰ ਤੇ ਉੱਧਰ ਲੈ ਗਿਆ, ਮੈਂ ਕੱਲੇ ਹੀ ਰਹਿ ਗਿਆ। ਬ੍ਰਿਸਬੇਨ ਨੂੰ ਜਾਣ ਵਾਲਾ ਕੋਈ ਬੰਦਾ ਹੀ ਨਾ ਉੱਥੇ, ਕੋਈ ਕਹੇ ਮੈਂ ਸਿਡਨੀ ਜਾਣਾ, ਕੋਈ ਕਹੇ ਮੈਲਬੋਰਨ ਜਾਣਾ, ਤੇ ਉਹ ਮੈਨੂੰ ਕੱਲੇ ਨੂੰ ਉੱਥੇ ਮੈਨੂੰ ਬੜਾ ਡਰ ਲੱਗਿਆ ਵੀ ਮੈਂ ਤਾਂ ਕੱਲੀ ਰਹਿ ਗਿਆ। ਘਰਦਿਆਂ ਨੂੰ ਉਹ ਸਕੂਟਰੀ ਜੀ ਤੇ ਬਿਠਾ ਕੇ ਪੜ੍ਹਨ ਲੈ ਗਏ, ਉਹ ਮੇਰੇ ਕੋਲੇ ਕੁਛ ਬਣਾ ਤੇ ਘੰਟਾ 2 ਘੰਟੇ ਉੱਥੇ ਏਅਰਪੋਰਟ ਤੇ ਬੈਠਾ ਰਿਹਾ। ਉਧਰੋਂ ਕੋਈ ਵਿਚਾਰੀ ਕੁੜੀ ਆਈ ਉੱਥੇ ਮੇਰੇ ਕੋਲ ਬੈਠੀ, ਹਿੰਦੀ ਬੋਲੇ, ਮੈਂ ਕਿਹਾ ਸ਼ੁਕਰ ਆ ਵੀ ਕੋਈ ਦਾ ਬੰਦਾ ਆਇਆ ਹਿੰਦੀ ਬੋਲਦਾ ਜਿਹੜਾ। ਫਿਰ ਇੱਕ ਫਿਨਾਲਾ ਮੁੰਡਾ, ਮੈਂ ਉਹਨੂੰ ਸਮਝਾਇਆ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਆ, ਮੈਨੂੰ ਬਾਈ ਜੀ ਇੱਕ ਪ੍ਰੋਬਲਮ, ਮੈਂ ਅੰਗਰੇਜ਼ੀ ਤੁਹਾਨੂੰ ਪਤਾ ਵੀ 5ਵੀਂ ਸਾਨੂੰ ਤਾਂ ਕੁੱਟ ਕੇ ਪੜ੍ਹਾਉਂਦੇ ਰਹੇ ਨੇ, 6ਵੀਂ ਚ ਲੱਗੀ ਸੀ। ਮੈਂ ਤਾਂ ਆਹ ਦੇਖੋ ਫੋਨ ਹੀ ਕਰਦਾ ਹੁੰਦਾ, ਮੈਂ ਤਾਂ ਮੈਨੂੰ ਮੈਸੇਜ ਨੀ ਕਰਨਾ ਆਉਂਦਾ, ਠੀਕ ਆ ਜੀ। ਤੇ ਹਾਂ ਇੱਕ ਇਹ ਤਾਇਆ ਜੀ ਬਸਰੇ, ਉਹਨਾਂ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਕਿੱਥੋਂ ਰੇਲੇ ਕਰਦੇ ਨੇ ਜੀ ਇਹ?
ਇਹ ਪਟਿਆਲੇ ਤੋਂ ਕਰਦੇ ਆ ਜੀ ਰੇਲੇ। ਤੇ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਵੀ ਤੁਸੀਂ 10 ਮਹੀਨਿਆਂ ਚ ਹਰਮਨ ਰੇਡੀਓ ਨੂੰ ਕਦੋਂ ਕਦੋਂ ਸੁਣਨ ਲੱਗੇ ਤੇ ਹਰਮਨ ਰੇਡੀਓ ਨੇ ਕੋਈ
ਤੁਹਾਡਾ ਟਾਈਮ ਪਾਸ ਕਰਾਇਆ? ਮੈਂ ਦੱਸਿਆ ਸੀ ਵੀ ਜੇ ਮੈਂ ਕਹਿਣਾ ਜੇ ਨਾ ਹੁੰਦਾ ਮੈਂ 3 ਮਹੀਨੇ ਚ ਮੁੜ ਜਾਣਾ। ਮੈਂ ਤੁਹਾਨੂੰ ਦੱਸਦਾ ਵੀ ਮੈਂ ਤਾਂ ਉੱਥੇ ਬਹਿ ਕੇ ਝੂਲਣ ਲੱਗ ਜਾਂਦੇ ਜਦ ਮਾਨਕ ਦਾ ਗੀਤ ਆਉਣਾ, ਮੈਂ ਉੱਥੇ ਸਟੈਂਡ ਤੇ ਬਹਿ ਕੇ ਮੈਨੂੰ ਅੰਗਰੇਜ਼ ਮਹਿਮਾ ਦੇਖਿਆ, ਕਹਿੰਦੇ ਵੀ ਬੰਦਾ ਕਰਦਾ ਕੀ ਇਹ ਵੀ ਦੇਸੀ ਬੰਦਾ ਵੀ ਇਹ ਕੀ ਛਾਇਆ ਇਹ ਪਟਕਾ ਬੰਨ ਕੇ ਕੁੜਤਾ ਪਜਾਮਾ ਪਾ ਕੇ ਮੈਂ ਝੂਲਦਾ ਤੇ ਉੱਥੇ ਜਦ ਮਾਨਕ ਦਾ ਗੀਤ ਲੱਗਣਾ। ਤੇ ਗੀਤ ਆ ਬਹੁਤ ਵਧੀਆ ਜੀ, ਮੁਲਕ ਬਹੁਤ ਵਧੀਆ, ਇਮਾਨਦਾਰ ਲੋਕ ਨੇ, ਠੀਕ ਆ। ਪਰ ਬਜ਼ੁਰਗਾਂ ਦਾ ਥੋੜਾ ਜਿਹਾ ਔਖਾ। ਚਲੋ ਕੋਈ ਨਾ, ਮੇਰਾ ਬੇਟਾ ਕਹਿੰਦਾ ਲੇਡੀ ਚੱਲ ਕੋਈ ਗੱਲ ਨੀ, ਕਹਿੰਦਾ ਵੀ ਦਹਾਂ ਨੂੰ ਆਪਾਂ ਗੁਰਦੁਆਰਾ ਸਾਹਿਬ ਕੋਲੇ ਘਰ ਲੈ ਲਾਂਗੇ, ਵੀ ਹੁਣ ਮੇਰੀ ਸਿਟੀਜ਼ਨ ਹੋਈ ਆ, ਹੁਣ ਘਰ ਕੋਲ ਮੈਂ ਉੱਥੇ ਲੈ ਲੂੰਗਾ। ਮਹਾਂ ਬਈ ਕਾਕੇ ਮੈਨੂੰ ਯਾਦ ਬੁਲਾਈ, ਜਾਂ ਨੇੜੇ ਤੇਰੇ ਕੋਈ ਭਾਈਚਾਰਾ ਹੋ ਜਾਣੀ ਮੈਨੂੰ। ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਮੈਨੂੰ ਤਾਂ ਟਟੀਰੀ ਉਹ ਪੰਜਾਬੀ ਲੱਗੀ ਆ ਉਰੇ, ਬਾਕੀ ਦਾ ਕੌਮ ਵੀ ਅੰਗਰੇਜ਼ੀ ਬੋਲਦੇ ਨੇ ਉਰੇ।
ਜੀ ਬਿਲਕੁਲ ਜੀ, ਕਿਆ ਬਾਤ ਹੈ ਜੀ, ਟਟੀਰੀ ਦੇਸੀ ਲੱਗੀ ਆ, ਬੜਾ ਵੀ ਅੰਗਰੇਜ਼ੀ ਬੋਲਦੇ।
ਦੇਖੋ ਤੁਸੀਂ ਨਾ ਸਾਰੇ ਰੇਡੀਓ ਦੇ ਮੇਨ ਬੰਦੇ ਹੋ, ਤੁਹਾਡਾ ਪ੍ਰੋਗਰਾਮ ਮੈਂ ਛੱਡ ਨੀ ਸਕਦਾ, ਤੇ ਜਾਣੀ ਛੱਡਦਾ ਕੋਈ ਵੀ ਨੀ ਪ੍ਰੋਗਰਾਮ। ਮੈਂ ਵਿਹਲਾ, ਮੈਨੂੰ ਇੱਥੇ ਕੰਮ ਕਰਨ ਨੀ ਦਿੱਤਾ। ਮੈਂ ਇਹਨੂੰ ਕਿਹਾ ਸੀ ਬੇਟੇ ਮੈਂ 33 ਸਾਲ ਹੋ ਗਿਆ, ਮੈਂ ਕੰਮ ਕਰਿਆ, ਮੈਨੂੰ ਕੰਮ ਤੇ ਲਾ ਦੇ ਕਦੇ, ਚਾਹੇ $50 ਦੇ ਮੈਂ ਜਾਣਾ, ਮੇਰਾ ਟਾਈਮ ਪਾਸ ਹੋ ਜੂਗਾ, ਨਾਲੇ ਮੈਂ ਕਰਾਇਆ। ਕਹਿੰਦੇ ਕਹਿੰਦਾ ਡੈਡੀ ਸਾਰੀ ਉਮਰ ਤਾਂ ਗੱਠੇ ਪੱਟੇ ਨੇ, ਹੁਣ ਤੂੰ ਤੈਨੂੰ ਇੱਥੇ ਗੱਠੇ ਪੱਟਣ ਲਾਜ਼ਮ। ਮੈਂ ਕਹਿੰਦਾ ਆਰਾਮ ਕਰ ਹੁਣ ਤੂੰ, ਕਹਿੰਦਾ ਫਿਰ ਤੁਰ ਕੇ ਆਇਆ ਕਰ, ਆਪਦਾ ਕਿਤੇ ਜਾਣ ਦੀ ਲੋੜ ਨੀ, ਕਿ ਕੋਈ ਕੰਮ ਨੀ ਕਰਨਾ। ਮੈਂ ਯਾਰ ਮੇਰਾ ਟਾਈਮ ਨੀ ਪਾਸ ਹੁੰਦਾ, ਮੈਂ ਦਿਹਾੜੀ ਵਾਲਾ ਬੰਦਾ। ਦੇਖੋ ਮੈਂ ਸਾਡਾ ਬਜ਼ੁਰਗ ਘਰ ਦੀ ਦਾਰੂ ਕੱਢ ਕੇ ਪੀਂਦਾ ਰਿਹਾ, ਨਾ ਮੈਂ ਪੀਤੀ ਆ, ਨਾ ਮੈਂ ਬੱਚਿਆਂ ਨੂੰ ਪੀਣ ਦਿੱਤੀ ਆ, ਤੇ ਨਾ ਅਸੀਂ ਦਾਰੂ ਵਾਲੇ ਘਰੇ ਵੜਨ ਦਿੰਦੇ, ਨਾ ਦਾਰੂ ਵਾਲੇ ਤੋਂ ਅਸੀਂ ਗਰੇਜ਼ ਕਰਦੇ ਆ ਵੀ ਘਰੇ ਆਵੇ ਸਾਡੇ।
ਜੀ 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 ਨਹੀਂ ਨਹੀਂ ਬਹੁਤ ਖੂਬ ਜੀ ਬਹੁਤ ਖੂਬ ਕੋਈ ਨੀ ਆਪਾਂ ਮਿਲਦੇ ਆ ਜੀ ਅਗਲੇ ਇੰਡੀਆ ਟੂਰ ਦੇ ਉੱਤੇ ਤੁਹਾਨੂੰ ਮਲੇਰਕੋਟ ਤੇ ਮਿਲਣਾ ਮੈਂ
ਅੱਠ ਤਰੀਕ ਦਾ ਟਿਕਟ ਹੈ ਜੀ ਮੈਂ ਉੱਥੇ ਇੰਡੀਆ ਜਾ ਕੇ ਕਰੂੰ ਫੋਨ ਮੈਂ ਫੀਡ ਕਰਾ ਲਿਆ ਇਹ ਨੰਬਰ ਤੁਹਾਡਾ ਆਹ ਬਹੁਤ ਬਹੁਤ ਧੰਨਵਾਦ ਮੈਂ ਟਾਈਮ ਜ਼ਿਆਦਾ ਲੈ ਗਿਆ ਤੁਹਾਡਾ ਬੜੀ ਮਿਹਰਬਾਨੀ ਹੈ ਜੀ ਤੁਹਾਡੀ
ਨਹੀਂ ਮਿਹਰਬਾਨੀ ਮਿਹਰਬਾਨੀ ਦੇਖੋ ਜੀ ਕਾਲ ਤੇ ਸਾਡੇ ਨਾਲ ਜਸਜੀਤ ਸਿੰਘ ਜੀ ਜੁੜੇ ਹੋਏ ਸਨ ਦਿਲ ਦੀਆਂ ਗੱਲਾਂ ਇਹਨੂੰ ਕਹਿੰਦੇ ਆ ਜੀ ਦਿਲ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਸਾਡੇ ਨਾਲ ਸੋ ਤੁਹਾਨੂੰ ਵੀ ਚੰਗਾ ਲੱਗਦਾ ਦੋ ਕਾਲਰ ਹੋਰ ਆਏ ਜੀ ਦਬਾ ਦਬ ਲੈ ਲਾਂ ਤੇ ਬਹੁਤ ਸਾਰੇ ਮੈਸੇਜ ਆ ਮੇਰੇ ਟਾਈਮ 4 ਮਿੰਟ ਰਹਿ ਗਏ ਛੇਤੀ ਛੇਤੀ ਲੈਣੇ ਆਪਾਂ ਸੋ 003 ਹੈਲੋ ਨੰਬਰ ਲੱਗਦਾ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
ਹਾਂਜੀ ਹਾਂਜੀ ਆਪਣੇ ਸਤਿ ਸ਼੍ਰੀ ਅਕਾਲ ਕਿਦਾਂ
ਹਾਂਜੀ ਵਧੀਆ ਪਹਿਲਾਂ ਤਾਂ ਮੈਂ ਗੁੱਸੇ ਆ ਮੈਂ ਕਿਹਾ ਤੁਹਾਨੂੰ ਹਾਂਜੀ ਮੈਂ ਕਿਹਾ ਤੁਹਾਨੂੰ ਇਹ ਵੀ ਨੀ ਪਤਾ ਕਿ ਮੈਂ ਦੁਆਬੇ ਤੋਂ ਆ ਤੁਸੀਂ ਇਹ ਅੱਜ ਦੱਸਿਆ ਵੀ ਮੈਨੂੰ ਪਤਾ ਹੀ ਨੀ ਸੀ ਦੁਆਬੇ ਤੋਂ
ਤੁਸੀਂ ਜਲੰਧਰ ਮੈਨੂੰ ਇਹ ਨੀ ਪਤਾ ਚਲੋ ਤੁਹਾਡਾ ਲਾਂਬਾ ਸਿਰ ਮੱਥੇ ਤੇ ਉਹ ਕੀ ਕਹਿਣਾ ਚਾਹੋਗੇ
ਹਾਂਜੀ ਮੈਂ ਉਹੀ ਕਹਿਣਾ ਚਾਹੁੰਦੀ ਸੀ ਵੀ ਜਿੱਦਾਂ ਭਾਸ਼ਾ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਥੋੜੇ ਵਕਫੇ ਤੋਂ ਬਾਅਦ ਤੇ ਸਾਡੇ ਵੀ ਏਦਾਂ ਹੀ ਆ ਕਿ ਹੈ ਦੁਆਬੇ ਦੇ ਵਿੱਚ ਗੁਤਾਵਾ ਵੀ ਕਹਿੰਦੇ ਆ ਕੁੰਡਕਰਨੀ ਵੀ ਕਹਿੰਦੇ ਆ ਪਰ ਸਾਡੇ ਏਰੀਏ ਚ ਜਿੱਦਾਂ ਹੁਸ਼ਿਆਰਪੁਰ ਦਾ ਥੋੜਾ ਜਿਹਾ ਇਲਾਕਾ ਜਿਹੜਾ ਨਾ ਗੁਰਦਾਸਪੁਰ ਦੇ ਇਲਾਕੇ ਦੇ ਨਾਲ ਜਿੱਦਾਂ ਮਿਲਦਾ ਆ ਤੇ ਹੁਸ਼ਿਆਰਪੁਰ ਦੇ ਮੈਨੂੰ ਲੱਗਦਾ ਉੱਧਰਲੇ ਜਿਹੜੇ ਏਰੀਏ ਦੇ ਲੋਕ ਆ ਉਹ ਗੁਤਾਵਾ ਕਰਨਾ ਹੀ ਕਹਿੰਦੇ ਆ ਕਿਉਂਕਿ ਮੈਂ ਵੀ ਮਤਲਬ ਮੇਰਾ ਜਿਹੜਾ ਪਾਲਣ ਪੋਸ਼ਣ ਆ ਉਹ ਕ੍ਰੋਸ ਕਲਚਰ ਦੇ ਮਾਹੌਲ ਚ ਹੋਇਆ ਆਪਾਂ ਭਾਵੇਂ ਪਿੱਛੋਂ ਸਾਡੀ ਬੈਕਗਰਾਉਂਡ ਜਿਹੜੀ ਉਹ ਪੇਂਡੂ ਹੀ ਆ ਪਰ ਜਿੱਦਾਂ ਜਿੱਦਾਂ ਜੋਬਸ ਵਗੈਰਾ ਜਿੱਦਾਂ ਜਿੱਦਾਂ ਪੇਰੈਂਟਸ ਦੀਆਂ ਸੀਗੀਆਂ ਉੱਥੇ ਸ਼ਹਿਰਾਂ ਚ ਮੂਵ ਹੁੰਦੇ ਗਏ ਪਰ ਫਿਰ ਸਾਡਾ ਏਦਾਂ ਆ ਕਿ ਅੱਧੇ ਕੁ ਜੇ ਮਤਲਬ ਨਾ ਅਸੀਂ ਪੂਰੇ ਸ਼ਹਿਰੀ ਆ ਨਾ ਅਸੀਂ ਪੂਰੇ ਪੇਂਡੂ ਹਨਾ ਅਸੀਂ ਵਿੱਚ ਵਿਚਾਲੇ ਦੇ ਵਾਲੇ ਬੰਦੇ ਆ ਤੇ ਦੇਖਿਆ ਸਾਰਾ ਕੁਛ ਹੀ ਆ ਭਾਜੀ ਜਿਵੇਂ ਵੀ ਸਾਡੇ ਦਾਦੀ ਜਿਹੜੇ ਸੀਗੇ ਬਹੁਤ ਜਿਆਦਾ ਮਿਹਨਤੀ ਸੀ ਪਾਪਾ ਜੀ ਦਾਦਾ ਜੀ ਸਾਡੇ ਜਿਹੜੇ ਸੀਗੇ ਉਹ ਸ਼ੁਰੂ ਤੋਂ ਹੀ ਜਿਵੇਂ ਬੜੀ ਉਹਨਾਂ ਦੀ ਆਫਿਸਰ ਰੈਂਕ ਤੇ ਜੋਬ ਸੀਗੀ ਤੇ ਉਹ ਸ਼ਿਮਲੇ ਜਾਂ ਚੰਡੀਗੜ੍ਹ ਉੱਥੇ ਰਹੇ ਆ ਪਰ ਦਾਦੀ ਸਾਡੇ ਜਿਹੜੇ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਜਿੱਦਾਂ ਸਾਡੀ ਜ਼ਮੀਨ ਕਾਫੀ ਜ਼ਿਆਦਾ ਪਿੰਡ ਚ ਵੀ ਤੇ ਚਾਚਾ ਜੀ ਹੋਣੀ ਨਾਲ ਰਲ ਕੇ ਮੈਂ ਉਹਨਾਂ ਨੂੰ ਤੜਕੇ ਉੱਠ ਕੇ ਮੈਂ ਦੇਖਦੀ ਹੁੰਦੀ ਸੀ ਵੀ ਪਹਿਲਾਂ ਸਾਰੇ ਪਸ਼ੂਆਂ ਨੂੰ ਜਿੱਦਾਂ ਉਹਨਾਂ ਨੇ ਹਨਾ ਵੀ ਅੰਦਰੋਂ ਪਹਿਲਾਂ ਬਾਹਰੋਂ ਅੰਦਰੋਂ ਕੱਢ ਕੇ ਬਾਹਰ ਲਿਆਉਣਾ ਪਹਿਲਾਂ ਸਾਰਾ ਸਾਫ਼ ਕਰਨਾ ਫਿਰ ਬਾਹਰ ਲਿਆਉਣਾ ਫਿਰ ਉਹਨਾਂ ਦੇ ਪੱਠੇ ਪੁੱਠੇ ਰਲਾਉਣੇ ਹਨਾ ਫਿਰ ਉਸ ਤੋਂ ਬਾਅਦ ਧਾਰਾਂ ਵੀ ਕੱਢਣੀਆਂ ਬੜੇ ਤੜਕੇ ਕੱਢਦੇ ਹੁੰਦੇ ਸੀ ਮੈਨੂੰ ਦੇਖਣ ਦਾ ਹੀ ਬੜਾ ਸ਼ੌਕ ਹੁੰਦਾ ਸੀ ਵੀ ਕਰਦੇ ਕੀ ਪਏ ਆ ਇਹ ਕਿੱਦਾਂ ਕਰਦੇ ਆ ਹਨਾ ਤੇ ਉਹ ਸਾਰੀਆਂ ਚੀਜ਼ਾਂ ਦੇਖ ਦੇਖ ਕੇ ਮਤਲਬ ਚੰਗਾ ਲੱਗਦਾ ਹੁੰਦਾ ਸੀ ਸਾਨੂੰ ਵੀ ਜਦੋਂ ਉਹਨਾਂ ਨੇ ਧਾਰਾਂ ਵੀ ਸੌਣ ਲੱਗਣਾ ਤਾਂ ਫਿਰ ਉਹਨਾਂ ਦੇ ਕੋਲ ਬਹਿ ਕੇ ਦੇਖਣ ਇੰਨੇ ਤੜਕੇ ਵੈਸੇ ਬੱਚੇ ਸਾਰੇ ਉੱਠਦੇ ਨੀ ਹੁੰਦੇ ਸੀ ਪਰ ਮੈਂ ਸਪੈਸ਼ਲੀ ਇਸ ਕਰਕੇ ਉੱਠਦੀ ਹੁੰਦੀ ਸੀ ਮੈਨੂੰ ਦੇਖਣ ਦਾ ਬੜਾ ਸ਼ੌਕ ਸੀਗਾ ਉਦੋਂ ਤੇ ਏਦਾਂ ਹੀ ਜਦੋਂ ਆਹ ਗੁਤਾਵਾ ਗਤੂਵਾ ਕਰਦੇ ਹੁੰਦੇ ਸੀ ਉਹ ਇੱਕ ਭਾਂਡਾ ਅਲੱਗ ਹੀ ਲਾਇਆ ਹੁੰਦਾ ਸੀ ਨਾ ਬਹੁਤ ਵੱਡਾ ਸਾਰਾ ਤੇ ਜਿੱਦਾਂ ਡਰਮ ਜਿਹਾ ਜਾਂ ਕੁਛ ਏਦਾਂ ਦਾ ਤੇ ਕਿਉਂਕਿ ਜ਼ਿਆਦਾ ਹੁੰਦੇ ਸੀ ਤੇ ਉਹਦੇ ਵਿੱਚ ਫਿਰ ਜਿੱਦਾਂ ਕਿਸੇ ਨੇ ਰੋਟੀਆਂ ਕੋਈ ਬਚ ਜਾਣੀਆਂ ਹਨਾ ਕੁਛ ਵੀ ਦਾਲ ਸਬਜ਼ੀ ਕੋਈ ਵੀ ਬਚ ਜਾਣੀ ਉਹਦੇ ਚ ਰਲਾਈ ਜਾਣਾ ਤਾਂ ਕਹਿਣਾ ਉਹ ਗੁਤਾਵੇ ਚ ਰਲਾ ਦੋ ਤੇ ਉਹ ਬਾਅਦ ਚ ਫਿਰ ਪਸ਼ੂਆਂ ਨੂੰ ਪਾਣੀਆਂ ਖੜ ਤੇ ਤਾਂ ਫਿਰ ਮੈਨੂੰ ਮਤਲਬ ਕੁਛ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਯਾਦ ਆ ਪਰ ਸਾਰੀਆਂ ਚੀਜ਼ਾਂ ਨਹੀਂ ਏਦਾਂ ਹੀ ਇੱਧਰ ਨਾਨਕਿਆਂ ਦਾ ਪਿੰਡ ਸੀ ਉਹ ਜਲੰਧਰ ਦੇ ਬਿਲਕੁਲ ਨੇੜੇ ਸੀਗਾ ਤੇ ਉੱਥੇ ਵੀ ਬਿਲਕੁਲ ਨਾਨਾ ਜੀ ਜਿਹੜੇ ਸੀ ਉਹ ਜ਼ਮੀਨ ਦੇ ਨਾਲ ਜੁੜੇ ਹੋਏ ਸੀਗੇ ਪਰ ਉਹਨਾਂ ਦੀ ਜੋਬ ਕਲਕੱਤੇ ਹੁੰਦੀ ਸੀ ਪਰ ਛੁੱਟੀਆਂ ਦੇ ਵਿੱਚ ਆ ਕੇ ਉਹ ਫਿਰ ਮਿੱਟੀ ਨਾਲ ਮਿੱਟੀ ਹੁੰਦੇ ਸੀ ਉਹ ਹਰ ਛੁੱਟੀਆਂ ਆਉਂਦੇ ਹੁੰਦੇ ਸੀ ਪਿੰਡ ਸਾਰੀਆਂ ਛੁੱਟੀਆਂ ਤੇ ਆਪਣੀ ਵਾਹੀ ਕਰਕੇ ਆਪਣਾ ਜੋ ਵੀ ਬਜਾਬ ਜੂ ਕੇ ਫਿਰ ਉਹਨਾਂ ਨੇ ਚਲੇ ਜਾਣਾ ਤੇ ਰਿਟਾਇਰਮੈਂਟ ਤੋਂ ਬਾਅਦ ਫਿਰ ਪੱਕਾ ਹੀ ਜਿੰਨੀ ਦੇਰ ਉਹਨਾਂ ਦੀ ਜਾਨ ਚੱਲਦੀ ਰਹੀ ਆ ਉਹ ਜੁੜੇ ਰਹੇ ਹਨਾ ਖੇਤੀ ਦੇ ਨਾਲ ਉਹ ਚੀਜ਼ਾਂ ਦੇਖਣ ਦਾ ਬੜਾ ਆਪਣਾ ਮਜ਼ਾ ਸੀਗਾ ਸਾਡੇ ਵਰਗਿਆਂ ਲਈ ਹਾਂਜੀ
ਜੀ ਬਿਲਕੁਲ ਇਹ ਯਾਦਾਂ ਬਣ ਗਈਆਂ ਅਮਰਦੀਪ ਤੇ ਸਾਡੇ ਕੋਲ ਇਹ ਯਾਦਾਂ ਨੀ ਅੱਜ ਦੇਖੋ ਆਪਾਂ ਇਹਨਾਂ ਨੂੰ ਕਿੰਨਾ ਸਮੇਟਿਆ ਤੇ ਕਿੰਨਾ ਲੋਕਾਂ ਨੇ ਪਸੰਦ ਕੀਤੀਆਂ ਗੱਲਾਂ ਪਰਸਨਲ ਗੱਲਾਂ ਮੈਨੂੰ ਲੱਗਦਾ ਕਿਸੇ ਮੁੱਦੇ ਤੇ ਗੱਲ ਕਰਦੇ ਸ਼ਾਇਦ ਇੰਨਾ ਨਾ ਰਿਸਪੌਂਸ ਆਉਂਦਾ ਬਹੁਤ ਸਾਰੀਆਂ ਕਾਲਾਂ ਹੋਰ ਵੀ ਵੇਟਿੰਗ ਚ ਤੇ ਮਿੰਟ ਇੱਕ ਰਹਿ ਗਿਆ ਮਿੰਟ ਇੱਕ ਵੀ ਨੀ ਰਿਹਾ ਜੀ ਹੋ ਗਿਆ ਪ੍ਰੋਗਰਾਮ ਦਾ ਟਾਈਮ ਪਰ ਮੈਂ ਇੱਕ ਇੱਕ ਮਿੰਟ ਲਈ ਕਾਲਰ ਜ਼ਰੂਰ ਲਊਂਗਾ ਛੇਤੀ ਦਿਨੇ ਸੋ ਬਹੁਤ ਮਿਹਰਬਾਨੀ ਅਮਰਦੀਪ
ਕੰਟੀਨਿਊ ਕਰੋ ਥੈਂਕ ਯੂ
ਸੋ ਅੱਗੇ ਸਾਡੇ ਨਾਲ ਜਿਹੜੇ ਕਾਲਰ ਜੁੜ ਚੁੱਕੇ ਆ ਜੀ ਉਹ ਹੈਗੇ ਆ ਜੀ 8013 ਹੈਲੋ
ਜਗਤਾਰ ਸਿੰਘ ਬੋਲ ਰਹੇ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਜਗਤਾਰ ਭਾਜੀ ਕੀ ਹਾਲ ਆ ਜੀ
ਬਸ ਵਧੀਆ ਜੀ ਬਾਈ ਜੀ, ਤੁਸੀਂ ਸੁਣਾਓ ਜੀ। ਬੜੀ ਦੇਰ ਤੋਂ ਪ੍ਰੋਗਰਾਮ ਸੁਣਦਾ ਜੀ ਮੈਂ 2007 ਤੋਂ ਤੁਹਾਡਾ।
ਅੱਛਾ ਜੀ, ਚੰਗਾ ਲੱਗਿਆ
ਬਾਈ ਜੀ ਉਹਨਾਂ ਨੇ ਚਾਲੂ ਪਰ ਕਾਲ ਪਹਿਲੀ ਵਾਰ ਕਰ ਰਿਹਾ ਜੀ, ਕਿਉਂਕਿ ਹਰ ਰੋਜ਼ ਸੁਣਦੇ ਰਹੀਦਾ ਜੀ। ਵਧੀਆ ਪ੍ਰੋਗਰਾਮ ਤੁਸੀਂ, ਤੁਹਾਡਾ ਵਧੀਆ ਪ੍ਰੋਗਰਾਮ ਹੁੰਦਾ ਜੀ,
ਬਹੁਤ ਬਹੁਤ ਵਧੀਆ ਲੱਗਿਆ, ਵਧੀਆ ਲੱਗਿਆ।
ਸੰਨੀ ਦੀ ਜੇ ਸੰਨੀ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜੁੜੇ ਹੋਏ, ਪਰ ਸੰਨੀ ਆ ਕੇ ਸਿਰਫ ਉਹਨਾਂ ਦੇ ਪਿੱਛੇ ਬੈਠ ਕੇ ਇਹ ਦੇਖੀ ਜਾਂਦਾ ਸੀ ਕਿ ਕਿੰਨੇ ਖੁਸ਼ ਨੇ, ਸੰਨੀ ਜਿਹੜੀ ਮੈਂ ਕੀਤੀ ਇਹਨਾਂ ਨੂੰ ਚੰਗੀ ਲੱਗੀ ਜਾਂ ਨਹੀਂ ਲੱਗੀ।
ਜੀ 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 ਜੀ,
ਤੇ ਇਹਦੇ ਵਿੱਚ ਕੋਈ ਕਈ ਵਾਰ ਦੁਖਦਾਈ ਵੀ ਹੁੰਦੀ। ਇੱਕ ਵਾਰੀ ਮੈਂ ਆਪਣੇ ਹੁੰਦੀਆਂ ਸੀ ਜੀ, ਗਾਵਾਂ ਆਈਆਂ ਸੀਗੀਆਂ ਜਦੋਂ ਬਲੈਤੀ ਗਾਵਾਂ ਜਿਹਨੂੰ ਕਹਿੰਦੇ, ਬੜਾ ਇਹਨਾਂ ਇੰਨਾ ਜ਼ੋਰ ਹੁੰਦਾ ਸੀਗਾ ਜੀ। ਤੇ ਸਾਡੀ ਇੱਕ ਕੁੜੀ ਸੀ ਮੇਰੇ ਚਾਚਾ ਜੀ ਦੀ, ਉਹਦਾ ਹੱਥ ਫਸ ਗਿਆ ਤੇ ਅੰਗੂਠਾ ਖਿੱਚਦਾ, ਉਹਦਾ ਅੰਗੂਠੇ ਦੀਆਂ ਨਾੜਾਂ ਤੁਸੀਂ ਦੇਖ ਲੋ ਵੀ ਕੋਹਣੇ ਤੱਕ ਖਿੱਚਦੀਆਂ ਨੇ।
ਓਹੋ ਦੇਖ ਲੋ।
ਹਾਂਜੀ ਹਾਂਜੀ, ਸੰਨੀ ਦੀ ਗੱਲ ਆ ਜੀ। ਇੱਕ ਵਾਰੀ ਅਸੀਂ ਖੇਡਾਂ ਦੇਖਣ ਚੱਲੇ ਸੀਗੇ ਟਰੱਕ ਦੇ ਵਿੱਚ। ਹੈਲੋ,
ਹਾਂਜੀ ਹਾਂਜੀ ਹਾਂਜੀ
ਹਾਂਜੀ ਹਾਂਜੀ, ਸੋਰੀ, ਟਰੱਕ ਦੇ ਵਿੱਚ ਅਸੀਂ ਚੱਲੇ ਸੀਗੇ ਜੀ ਖੇਡ, ਹਾਂਜੀ ਖੇਡਾਂ ਦੇਖਣ ਚੱਲੇ ਸੀ। ਸਾਡਾ ਟਰੱਕ ਖਾਲੀ ਸੀ, ਅਸੀਂ ਮੁੰਡੇ ਸੀਗੇ ਤੇ ਨਾਲ ਸੀਗਾ ਤੂੜੀ ਵਾਲਾ ਟਰੱਕ ਲੰਘਿਆ ਸਾਡੇ, ਛੋਟੀ ਸੀਗੀ ਸੜਕ ਤੇ ਓਹਦਾ ਭੋਂਗ ਪਟ ਗਿਆ ਜੀ, ਉਹ ਸਾਰੀ ਤੂੜੀ ਸਾਡੇ ਟਰੱਕ ਚ ਅੱਡ ਗਈ ਤੇ ਇੱਕ ਦੂਜੇ ਨੂੰ ਟਰੱਕ ਵਾਲੇ ਜਾਣਦੇ ਸੀ, ਉਹ ਕਹਿਣ ਆ ਕੇ ਟਰੱਕ ਵਾਲਾ ਤੂੜੀ ਵਾਲਾ ਕਹਿਣ ਲੱਗਿਆ, ਸਤਿ ਸ੍ਰੀ ਅਕਾਲ ਬਾਈ ਜੀ। ਉਹ ਕਹਿੰਦਾ ਸਤਿ ਸ੍ਰੀ ਅਕਾਲ ਨੂੰ ਛੱਡ ਜਾ, ਤੂੰ ਮੇਰੇ ਟਰੱਕ ਚ ਸਾਰੀ ਸੰਨੀ ਰਲਾ ਕੇ ਧਰਤੀ।
ਬਿਲਕੁਲ ਜੀ ਬਿਲਕੁਲ, ਕਿਆ ਬਾਤ ਆ ਜੀ। ਨੇ ਦੇਖੋ, ਤੁਸੀਂ ਇੱਕ ਹੋਰ ਟੈਕਨੀਕਲ ਪੁਆਇੰਟ ਦੱਸਿਆ ਜੀ, ਦੇਖੋ ਸੰਨੀ ਰਲਾਉਣਾ ਕੋਈ ਵੱਡਾ ਕੰਮ ਨਹੀਂ ਸੀ, ਪਰ ਉਹ ਵੀ ਇੱਕ ਵਧੀਆ ਕੰਮ ਸੀ ਕਿ ਮਾੜਾ ਬੰਦਾ ਜੋ ਸੰਨੀ ਰਲਾਉਂਦਾ ਸੀ ਉਹ ਚ ਗੱਪਲੇ ਜੇ ਬਣ ਜਾਂਦੇ ਸੀ ਤੇ ਉਹ ਪਸ਼ੂ ਖਾਂਦੇ ਨੀ ਸੀ, ਜਿਹੜਾ ਚੰਗਾ ਬੰਦਾ ਰਲਾ ਕੇ ਦਿੰਦਾ ਹੁੰਦਾ ਸੀ ਪਸ਼ੂ, ਸੋ ਉਹ ਵੀ ਇੱਕ ਕਲਾ ਸੀ।
ਹਾਂਜੀ ਹਾਂਜੀ, ਹਾਂਜੀ ਹਾਂ, ਬਸ ਕੀ ਕਹਿ ਲੋ ਵੀ ਮਤਲਬ ਪੜ੍ਹਾਈ ਦੇ ਨਾਲ ਨਾਲ ਵੀ ਵੀਕਐਂਡ ਤੇ ਉਹਨਾਂ ਦਾ ਧਿਆਨ ਰੱਖਣਾ, ਆ ਕੇ ਬਹੁਤ ਡੰਗਰ ਹੁੰਦੇ ਸੀ, ਹੁਣ ਸਾਰੇ ਪਰਿਵਾਰ ਚ ਹੁੰਦੇ ਸੀਗੇ ਜੀ, ਸਾਰਿਆਂ ਦੇ ਹੁੰਦੇ ਸੀ, ਪਰ ਉਹਨਾਂ ਨੂੰ ਤੁਸੀਂ ਬਾਅਦ ਚ ਦੇਖਣਾ ਵੀ ਤੁਸੀਂ ਪੋਜੀਟਿਵ ਐਨਰਜੀ ਦਿੰਦੇ ਸੀ ਤਾਂ ਡੰਗਰ ਖੁਸ਼ ਹੋ ਕੇ ਖਾਂਦੇ ਸੀ ਤੇ ਪਿਛਾਹ ਹੋ ਕੇ ਖੜਦੇ ਸੀ, ਤੁਹਾਨੂੰ ਵਧੀਆ ਲੱਗਦਾ ਸੀ ਵੀ ਯਾਰ ਜੋ ਮੈਂ ਕੰਮ ਕੀਤਾ ਪਰਫੈਕਟ ਸੀ, ਕਿਉਂਕਿ ਦੇਖੋ ਖਾਲੀ ਹੋਇਆ ਪਿਆ ਸਾਰਾ।
ਜੀ 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 ਜੀ,
ਤੇ ਬਾਕੀ ਮੈਂ ਵੀ ਇੱਕ ਜਗਤਾਰ ਸਿੰਘ, ਮੇਰੇ ਖਿਆਲ ਦਸਵਾਂ ਗਿਆਰਵਾਂ ਚ, ਮੈਂ ਵੀ ਦਸਵਾਂ ਗਿਆਰਵਾਂ ਜਗਤਾਰ ਸਿੰਘ, ਮੈਂ ਤੁਰਨਾ ਬੜੀ ਦੇਰ ਤੋਂ ਆ ਜੀ ਪ੍ਰੋਗਰਾਮ ਤੁਹਾਡਾ।
ਅੱਛਾ, ਬਹੁਤ ਮਿਹਰਬਾਨੀ ਜਗਤਾਰ ਭਾਜੀ, ਬਹੁਤ ਮਿਹਰਬਾਨੀ, ਜ਼ਰੂਰ ਜੁੜਿਆ ਕਰੋ।
ਥੈਂਕ ਯੂ ਸਰ, ਓਕੇ ਜੀ,
ਸਤਿ ਸ੍ਰੀ ਅਕਾਲ ਜੀ। ਸੋ ਜਗਤਾਰ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਪ੍ਰੋਗਰਾਮ ਚਾਹੇ 2 ਮਿੰਟ ਉੱਤੋਂ ਦੀ ਚੱਲੇ ਗਏ, ਪਰ ਤਪਿੰਦਰ ਸੇਖੋਂ ਰਾਂ ਦੀ ਅਸੀਂ ਕਾਲ ਇੱਕ ਹੋਰ ਲੈਣੀ ਹੈ ਜੀ, ਤੇ ਤਪਿੰਦਰ ਸੇਖੋਂ ਸਾਡੇ ਐਡਲੇਡ ਤੋਂ ਜੁੜੇ ਆ ਤੇ ਇਹਨਾਂ ਦੀ ਵੀ ਆਪਾਂ ਜਾਣਕਾਰੀ ਲੈਣੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਆ। ਸੋ ਪਿੰਦਰ ਬਾਈ, ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ,
ਕੀ ਹਾਲ ਆ ਜੀ?
ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਵਧੀਆ ਬਾਈ ਜੀ ਪ੍ਰੋਗਰਾਮ, ਬਹੁਤ ਵਧੀਆ ਲੱਗਾ ਅੱਜ, ਥੋੜਾ ਨਾ ਹਟ ਕੇ ਸੀ, ਉਮੀਦ ਹੋਰ ਸੀ ਹਨਾ, ਤੇ ਪ੍ਰੋਗਰਾਮ ਹੋਰ ਹੋਇਆ, ਬਹੁਤ ਵਧੀਆ ਹੋਇਆ ਯਾਨੀ, ਮਤਲਬ ਵਧੀਆ ਲੱਗਾ। ਹਾਂਜੀ ਹਾਂਜੀ, ਤੇ ਪ੍ਰੋਗਰਾਮ ਸਾਰਾ
ਸੁਣਿਆ
ਸੀ ਮੈਂ, ਤੇ ਟਾਈਮ ਨੀ ਲੱਗਾ ਕਾਲ ਕਰਨ ਦਾ, ਪ੍ਰੋਗਰਾਮ ਵਧੀਆ ਲੱਗਾ। ਹਾਂਜੀ, ਹੁਣ ਉਧਰੋਂ ਕੰਮ ਨਿਬੜਿਆ ਤੇ ਇਧਰੋਂ ਪ੍ਰੋਗਰਾਮ ਦਾ ਟਾਈਮ ਵੀ ਲੰਘ ਰਿਹਾ ਤੇ ਲੰਘ ਹੀ ਗਿਆ ਜੀ,
ਤੇ
ਵਧੀਆ ਸੀ ਬਾਈ ਜੀ, ਮਤਲਬ ਜਦੋਂ ਸਕੂਲ ਪੜ੍ਹਦੇ ਸੀਗੇ ਤੇ ਮਤਲਬ ਜਿੰਨੇ ਜਾਣੇ ਸਕੂਲ ਪੜ੍ਹਦੇ ਨਾ, ਸਾਰਿਆਂ ਦਾ ਮਤਲਬ ਇੱਕ ਸੀਗਾ ਵੀ ਉਹਨਾਂ ਨੇ ਪੱਠਿਆਂ ਦਾ ਕੰਮ ਵੀ ਕਰਨਾ, ਸਕੂਲ ਵੀ ਜਾਣਾ, ਕਾਲਜ ਵੀ, ਤੇ ਫਿਰ ਸਕੂਲ ਚ ਪੜ੍ਹਾਉਣ ਲੱਗ ਗਏ, ਬਾਅਦ ਚ ਫਿਰ ਉਹੀ ਮਤਲਬ ਘਰੇ ਜਾ ਕੇ ਜੀਰੀ ਨਾਲ ਪਹਿਲਾਂ ਪੱਠੇ ਪਾਉਣੇ ਅਮਨ ਵੀਰ ਨਾਲ, ਤੇ ਵਧੀਆ ਸੀਗਾ ਜੀ, ਉਹ ਇੰਜੋਏ ਸੀਗਾ, ਵਧੀਆ ਲੱਗਦਾ ਸੀ ਉਦੋਂ ਕਰਨਾ। ਤੇ ਫਿਰ ਜਿਹੜਾ ਕਈ ਵਾਰੀ ਤੁਸੀਂ ਗੱਲ ਕਰਦੇ ਸੀਗੇ ਖਲ ਦੀ ਬੋਰੀ, ਕਈ ਵਾਰੀ ਕੌੜੀ ਆ ਜਾਂਦੀ ਸੀ, ਤੇ ਉਹਨੇ ਉਹਨੇ ਬਾਹਾਂ ਤੇ ਵੀ ਲੜਨਾ, ਉਹਨੇ ਅੱਖਾਂ ਚੋਂ ਵੀ, ਅੱਖਾਂ ਤੇ ਵੀ ਲੜਨਾ, ਤੇ ਕਈ ਵਾਰੀ ਸਰੋਂ ਦਾ ਤੇਲ ਲੜ ਕੇ ਉਵੇਂ ਜੇ ਲੜਦਾ, ਜਦੋਂ ਟਾਈਮ ਬਾਅਦ ਆਪਾਂ ਲਾਉਣੇ ਆ, ਸੇਮ ਫੀਲਿੰਗ ਆ ਜਾਂਦੀ ਹੈ
ਜੀ ਜੀ, ਕੌੜੀ ਆ ਖਲ ਤਾਂ ਅਸਰਦਾਰ ਵੀ ਹੈਗੀ, ਹੁਣ ਦੇਖੀ ਦੁੱਧ ਵੀ ਵਧਣਗੇ ਪਸ਼ੂ, ਤਾਂ ਉਹ ਕੌੜੀ ਖਲ ਨੂੰ ਵੀ ਚਾਹਤੀ ਉਹਨੂੰ ਲਾਂਭਾ ਦੇ ਦਿੰਦੇ ਸੀ ਵੀ ਐਤਕੀ ਖਲ ਕੌੜੀ ਦੇਤੀ, ਪਰ ਫੇਰ ਵੀ ਉਹ ਕੌੜੀ ਗੁਣਕਾਰੀ ਸੀਗੀ, ਉਹ ਗੁਣ ਵਾਲੀ ਖਲ ਸੀ, ਤੇ ਪਸ਼ੂ ਨੂੰ ਉਹਨੂੰ ਇੱਕ ਨੱਕ ਮਾਰਦੇ ਸੀ, ਪਸ਼ੂ ਖਾ ਲੈਂਦੇ ਸੀ ਉਹਨੂੰ, ਸੋ ਬਹੁਤ ਮਿਹਰਬਾਨੀ। ਪਿੰਦਰ ਸੇਖੋਂ ਸਾਡੇ ਨਾਲ ਐਡਲੇਡ ਤੋਂ ਜੁੜੇ ਹੋਏ ਸਨ ਦੋਸਤੋ। ਪ੍ਰੋਗਰਾਮ ਦੇ ਸਮਾਂ 5 ਮਿੰਟ ਉੱਤੋਂ ਦੀ ਲੰਘ ਗਿਆ, ਪਰ ਮੈਨੂੰ ਬਹੁਤ ਸਾਰੇ ਮੈਸੇਜ ਆ ਉਹ ਲੈਣੇ ਪੈਣੇ ਆ ਤੇ ਮੈਂ ਜ਼ਰੂਰ ਲਾਉਂਗਾ। ਤੇ ਟੈਰੀ ਲੋਚਮ ਤੋਂ ਬਾਅਦ ਸਾਡੇ ਨਾਲ ਸਤਵਿੰਦਰ ਧਨੋਆ ਜੁੜੇ ਸਨ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੂੰ ਜਗਮੀਤ ਸਾਰੇ ਉਹਨਾਂ ਨੇ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਹੈ ਜੀ, ਲਿੰਕ ਭੇਜਿਆ। ਸੋ ਕਰਮਜੀਤ ਕੌਰ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਵੈਰੀ ਨਾਈਸ ਪ੍ਰੋਗਰਾਮ, ਸਾਡੇ ਵੀ ਗਤਾਵਾ ਕਹਿੰਦੇ ਨੇ ਜੀ, ਮੈਂ ਵੀ ਗਤਾਵਾ ਕੀਤਾ, ਅਸੀਂ ਵੀ ਪਸ਼ੂਆਂ ਨੂੰ ਓਟੀ ਵੀ ਦਿੰਦੇ ਹੁੰਦੇ ਸੀ ਆਹ ਲੱਕਾ ਵਾਲ ਇਹ ਸ਼ਬਦ ਤਾਂ ਰਹੀ ਗਿਆ ਸੀਗਾ ਬੜਾ ਲੇਟ ਪਤਾ ਲੱਗਿਆ ਮੈਨੂੰ ਓਟੀ ਦੇਣਾ ਵੀ ਹੁੰਦਾ ਸੀ ਇੱਕ ਇਹ ਵੀ ਸ਼ਬਦ ਸੀਗਾ ਚਲੋ ਕੋਈ ਨੀ ਕਿਸੇ ਅਗਲੇ ਪ੍ਰੋਗਰਾਮ ਚ ਇੱਥੇ ਗੱਲਬਾਤ ਕਰਾਂਗੇ ਜੀ ਕਰਮਜੀਤ ਤੇ ਕਿਰਤ ਮਨਜੂਤ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਵੀ ਕਿਤਾਬਾ ਸ਼ਬਦ ਕਿਹਾ ਜੀ ਤੇ ਕੁਲਵਿੰਦਰ ਢਿੱਲੋਂ ਹੋਰਾਂ ਨੇ ਕਹਿੰਦਾ ਮਿੰਟੂ ਜੀ ਸਾਡੇ ਮੋਗੇ ਤੇ ਇੱਥੇ ਸੰਨੀ ਤੇ ਕਿਤਾਬਾ ਦੋਨੇ ਹੀ ਕਰਦੇ ਸੀ ਉਹ ਗਦਾਵਾ ਜੀ ਸਾਡੇ ਕਹਿੰਦੇ ਗਾਵਾ ਕਹਿੰਦੇ ਸੀ ਹਾਂਜੀ ਗਦਾਵਾ ਤੇ ਗਦਾ ਚ ਫਰਕ ਵੀ ਹੈਗਾ ਜੀ ਤੇ ਉਧਰ ਸਾਡੇ ਨਾਲ ਜੇ ਐਸ ਢਿੱਲੋਂ ਜੁੜੇ ਸਨ ਜੀ ਕਹਿੰਦੇ ਨਾਈਸ ਪ੍ਰੋਗਰਾਮ ਵੈਰੀ ਜੀ ਗੁੱਡ ਮਾਰਨਿੰਗ ਟੂ ਆਲ ਖੁਦ ਕੁੰਡ ਕਰਨਾ ਕਹਿੰਦੇ ਆ ਜੀ ਅੱਛਾ ਉਹਨਾਂ ਨੇ ਅੱਛਾ ਕੁੰਡ ਕਰਨਾ ਉਹਨਾਂ ਨੇ ਜਿਹੜੀ ਦੁਆਬੇ ਦੀ ਗੱਲ ਕਹੀ ਹੈ ਜੀ ਜਗਤਾਰ ਸਿੰਘ ਹੋਰਾਂ ਨੇ ਮੈਸੇਜ ਪਾਇਆ ਸਤਿ ਸ਼੍ਰੀ ਅਕਾਲ ਬੁਲਾਈ ਹੈ ਹਰਮਨ ਪਰਿਵਾਰ ਨੂੰ ਕਹਿੰਦੇ ਦੁਆਬੇ ਕੁੰਡ ਕਰਨਾ ਕਹਿੰਦੇ ਆ ਜੀ ਜਗਤਾਰ ਸਿੰਘ ਕੰਗ ਮੈਲਬਨ ਤੋਂ ਤੇ ਗੁਰਪ੍ਰੀਤ ਸ਼ੇਰ ਗਿੱਲ ਹੋਰਾਂ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ ਫਰੋਮ ਬ੍ਰਿਸਬਨ ਤੇ ਉਹਨਾਂ ਨੇ ਵੀ ਪ੍ਰੋਗਰਾਮ ਚ ਹਾਜ਼ਰੀ ਲਾਈ ਹੈ ਮਧੂਸੂਦਨ ਰਾਜੂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਸਭ ਤੋਂ ਔਖਾ ਕੰਮ ਸੀ ਜੀ ਸਰਦੀਆਂ ਵਿੰਟਰ ਚ ਪੱਠੇ ਵੱਢਣਾ ਬਿਲਕੁਲ ਜੀ ਉਹ ਵੀ ਕੰਮ ਦੇ ਆਪ ਚ ਇੱਕ ਵੱਖਰਾ ਕੰਮ ਮਨਿੰਦਰ ਸਿੰਘ ਸਾਡੇ ਨਾਲ ਜੁੜਿਆ ਕਹਿੰਦੇ ਰੱਬ ਚੜ੍ਹਦੀ ਕਲਾ ਬਖਸ਼ ਜੀ ਤੁਹਾਨੂੰ ਅੱਜ ਪਬਲਿਕ ਹੋਲੀਡੇ ਹੈ ਇੰਜੋਏ ਕਰ ਰਹੇ ਹਾਂ ਜੀ ਇੰਜੋਏ ਪ੍ਰੋਗਰਾਮ ਵਿਦ ਕੱਪ ਆਫ ਟੀ ਮਨਿੰਦਰ ਸਿੰਘ ਇਨ ਸਫਲ ਤੋਂ ਕੁਇਨਜ਼ਲੈਂਡ ਤੋਂ ਆ ਜੀ ਤੇ ਜਸਵਿੰਦਰ ਬਿੱਟਾ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਵੀ ਨਿਊਜ਼ ਭੇਜੀਆਂ ਅਕਤੂਬਰ ਮਾਰਨਿੰਗ ਨਿਊਜ਼ ਸਾਨੂੰ ਸੋ ਬਹੁਤ ਮਿਹਰਬਾਨੀ ਜੀ ਸੱਜਣਾ ਮਿੱਤਰਾਂ ਦੀ ਜਿਹੜੇ ਵੀ ਸੱਜਣ ਮਿੱਤਰ ਸਾਡੇ ਨਾਲ ਜੁੜੇ ਆ ਤੇ ਉਹਨਾਂ ਚੋਂ ਹਰੀਸ਼ ਅਰੋੜਾ ਹੋਰਾਂ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਗੁੱਡ ਡਿਸਕਸ਼ਨ ਟੂਡੇ ਬਾਈ ਕੱਲ ਸਿਡਨੀ ਵਿਚ ਦਿਵਾਲੀ ਮੇਲਾ ਸੀ ਮੇਲੇ ਦੀ ਬਹੁਤ ਵਧੀਆ ਸੀ ਪੰਜਾਬੀਆਂ ਦਾ ਕੁਰਤੇ ਪਜਾਮੇ ਤੇ ਪੰਜਾਬੀ ਸੂਟ ਬਹੁਤ ਵਧੀਆ ਲੱਗ ਰਹੇ ਸਨ ਪਰ ਮਿੰਟੂ ਭਾਜੀ ਪਤਾ ਲੱਗਿਆ ਸੀ ਕਿ ਸ਼ਾਮ ਸਮੇ ਇੱਕੋ ਦਿਨ ਸਿਡਨੀ ਵਿਚ ਦੋ ਮੇਲੇ ਸੀ ਅੱਛਾ ਮੇਲੇ ਵਿਚ ਰੌਣਕਾਂ ਬਹੁਤ ਘੱਟ ਲੱਗੀ ਬਾਈ ਜੀ ਇੱਕ ਇਹੋ ਜਿਹੇ ਵਿਚ ਦੋਨੇ ਮੇਲੇ ਕਰਵਾਉਣ ਨਾਲ ਸਮਝ ਨੀ ਆਈ ਕਿ ਤੁਸੀਂ ਕੀ ਸੋਚਦੇ ਹੋ ਹਰੀਸ਼ ਭਾਈ ਦੇਖੋ ਇਸ ਵਿਸ਼ੇ ਤੇ ਅਸੀਂ ਕਈ ਵਾਰੀ ਗੱਲਬਾਤ ਕਰ ਚੁੱਕੇ ਆ ਵੀ ਸਾਨੂੰ ਇੱਕ ਕੈਲੰਡਰ ਫਾਲੋ ਕਰਨਾ ਚਾਹੀਦਾ ਸੀ ਇੱਕ ਦੂਜੇ ਦੇ ਅਗੇਂਸਟ ਜਿਹੜੀਆਂ ਗੱਲਾਂ ਕਰਦੇ ਹਾਂ ਚੰਗੀਆਂ ਨੀ ਆਪਾਂ ਜ਼ਰੂਰ ਇਸ ਤੇ ਗੱਲਬਾਤ ਕਰਾਂਗੇ ਪਰਮਜੀਤ ਸਿੰਘ ਬ੍ਰਿਸਬਨ ਤੋਂ ਫੇਰ ਜੁੜੇ ਆ ਜੀ ਉਹਨਾਂ ਨੇ ਕਹਿੰਦੇ ਜੀ ਤਾਸ਼ ਖੇਡ ਰਹੇ ਆ ਜੀ ਅੱਜ ਕਹਿੰਦੇ ਸਾਡੇ ਹੋਮ ਦੇ ਬ੍ਰੈਕਨ ਰਿਜ ਦੇ ਵਿਚ ਬੈਠੇ ਤਾਸ਼ ਖੇਡ ਰਹੇ ਆ ਜੀ ਕਾਫੀ ਬਜ਼ੁਰਗ ਇਕੱਠੇ ਹੋ ਕੇ ਸੋ ਬੜਾ ਚੰਗਾ ਲੱਗਦਾ ਜੀ ਰਮਨਜੀਤ ਸਿੰਘ ਜੰਡੋਰੀਆ ਸਾਡੇ ਨਾਲ ਜੁੜਿਆ ਕਿ ਤੁਹਾਡਾ ਦਿੱਤਾ ਗਿਆ ਸਾਨੂੰ ਪ੍ਰਵਾਨ ਹੋ ਗਿਆ ਜੀ ਸਾਡਾ ਦਿੱਤਾ ਗਿਆ ਤੁਹਾਡੇ ਲਈ ਤੀਰ ਕਮਾਨ ਹੋ ਗਿਆ ਸੋ ਇੱਕ ਸ਼ੇਰ ਭੇਜਿਆ ਜੀ ਉਹਨਾਂ ਨੇ ਨਾਲ ਇੱਕ ਲੰਮੀ ਸੜਕ ਦੀ ਜਿਹੜੀ ਫੋਟੋ ਭੇਜੀ ਹੈ ਜੀ ਸੋ ਅੱਗੇ ਸਾਡੇ ਨਾਲ ਦਲਜੀਤ ਢਿੱਲੋਂ ਜੁੜੇ ਆ ਜੀ ਤੇ ਉਹਨਾਂ ਨੇ ਅਸਰ ਸਟਾਲਾ ਗੁਰਦਾਸਪੁਰ ਸਨ ਤੇ ਬਾਰਡਰ ਲਾਈਨ ਬਰਸੀਨ ਅੱਛਾ ਜਿਹੜੇ ਇਹਨੂੰ ਕੀ ਕਹਿੰਦੇ ਆ ਅੰਮ੍ਰਿਤਸਰ ਦੇ ਲੋਕ ਆ ਜਿਹੜੇ ਸਟਾਲਾ ਕਹਿੰਦੇ ਆ ਗੁਰਦਾਸਪੁਰ ਦੇ ਬਰਸਨ ਤੇ ਬਾਰਡਰ ਲਾਈਨ ਦੇ ਬਰਸੀਮ ਕਹਿੰਦੇ ਆ ਜੀ ਤੇ ਮਹਿੰਦਰ ਸਿੰਘ ਹਾਸ ਬ੍ਰੈਪਟਨ ਤੋਂ ਜੁੜਿਆ ਬਾਰਾਂ ਕੋਹ ਤੇ ਭਾਸ਼ਾ ਬਦਲਦੀ ਹੈ ਜੀ ਕਹਿੰਦੇ ਵੀਹ ਕੋਹ ਤੋਂ ਨਹੀਂ ਜੀ ਕੋਈ ਨੀ ਜੀ ਤੁਸੀਂ ਮੈਨੂੰ ਦਰੁਸਤ ਕਰਿਆ ਪਰ ਸਾਡੇ ਵੀਹ ਕੋਹ ਤੋਂ ਕਹਿੰਦੇ ਆ ਤਾਂ ਕਰਕੇ ਮੈਂ ਤਾਂ ਕਹਿਤਾ ਤੇ ਕਹਿੰਦੇ ਜੀ ਕੁਲਵਿੰਦਰ ਗਿਫਟ ਕਹਿੰਦੇ ਬਾਈ ਜੀ ਮੈਨੂੰ ਮਲੇਰਕੋਟਲੇ ਵਾਲੇ ਅੰਕਲ ਜੀ ਦਾ ਨੰਬਰ ਦਿਓ ਜੀ ਕਹਿੰਦੇ ਜਿਨ੍ਹਾਂ ਨੇ ਹੁਣ ਕਾਲ ਕੀਤੀ ਸੀ ਬਿਲਕੁਲ ਜੀ ਤੁਹਾਨੂੰ ਭੇਜਦੇ ਆ ਕੁਲਵਿੰਦਰ ਬਾਈ ਉਹਨਾਂ ਦਾ ਨੰਬਰ ਤੇ ਜ਼ਰੂਰ ਤੁਸੀਂ ਉਹਨਾਂ ਨਾਲ ਗੱਲਬਾਤ ਕਰਿਓ ਤੇ ਦੋਸਤੋ ਮਿੱਤਰੋ ਸੱਜਣਾ ਅਮਰਿੰਦਰ ਸਿੰਘ ਹੋਰਾਂ ਦਾ ਸੁਨੇਹਾ ਆਇਆ ਕਹਿੰਦੇ ਜੀ ਲਾਲੀ ਸੰਧੂ ਬ੍ਰਿਸਬਨ ਸਿਰਸਾ ਜੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਹੈਲੋ ਕਹਿ ਰਹੇ ਆ ਜੀ ਤੇ ਸੋ ਸੱਜਣੋ ਮਿੱਤਰੋ ਬਹੁਤ ਸਾਰੇ ਸੁਨੇਹੇ ਆ ਰਹੇ ਆ ਬਹੁਤ ਸਾਰੇ ਸੱਜਣ ਮਿੱਤਰਾਂ ਦੇ ਸੁਨੇਹੇ ਮੇਥੋਂ ਰਹਿ ਵੀ ਗਏ ਆ ਜਗਤਾਰ ਸਿੰਘ ਹੋਰਾਂ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ ਅਮਲ ਬੜਾ ਜੀ ਪ੍ਰੋਗਰਾਮ ਗੋਇੰਗ ਗੁੱਡ ਥੈਂਕਸ ਜੀ ਉਹਨਾਂ ਨੇ ਕਿਹਾ ਜੀ ਤੁਸੀਂ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਸੋ ਦੋਸਤੋ ਮਿੱਤਰੋ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਆ ਜੀ ਪ੍ਰੋਗਰਾਮ ਚ 10 ਮਿੰਟ ਮੈਂ ਜ਼ਿਆਦਾ ਲੈ ਗਿਆ ਮਾਫ਼ੀ ਚਾਹੁੰਦਾ ਪਰ ਅੱਜ ਦੇ ਪ੍ਰੋਗਰਾਮ ਚ ਬਿਨਾਂ ਕਿਸੇ ਵਿਸ਼ੇ ਤੋਂ ਇੱਕ ਵਿਸ਼ਾ ਬਣਾ ਕੇ ਆਪਾਂ ਗੱਲਬਾਤ ਕਰ ਲਈ ਆ ਬਸ ਇਹੀ ਆਪਣੀ ਸਫਲਤਾ ਤੇ ਇਹੀ ਆਪਣੀ ਕਾਮਯਾਬੀ ਦੀ ਨਿਸ਼ਾਨੀ ਆ ਸੋ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਤੋਂ ਤੇ ਸਰਬਜੀਤ ਸਿੰਘ ਵਾਲਾ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਤੇਰੀ ਮੰਮੀ ਸਾਡੀ ਮੈਰਿਜ ਨੂੰ ਹਾਂ ਕਰ ਦੂ, ਪੱਗ ਵਾਲੀ ਗੱਲ ਵੀ ਦਿਖਾ ਦੀ ਬੱਲੀਏ ਨੀ, ਤੇਰੀ ਮੰਮੀ ਸਾਡੀ ਮੈਰਿਜ ਨੂੰ ਹਾਂ ਕਰ ਦੂ, ਏਦਾਂ ਕਿੱਦਾਂ ਨਾ ਕਰ ਦੂ, ਏਦਾਂ ਕਿੱਦਾਂ ਨਾ ਕਰ ਦੂ। ਕਹਿੰਦੀਆਂ ਕਹਾਉਂਦੀਆਂ ਨੂੰ ਕੁੰਡੀ ਮੁੱਛ ਪੱਟ ਦੀ, ਵੀਡੀਓ ਬਣਾ ਕੇ ਲੈ ਜਾ ਐਂਡਲੈਸ ਜੱਟ ਦੀ, ਜੱਟ ਦੀ ਕਹਿੰਦੀਆਂ ਕਹਾਉਂਦੀਆਂ ਨੂੰ ਕੁੰਡੀ ਮੁੱਛ ਪੱਟ ਦੀ, ਵੀਡੀਓ ਬਣਾ ਕੇ ਲੈ ਜਾ ਐਂਡਲੈਸ ਜੱਟ ਦੀ, ਮੁੰਡਾ ਦੇ ਫਲੈਟ ਨਾਲੋਂ ਮਹਿੰਗੀ ਏ ਜ਼ਮੀਨ, ਤੇਰਾ ਡੈਡ ਕਿਵੇਂ ਨਾ ਕਰ ਦੂ, ਮੇਰੀ ਪੱਗ ਵਾਲੀ ਸੈਲਫੀ ਦਿਖਾ ਦੀ ਬੱਲੀਏ ਨੀ, ਤੇਰੀ ਮੰਮੀ ਸਾਡੀ ਮੈਰਿਜ ਨੂੰ ਹਾਂ ਕਰ ਦੂ, ਪੱਗ ਵਾਲੀ ਸੈਲਫੀ ਦਿਖਾ ਦੀ ਬੱਲੀਏ ਨੀ, ਤੇਰੀ ਮੰਮੀ ਸਾਡੀ ਮੈਰਿਜ ਨੂੰ ਹਾਂ ਕਰ ਦੂ, ਇਹ ਤਾਂ ਕਿੱਦਾਂ ਨਾ